आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी।
हर झूठ दी इक उमर हुंदी है ते इस उमर नूं लमेरा करन लई बहुती वार होर झूठ बोलने पैंदे ने। अखीर सिर्फ झूठ ही झूठ रह जांदा है ते आखिरकार झूठा फड़िया ही जांदा है दोस्तो। ते सच बोलन नाल आत्म विश्वास वधदा है, इसलिए सदा सच बोलो ते सुनदे रहो हरमन रेडियो ऑस्ट्रेलिया, दिल पंजाबी जज्बा पंजाबी।
ਸਟੂਡੀਓ ਤੋਂ ਤਕਨੀਕੀ ਦੇਖ ਰੇਖ ਦੇ ਲਈ ਸਰਬਜੀਤ ਸਿੰਘ, ਅਸੀਂ ਦੋਵੇਂ ਵਾਅਦੇ ਮੁਤਾਬਿਕ ਹਾਜ਼ਰ ਹਾਂ ਜੀ ਲੈ ਕੇ ਪ੍ਰੋਗਰਾਮ ਲਹਿਰਾਂ। ਲਹਿਰਾਂ ਨੇ ਜੀ ਸਾਡੇ ਦਿਲ ਦੇ ਵਲਵਲਿਆਂ ਦੀਆਂ, ਅਹਿਸਾਸਾਂ ਜਜ਼ਬਾਤਾਂ ਦੀਆਂ, ਕਹੀਆਂ ਅਣਕਹੀਆਂ ਬਾਤਾਂ ਕਹਾਣੀਆਂ ਦੀਆਂ, ਬੀਤ ਚੁੱਕੇ ਵਕਤ ਦੀਆਂ, ਭਵਿੱਖ ਦੇ ਸੁਨਹਿਰੀ ਸਮੁੰਦਰ ਦੀਆਂ ਤੇ ਵਰਤਮਾਨ ਦੀਆਂ। ਲਹਿਰਾਂ ਨੇ ਜੀ ਮੇਰੀਆਂ ਤੁਹਾਡੀਆਂ ਯਾਦਾਂ ਦੀਆਂ, ਉਮੀਦਾਂ ਦੀਆਂ, ਅਰਦਾਸਾਂ ਦੀਆਂ। ਸੋ ਜੀ ਆਉਣ ਵਾਲੇ 2 ਘੰਟੇ ਅਸੀਂ ਵਹਾਂਗੇ ਇਸ ਲਹਿਰਾਂ ਦੇ ਵੇਗ ਵਿੱਚ। ਸੋ ਇਹ 2 ਘੰਟੇ ਹੁਣ ਤੁਸੀਂ ਹੱਥ ਫੜੀ ਰੱਖਣਾ ਹੈ, ਬਾਕੀ ਕੰਮ ਕਾਰ ਕਰਨੇ ਵੀ ਜ਼ਰੂਰੀ ਨੇ, ਪਰ ਜੀ ਕੰਮਾਂ ਕਾਰਾਂ ਦੇ ਨਾਲ ਨਾਲ ਤੁਸੀਂ ਪ੍ਰੋਗਰਾਮ ਨਾਲ ਸਾਂਝ ਪਾਉਣੀ ਹੈ, ਆਪਣੇ ਸੁੱਖ ਸੁਨੇਹੇ ਹਮੇਸ਼ਾ ਦੀ ਤਰ੍ਹਾਂ ਭੇਜਦੇ ਰਹਿਣਾ ਹੈ। ਸੋ ਜੀ ਪਤਾ ਮੈਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਇੱਕ ਵਾਰ ਫੇਰ ਦੱਸ ਦਿੰਦੀ ਹਾਂ, request@harmanradio.com ਦੇ ਜ਼ਰੀਏ ਈਮੇਲ ਕਰਕੇ ਤੁਸੀਂ ਸਾਨੂੰ ਆਪਣੇ ਸੁੱਖ ਸੁਨੇਹੇ ਪਹੁੰਚਾ ਸਕਦੇ ਹੋ ਤੇ ਟੈਲੀਗ੍ਰਾਮ ਦੇ ਵਿੱਚ @harmanradio ਰਾਹੀਂ ਆਪਣੀ ਕੋਈ ਵੀ ਯਾਦ, ਕੋਈ ਖਬਰ, ਕੋਈ ਵਿਚਾਰ, ਕੋਈ ਗੱਲਬਾਤ ਜੋ ਵੀ ਸਾਂਝਾ ਕਰਨਾ ਚਾਹੁੰਦੇ ਹੋ ਤੁਸੀਂ ਵੋਇਸ ਮੈਸੇਜ ਜਾਂ ਆਮ ਮੈਸੇਜ ਰਾਹੀਂ ਵੀ ਪ੍ਰੋਗਰਾਮ ਦੇ ਵਿੱਚ ਜਿਹੜਾ ਉਹ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਜੀ। ਤੁਹਾਡੇ ਵੱਲੋਂ ਆਉਂਦੇ ਸੁੱਖ ਸੁਨੇਹੇ ਜਿਹੜੇ ਪ੍ਰੋਗਰਾਮ ਨੂੰ ਹਮੇਸ਼ਾ ਹੀ ਹੋਰ ਸੋਹਣਾ ਬਣਾ ਦਿੰਦੇ ਨੇ ਤੇ ਇਸ ਕਰਕੇ ਜੀ ਪ੍ਰੋਗਰਾਮ ਦੇ ਵਿੱਚ ਜਿਹੜੀ ਸਾਂਝ ਹੈ ਉਹ ਤੁਸੀਂ ਅੱਜ ਪਾਈ ਰੱਖਣੀ ਹੈ। ਸੋ ਸਮੇਂ ਦੀ ਗੱਲ ਕਰਾਂ ਤੇ ਇਸ ਵੇਲੇ ਜੀ ਜਿਹੜਾ ਸਮਾਂ ਐਡੀਲੇਡ ਦੇ ਵਿੱਚ 7:33 ਜਿਹੜੇ ਹੋ ਚੁੱਕੇ ਨੇ ਤੇ ਵੱਖ ਵੱਖ ਦੇਸ਼ਾਂ ਦੀਆਂ ਘੜੀਆਂ ਇਸ ਵੇਲੇ ਵੱਖ ਵੱਖ ਸਮੇਂ ਜਿਹੜੇ ਦਿਖਾ ਰਹੀਆਂ ਨੇ। ਕਈ ਦੇਸ਼ਾਂ ਦੇ ਵਿੱਚ ਇਸ ਵੇਲੇ 20 ਸਤੰਬਰ ਚੱਲ ਰਹੀ ਹੈ, ਪਰ ਜੀ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ 21 ਸਤੰਬਰ ਤੇ 80 ਮਹੀਨੇ ਦੀ 6 ਤਰੀਕ ਦੀ ਸਵੇਰ ਨੇ ਜਿਹੜੀਆਂ ਕਿਰਨਾਂ ਉਹ ਫੈਲ ਚੁੱਕੀਆਂ ਨੇ ਤੇ ਕਈ ਦੇਸ਼ ਅਜੇ ਤੱਕ ਰਾਤ ਦੇ ਸੰਨਾਟੇ ਵਿੱਚ ਸੁੱਤੇ ਪਏ ਨੇ ਤੇ ਕਈ ਪੱਛਮੀ ਦੇਸ਼ ਅਜੇ 20 ਸਤੰਬਰ ਦਾ ਦਿਨ ਹੀ ਜਿਹੜਾ ਉਹ ਜਾਂ ਰਾਤ ਜਿਹੜੀ ਉਹਨੂੰ ਮਾਣ ਰਹੇ ਨੇ। ਸੋ ਤੁਸੀਂ ਜਿੱਥੇ ਕਿਤੇ ਵੀ ਹੋ ਜੀ, ਜਿਸ ਵੀ ਦਿਨ ਜਾਂ ਸਮੇਂ ਦਾ ਦਮ ਭਰ ਰਹੇ ਹੋ, ਖੁਸ਼ ਰਹੋ ਜੀ, ਖੁਸ਼ੀਆਂ ਮਾਣਦੇ ਰਹੋ। ਤੇ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਮੈਂ ਆਪਣੇ ਮਨਪਸੰਦ ਗੀਤਾਂ ਵਿੱਚੋਂ ਇੱਕ ਗੀਤ ਜਿਹੜਾ ਉਹ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਅੱਜ ਫੇਰ। ਬੜਾ ਸਦਾਬਹਾਰ ਜਿਹਾ ਗੀਤ ਹੈ ਜੀ, ਤੇ ਇਹ ਗੀਤ ਨੂੰ ਸੁਣ ਕੇ ਨਾ ਕਈਆਂ ਨੂੰ ਲੱਗਦਾ ਹੈ ਭਈ ਵਾਹ ਜੀ ਵਾਹ, ਕੀ ਬਾਤਾਂ ਨੇ, ਕੀ ਗੱਲਾਂ ਨੇ, ਤੇ ਕਈਆਂ ਨੂੰ ਲੱਗਦਾ ਹੈ ਭਈ ਬਸ ਜੀ ਗੱਲਾਂ ਹੀ ਨੇ। ਹੁਣ ਤੁਹਾਨੂੰ ਕੀ ਲੱਗਦਾ ਹੈ ਇਹ ਤੁਸੀਂ ਮੈਨੂੰ ਜ਼ਰੂਰ ਦੱਸਿਓ ਇਸ ਗੀਤ ਸੁਣਨ ਤੋਂ ਬਾਅਦ ਜੀ। ਸੁਣਦੇ ਹਾਂ ਪਿਆਰਾ ਜਿਹਾ ਗੀਤ।
झिल मिल सितारों का आंगन होगा, रिम झिम बरसता सावन होगा। झिल मिल सितारों का आंगन होगा, रिम झिम बरसता सावन होगा। ऐसा सुंदर सपना अपना जीवन होगा।
सितारों का आंगन होगा, रिमझिम बरसता सावन
से सजाएंगे बगिया से सुंदर वो बन होगा प्रेम जिम परसता सावन होगा
प्रोग्राम लैणा दे विच इसकीफा एक बार फिर स्वागत है ते तुहाडे सारिआं दा नाल नाल मैं स्वागत दिआं मिंटू ब्रासूना दा जो खबरां साझ कौण हमेशा दा प्रोग्राम दे नाल जुड़ चुके सो आओ स्वागत दे ब्राड साहब दा ब्राड साहब प्रोग्राम बहुत बहुत स्वागत है जी
बहुत मेहरबानी सुखप्रीत जी ते सारे हरमन रेडियो सुनण वाले श्रोतां नूं भी प्यार भरी सत श्री अकाल जी
जी ब्राड ते होर अज दीआं खबरां शुरू करिए
बिल्कुल जी बिल्कुल
जी ब्राड खबर पर खबर सब तो पहला जेड़ा टूर्नामेंट का रौला उतो कर दिया गल मेन लगता है
बिल्कुल जी बिल्कुल काफी चर्चा च कल का आया हो काफी टिकट नहीं असल च पिछले वीकेंड दे उत्ते जिहड़ा शप्टन दे विच टूरनामेंट कराया गया ते उस दी जिहड़ी रिपोर्टिंग सीगी असीं भी कीती सी ते उस रिपोर्टिंग च जिहड़ी साडी सीमित रिपोर्टिंग इस चीज ते रही सी वी बरसात कारण उहदे विच जिहड़ी थोड़ी जी रुकावट आई ते बाकी बहुत सारियां टीमां उत्थे पहुंचियां पर लोग भी बहुत वधिया वड्डे पद्धर ते पहुंचे पर बरसात कारण किते ना किते दिक्कत आई सी ते साडे कोले भी आया सी भी थोड़ी बहुत उत्थे जिहड़ी पंजाबी तड़का भी लग्या सी ते असी उस गल नूं संबंधित लोकां नाल विचार कर लिया सी उस गल दा मैनूं जदों पता लग्या ना इस गल दा मेरे कोले इस चीज़ बारे जानकारी भेजी सज्जना मित्रां ने तां मैं उन्हां संबंधित लोकां नाल गल्लबात कीती सीगी ते उन्हां नूं कोशिश कीती सी इह गल करन दी भी देखो अपनी सारी जिहड़ी कम्युनिटी दी इमेज दा संभाल हुंदा सो थोड़ा जा सोच समझ के कोई भी स्टेप पटके चाहे परसनली गल होवे तां उह विदेश दे विच तुसीं कदे भी अपने नां नाल नहीं जाने जांदे हुंदे विदेश दे विच तुहानूं तुहाडे भाईचारे नाते ही जाने जांदा वी जां मुल्क नाते जाने जांदा ਤੋ ਇੱਕ ਬੰਦੇ ਦਾ ਗਲਤ ਕਈ ਵਾਰੀ ਸਟੈਪ ਚੱਕਿਆ ਸਾਰਿਆਂ ਤੇ ਅਸਰ ਪਾ ਦਿੰਦਾ। ਸੋ ਇਹ ਜਿਹੜੀ ਪਾਲਿਸੀ ਸੀ ਸਾਡੀ ਹਰਮਨ ਰੇਡੀਓ ਦੀ ਜਾਂ ਹਰਮਨ ਅਦਾਰੇ ਦੀ ਜਿਹੜੀ ਪਾਲਿਸੀ ਸੀ ਉਹ ਪਾਲਿਸੀ ਉੱਥੇ ਇਹੀ ਕੰਮ ਕੀਤੀ ਸੀ ਵੀ ਜੇ ਕੋਈ ਚੰਗਾ ਹੁੰਦਾ ਤਾਂ ਅਸੀਂ ਦੁਨੀਆਂ ਨੂੰ ਦੱਸਦੇ ਹਾਂ, ਜੇ ਕੁਛ ਮਾੜਾ ਹੁੰਦਾ ਤਾਂ ਅਸੀਂ ਉਸ ਸੰਬੰਧਿਤ ਲੋਕਾਂ ਨੂੰ ਵਰਜਣ ਦੀ ਕੋਸ਼ਿਸ਼ ਕਰਦੇ ਹਾਂ ਵੀ ਉਹ ਕੰਮ ਨਾ ਹੋਵੇ। ਪਰ ਇਹ ਵੀ ਗੱਲ ਨਹੀਂ ਵੀ ਅਸੀਂ ਮੀਡੀਆ ਦੀ ਆਪਦੀ ਜ਼ਿੰਮੇਵਾਰੀ ਤੋਂ ਭੱਜਦੇ ਹਾਂ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਮੈਨੂੰ ਕਿਹਾ ਵੀ ਹੁਣ ਬੋਲਿਆ ਨਹੀਂ, ਇਹ ਨਹੀਂ ਕੀਤਾ, ਹਰਮਨ ਰੇਡੀਓ ਨਹੀਂ ਕੁਛ ਕਿਹਾ, ਪੰਜਾਬੀ ਅਖਬਾਰ ਨਹੀਂ ਕੁਛ ਲਿਖਦਾ। ਤਾਂ ਉਹ ਮੇਰਾ ਇਹ ਮੰਨਣਾ ਸੀ ਵੀ ਦੇਖੋ ਜਿਹੜੀ ਨਿੰਦਿਆ ਜਾਂ ਭੜਕਾਹਟ ਵਾਲੀਆਂ ਗੱਲਾਂ ਤਾਂ ਸਾਰੀ ਦੁਨੀਆ ਹੀ ਕਰੂਗੀ, ਹੁਣ ਬਹੁਤ ਕੁਛ ਹੋਊਗਾ, ਪਰ ਇਹਦੇ ਉਹਦਾ ਕੋਈ ਹੱਲ ਨਹੀਂ ਨਿਕਲਣਾ, ਫੇਸਬੁੱਕ ਤੇ ਗਾਲੀ ਗਲੋਚ ਤੋਂ ਸਿਵਾਏ ਹੋਰ ਵੱਡਾ ਹੱਲ ਨਹੀਂ ਨਿਕਲਣਾ। ਤੇ ਦੋ ਭਾਈਚਾਰਿਆਂ ਚ ਜਾਂ ਬਹੁਤ ਸਾਰੇ ਭਾਈਚਾਰਿਆਂ ਚ ਮਲਟੀਕਲਚਰਿਜ਼ਮ ਦੇ ਵਿੱਚ ਕਿਤੇ ਨਾ ਕਿਤੇ ਫਰੈਕਸ਼ਨ ਵੀ ਆ ਸਕਦੀ ਆ। ਸੋ ਇਹ ਜਿਹੀਆਂ ਚੀਜ਼ਾਂ ਦੇ ਮੱਦੇ ਨਜ਼ਰ ਅਸੀਂ ਇਹ ਖਬਰ ਨੂੰ ਜ਼ਿਆਦਾ ਉਛਾਲਿਆ ਨਹੀਂ ਸੀ, ਪਰ ਇੱਕ ਦਿਨ ਰੋਕ ਕੇ ਇੰਗਲਿਸ਼ ਅਖਬਾਰ ਦੇ ਵਿੱਚ ਇਹ ਖਬਰ ਲੱਗੀ, ਉਹਨੂੰ ਟਾਈਟਲ ਥੋੜਾ ਜਿਹਾ ਬਹੁਤ ਹੀ ਗਲਤ ਟਾਈਟਲ ਦਿੱਤਾ ਗਿਆ ਉਸਨੂੰ, ਇੱਕ ਇੱਕ ਆਮ ਲੜਾਈ ਨੂੰ, ਇੱਕ ਦੋ ਧਰਾਂ ਦੀ ਲੜਾਈ ਨੂੰ ਉਹਨੂੰ ਇਹ ਕਿਹਾ ਗਿਆ ਵੀ ਉੱਥੇ ਬਹੁਤ ਸਾਰੇ ਦੰਗੇ ਹੋਏ ਗਿਆ, ਦੰਗੇ ਸ਼ਬਦ ਵਰਤਿਆ ਗਿਆ ਉਹਨਾਂ ਨਾਲ, ਤੇ ਬਹੁਤ ਸਾਰੇ ਲੋਕਾਂ ਦੇ ਵਿੱਚ ਲੜਾਈ ਬਣਾਈ ਗਈ ਉਹ। ਪਰ ਗੱਲ ਤਾਂ ਦੇਖੋ ਅਸੀਂ ਵੀ ਇਹਦੀ ਨਿੰਦਿਆ ਕਰਦੇ ਹਾਂ ਵੀ ਅਸੀਂ ਵਿਦੇਸ਼ ਚ ਆ ਗਏ ਹਾਂ, ਸਾਨੂੰ ਕੁਝ ਕੁ ਸਿਆਣਾ ਹੋਣਾ ਚਾਹੀਦਾ, ਇਹ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਪਰ ਜੇ ਮੰਨ ਲਓ ਕੋਈ ਵਰਤਾਰਾ ਹੋਇਆ ਤੇ ਉਸ ਵਰਤਾਰੇ ਨੂੰ ਅਸੀਂ ਕੀ ਰੰਗਤ ਦੇਣੀ ਹੈ, ਇਹ ਦੇਖਣ ਵਾਲੀ ਗੱਲ ਆ। ਹੁਣ ਜਿਹੜੀ ਜਦੋਂ ਗੱਲ ਨੂੰ ਅਸੀਂ ਅੰਦਰ ਤੋਂ ਪੜਤਾਲਿਆ ਤਾਂ ਇਹ ਤੋਂ ਪੜਤਾਲਿਆ ਤਾਂ ਇਹ ਗੱਲ ਨਿਕਲ ਕੇ ਆਈ ਹੈ ਵੀ ਕੋਈ ਇੱਕ ਜਿਹੜਾ ਟਰੱਕ ਡਰਾਈਵਰ ਆ ਜਿਹੜਾ ਇਸ ਚੀਜ਼ ਦਾ ਪ੍ਰੈਸ਼ਰ ਪਾ ਰਿਹਾ ਸੀ ਜਾਂ ਜਿਹਨੇ ਸਟੋਰੀ ਜਿਹਦੇ ਬਿਹਾਫ ਤੇ ਲਿਖੀ ਹੈ ਕੁਛ ਲੋਰੀ ਨਾਂ ਦਾ ਬੰਦਾ ਅਖਬਾਰ ਨੇ ਲਿਖੀ ਹੈ, ਤਾਂ ਉਹ ਇਹੀ ਆ ਵੀ ਅਖਬਾਰ ਨੇ ਪਹਿਲੇ ਦਿਨ ਡਿਨਾਈ ਕਰ ਦਿੱਤੀ ਸੀ ਇਹ ਗੱਲ ਲਿਖਣ ਤੋਂ, ਪਰ ਦੂਜੇ ਦਿਨ ਉਹਨੇ ਪ੍ਰੈਸ਼ਰ ਪਾਇਆ ਵੀ ਮੈਂ ਆਈ ਵਿਟਨੈਸ ਦੀ ਤੁਸੀਂ ਕਿਉਂ ਨਹੀਂ ਲਿਖਦੇ। ਪਰ ਉਸ ਬੰਦੇ ਦਾ ਪਹਿਲਾਂ ਵੀ ਦੱਸਿਆ ਗਿਆ ਵੀ ਟਰੱਕਿੰਗ ਵਾਲੇ ਮਾਮਲਿਆਂ 'ਚ ਪੰਜਾਬੀਆਂ ਨੇ ਜੋ ਉਹਨਾਂ ਦਾ ਕੰਮ ਦੇ ਉੱਤੇ ਅਸਰ ਪਾਇਆ, ਇਸ ਕਰਕੇ ਉਹ ਕਿਤੇ ਨਾ ਕਿਤੇ ਅੰਦਰੋਂ ਨਫ਼ਰਤ ਵੀ ਕਰਦਾ ਇਹਨਾਂ ਗੱਲਾਂ ਨੂੰ, ਤਾਂ ਕਰਕੇ ਉਹਨੇ ਜ਼ਿਆਦਾ ਇਸ ਚੀਜ਼ 'ਤੇ ਜ਼ੋਰ ਦਿੱਤਾ। ਪਰ ਕੱਲ੍ਹ ਜਿਹੜੀ ਇਹ ਖਬਰ ਦੇ ਮਾਮਲੇ 'ਚ SBS ਰੇਡੀਓ ਦੇ ਪੇਜ ਦੇ ਉੱਤੇ ਕਾਫ਼ੀ ਚਰਚਾ ਚੱਲਦੀ ਰਹੀ, ਕਿਉਂਕਿ SBS ਰੇਡੀਓ ਦੇ ਪੇਜ ਦੇ ਉੱਤੇ ਗੱਲ ਸਾਰਾ ਦਿਨ ਹੀ ਕਮੈਂਟਬਾਜ਼ੀ ਚੱਲਦੀ ਰਹੀ ਆ, ਜਿਹਦੇ ਵਿੱਚ ਰੇਡੀਓ ਨੂੰ ਕੋਸਿਆ ਗਿਆ ਵੀ ਇਹ ਕਿਹੋ ਜਿਹੀ ਰਿਪੋਰਟਿੰਗ ਤੁਸੀਂ ਕੀਤੀ ਹੈ, ਤੇ ਰੇਡੀਓ ਨੇ ਜਿਹੜੀ ਉਹ ਖਬਰ ਸਾਂਝੀ ਕੀਤੀ ਸੀਗੀ ਜਿਹੜੀ ਖਬਰ ਅਖਬਾਰ ਨੇ ਛਾਪੀ ਸੀ, ਪਰ ਕਿਤੇ ਨਾ ਕਿਤੇ ਉਹ ਕਾਲੀ ਕਰ ਗਿਆ ਸੀ ਸ਼ਾਇਦ ਜੇ ਜਾਂ SBS ਰੇਡੀਓ ਦਾ ਕੱਦ ਕਾਠ ਆ ਜਾਂ ਜੇ ਜੀ ਉਹਨਾਂ ਦਾ ਰੁਤਬਾ ਉਸ ਮੁਤਾਬਕ ਥੋੜੀ ਜਿਹੀ ਉਹ ਕਾਲੀ ਦੇ ਵਿੱਚ ਲਿਆ ਗਿਆ ਡਿਸੀਜਨ ਦਿਖਾਈ ਦੇ ਰਿਹਾ ਮੈਨੂੰ, ਤੇ ਇਸ ਕਰਕੇ ਉਹਨਾਂ ਨੂੰ ਇਸ ਚੀਜ਼ ਭੁਗਤਣੀ ਵੀ ਪਈ ਆ ਤੇ ਉਹਨਾਂ ਨੂੰ ਜਵਾਬਦੇਹ ਹੋਣਾ ਪਿਆ ਇਕੱਲੇ ਇਕੱਲੇ ਬੰਦੇ ਨੂੰ ਜਿਨ੍ਹਾਂ ਨੇ ਕਮੈਂਟਸ ਕਰੇ ਆ। ਪਰ ਮੈਨੂੰ ਬੜੀ ਹੈਰਾਨੀ ਹੋਈ ਆ, ਇਹਨਾਂ ਇਹੋ ਜਿਹਾ ਜੇ ਕੁਦਰਤੀ ਵਰਤਾਰਾ ਹੋ ਵੀ ਜਾਵੇ ਤਾਂ ਮੰਨਣ 'ਚ ਕੋਈ ਹੱਕ ਨਹੀਂ ਹੁੰਦਾ, ਹਰਜ ਨਹੀਂ ਹੁੰਦਾ। ਜੇ ਮੇਰੇ ਤੋਂ ਕੋਈ ਗਲਤੀ ਹੋ ਜਾਵੇ ਮੈਂ ਉਸੇ ਟਾਈਮ ਮੰਨ ਕੇ ਉਹਨੂੰ ਡਿਲੀਟ ਕਰ ਸਕਦਾ ਸੀ ਖਬਰ ਨੂੰ ਜਾਂ ਉਸੇ ਟਾਈਮ ਉਹਨੂੰ ਉਸ ਲਈ ਪਿੱਛੇ ਹਟ ਸਕਦਾ ਸੀ। ਪਰ ਮੈਂ ਦੇਖਿਆ SBS ਦੇ ਨੇ ਜਵਾਬ ਦਿੱਤਾ ਤਕਰੀਬਨ ਬਹੁਤ ਸਾਰੇ ਕਮੈਂਟਸ ਨੂੰ, ਤੇ ਉਹ ਜਵਾਬ ਦੇ ਵਿੱਚ ਇੱਕ ਬੜੀ ਹੈਰਾਨੀ ਦੀ ਗੱਲ ਆਈ ਹੈ ਵੀ ਉਹ ਪਰਸਨਲ ਫੋਨ ਨੰਬਰ ਮੰਗ ਰਿਹਾ ਹਰ ਬੰਦੇ ਤੋਂ ਵੀ ਪਰਸਨਲ ਫੋਨ ਨੰਬਰ ਦਿਓ ਜੀ ਤੇ ਤੁਹਾਨੂੰ ਅਸੀਂ ਗੱਲ ਕਰਦੇ ਹਾਂ। ਇੱਕ ਅਦਾਰਾ ਇੱਦਾਂ ਪਰਸਨਲ ਕਿੰਨੇ ਕੁ ਬੰਦਿਆਂ ਨਾਲ ਗੱਲ ਕਰ ਸਕਦਾ, ਇੱਦਾਂ ਨਹੀਂ ਹੋਣਾ ਚਾਹੀਦਾ। ਉਹ ਮੇਰੀ ਇਸ ਗੱਲ ਤੋਂ ਮੈਨੂੰ ਵੀ ਹੈਰਾਨੀ ਹੋਈ, ਅਦਾਰੇ ਨੂੰ ਚਾਹੀਦਾ ਸੀ ਵੀ ਪਹਿਲੀ ਗੱਲ ਤਾਂ ਜੇ ਕੋਈ ਗਲਤ ਗੱਲ ਲੱਗ ਰਹੀ ਸੀ ਤੁਹਾਨੂੰ ਤੇ ਜਿਹਦੇ ਨਾਲ ਦੋ ਕਮਿਊਨਿਟੀਆਂ 'ਚ ਫਰਕ ਪੈਂਦਾ ਤਾਂ ਉਹਨੂੰ ਲੋੜ ਨਹੀਂ ਸੀਗੀ ਛਾਲਣ ਦੀ। ਚੱਲ ਜੇ ਕਰ ਲਈ ਆ ਗੱਲ ਤਾਂ ਉਹਦੇ 'ਚ ਫਿਰ ਪਰਸਨਲ ਪੱਧਰ ਨਾਲ ਨਾ ਇੱਕ ਪਬਲਿਕ ਪੱਧਰ ਦੇ ਉੱਤੇ ਜਵਾਬ ਦੇਣਾ ਬਣਦਾ ਤਾਂ ਬਿਹਤਰ ਸੀਗਾ। ਪਰ ਕੁੱਲ ਮਿਲਾ ਕੇ ਇਹ ਇਸ ਘਟਨਾਕ੍ਰਮ ਦੇ ਅਸੀਂ ਹੱਕ 'ਚ ਨਹੀਂ ਹਾਂ, ਅਸੀਂ ਵੀ ਨਿੰਦਿਆ ਕਰਦੇ ਹਾਂ ਇਸ ਚੀਜ਼ ਦੀ ਵੀ ਇਹੋ ਜਿਹੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਕਿਉਂਕਿ ਜਿਹੜੀਆਂ ਇਹ ਚੀਜ਼ਾਂ ਜਦੋਂ ਹੁੰਦੀਆਂ ਨਾ ਉਦੋਂ ਸਾਰੀ ਕਮਿਊਨਿਟੀ ਨੂੰ ਲਪੇਟ ਕੇ ਲੈ ਜਾਂਦੀਆਂ ਤੇ ਕੱਲ੍ਹ ਲਪੇਟਿਆ ਵੀ ਆ। ਪਰ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਰੋਕਣਾ ਚਾਹੁੰਦੇ ਹਾਂ ਤਾਂ ਸਾਨੂੰ ਸੰਬੰਧਿਤ ਧਿਰਾਂ ਪ੍ਰਤੀ ਸਖ਼ਤ ਕਦਮ ਚੱਕਣੇ ਚਾਹੀਦੇ ਆ, ਸੰਬੰਧਿਤ ਧਿਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਆ। ਜਿਵੇਂ ਸ਼ੈਪਟਨ ਵਾਲਿਆਂ ਨੇ ਵੀ ਟੂਰਨਾਮੈਂਟ ਦੇ ਵਿੱਚ ਕਮੇਟੀ ਨੇ ਬਹੁਤ ਵਧੀਆ ਸਟੈਪ ਚੱਕਿਆ, ਉਹਨਾਂ ਨੇ ਉਹ ਦੋਨੇ ਟੀਮਾਂ ਨੂੰ ਪਾਸੇ ਕਰਤਾ ਤੇ ਉਹ ਦੋਨੇ ਟੀਮਾਂ ਜਦੋਂ ਨਹੀਂ ਹਿੱਸਾ ਲਿਆ ਤਾਂ ਉਹਨਾਂ ਨੂੰ ਇਸ ਚੀਜ਼ ਦੀ ਕਿਸਮ ਦੀ ਸਜ਼ਾ ਹੀ ਮਿਲੀ ਆ, ਕਿਉਂਕਿ ਉਹ ਸੈਮੀਫਾਈਨਲ ਦੀਆਂ ਟੀਮਾਂ ਸਨ ਤੇ ਉਹ ਕੱਪ ਜਿੱਤ ਵੀ ਸਕਦੀਆਂ ਸਨ। ਸੋ ਇਸ ਕਰਕੇ ਉਹਨਾਂ ਨੂੰ ਝਟਕਾ ਲੱਗਿਆ। ਪਰ ਮੈਂ ਤਾਂ ਇਹ ਚਾਹੂੰਗਾ ਸ਼ੈਪਟਨ ਵਾਲਿਆਂ ਨੂੰ ਬੇਨਤੀ ਕਰੂੰਗਾ ਵੀ ਉਹ ਰਿਟਰਨ ਦੇ ਵਿੱਚ ਹੋਰ ਵੀ ਜਿੰਨੇ ਪ੍ਰਬੰਧਕ ਟੂਰਨਾਮੈਂਟ ਕਰਾਉਂਦੇ ਆ, ਜਿਵੇਂ ਵੱਡੀਆਂ ਗੇਮਾਂ ਹੁੰਦੀਆਂ ਚਾਹੇ ਸਿੱਖ ਗੇਮਾਂ ਹੋਣ ਚਾਹੇ ਗ੍ਰਿਫਤ ਦੀਆਂ ਖੇਡਾਂ ਹੋਣ ਜਾਂ ਹੋਰ ਨਾਮੀ ਟੂਰਨਾਮੈਂਟ ਹੁੰਦੇ ਆ, ਉਹਨਾਂ ਸਭ ਨੂੰ ਵੀ ਇਹ ਰਿਪੋਰਟਿੰਗ ਕਰਨ ਵੀ ਇਹ ਟੀਮਾਂ ਨੇ ਭਾਈ ਕਿਸੇ ਵੀ ਗੱਲ ਤੇ ਚਾਹੇ ਪਰਸਨਲ ਰੰਜਿਸ਼ ਦੇ ਉੱਤੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨੂੰ ਰੋਕਿਆ ਜਾ ਸਕੇ। ਸੋ ਇਹ ਬੈਸਟ ਤਰੀਕਾ ਇਹੀ ਸੀ ਤੇ ਇਹੀ ਅਸੀਂ ਵੀ ਅਪਣਾਇਆ ਸੀ। ਪਰ ਕੁਝ ਕੁ ਗੱਲ ਜਿਹੜਾ ਇੱਕ ਅਖਬਾਰ ਦੀ ਰਿਪੋਰਟਿੰਗ ਤੋਂ ਬਾਅਦ ਇਹ ਗੱਲਾਂ ਹੋਈਆਂ ਉਹ ਕਿਤੇ ਕਿਤੇ ਚੰਗੀਆਂ ਵੀ ਨਹੀਂ। ਪਰ ਦੂਜੇ ਪਾਸੇ ਮੇਰਾ ਇਹ ਮੰਨਣਾ ਵੀ ਜੇ ਹੁਣ ਕਿਸੇ ਵੀ ਭਾਈਚਾਰੇ ਜਾ ਕੇ ਅਸੀਂ ਵੱਸਦੇ ਹਾਂ ਤੇ ਉੱਥੇ ਭਾਈਚਾਰੇ ਦੇ ਲੋਕਾਂ ਨੂੰ ਅਸੀਂ ਤੰਗ ਕਰਾਂਗੇ ਤਾਂ ਜਾਂ ਉਹਨਾਂ ਨੂੰ ਕਿਸੇ ਗੱਲ ਤੇ ਉਹਨਾਂ ਦੇ ਮੁਤਾਬਕ ਕਿਸੇ ਦੇ ਘਰੇ ਜਾ ਕੇ ਉਹਨਾਂ ਮੁਤਾਬਕ ਨਹੀਂ ਜਿਉਂਦੇ ਤਾਂ ਉਸ ਘਰ ਵਾਲਿਆਂ ਨੂੰ ਤਕਲੀਫ ਹੋਊਗੀ। ਸੋ ਉਹ ਵੀ ਕੁਦਰਤੀ ਸੀਗੀ ਜਿਹੜੀ ਉਹ ਤਕਲੀਫ ਹੋਣੀ। ਪਰ ਫਰਕ ਇੱਥੇ ਆ ਗਿਆ ਵੀ ਸ਼ਬਦਾਂ ਦੀ ਚੋਣ ਕਿਤੇ ਨਾ ਕਿਤੇ ਗਲਤ ਹੋਈ ਆ, ਜਾਂ ਹੋ ਸਕਦਾ ਵੀ ਉੱਥੇ ਉਹਨਾਂ ਨੇ ਇਹੋ ਜਿਹਾ ਵਰਤਾਰਾ ਕਿਤੇ ਦੇਖਿਆ ਹੀ ਨਾ ਹੋਵੇ, ਉਹਨਾਂ ਨੂੰ ਆਮ ਇਹ ਪੰਜਾਬੀਆਂ ਦੀ ਲੜਾਈ ਦੰਗੇ ਲੱਗੇ ਹੋਣ। ਸੋ ਕਾਫੀ ਕੁਝ ਸੋਚਣ ਵਿਚਾਰਨ ਵਾਲੀ ਗੱਲ ਆ ਜੀ, ਪਰ ਮੈਂ ਤਾਂ ਬੇਨਤੀ ਕਰੂੰਗਾ ਸਾਰਿਆਂ ਨੂੰ ਇਹੋ ਜਿਹੇ ਮੌਕੇ ਦੇ ਵੀ ਅਸੀਂ ਕੋਸ਼ਿਸ਼ ਕਰਿਆ ਕਰੀਏ ਕੋਈ ਵੀ ਚੀਜ਼ ਨੂੰ ਮਿੰਟੋ ਮਿੰਟੀ ਸ਼ੇਅਰ ਕਰਨ ਦੀ ਥਾਂ ਤੇ। ਦੇਖੋ ਮੇਰੇ ਕੋਲੇ ਵੀ ਅਪਡੇਟ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਮੇਰੇ ਕੋਲੇ ਪਹੁੰਚ ਗਈਆਂ ਸਨ ਅਪਡੇਟ ਜਦੋਂ ਇਹ ਹੋਇਆ ਸੀ, ਮੈਨੂੰ ਉਹਦੀ ਨਾਲ ਦੀ ਨਾਲ ਆ ਗਿਆ ਸੀ। ਪਰ ਮੈਨੂੰ ਪਤਾ ਸੀ ਵੀ ਮੈਂ ਵੀ ਉਦੋਂ ਇੱਕ ਮਿੰਟ ਚ ਇੱਕ ਲਾਈਨ ਲਿਖ ਕੇ ਸਭ ਤੋਂ ਪਹਿਲੇ ਪਹੁੰਚਣ ਦੀ ਵਡਿਆਈ ਹਾਸਲ ਕਰ ਸਕਦਾ ਸੀ, ਲਿਖ ਸਕਦਾ ਸੀ, ਬੜੇ ਲਾਈਕ ਆ ਜਾਂਦੇ, ਕਮੈਂਟ ਆ ਜਾਂਦੇ। ਪਰ ਮੈਂ ਉਸ ਚੀਜ਼ ਨੂੰ ਟਾਈਮ ਦੇਣਾ ਚਾਹਿਆ, ਮੈਂ ਸੋਚਿਆ ਵੀ ਨਹੀਂ, ਅਸੀਂ ਕੱਲ ਵੀ ਉਹਨੂੰ ਖਬਰਾਂ ਚ ਟਾਈਮ ਦਿੱਤਾ, ਨਹੀਂ ਉਸ ਬਾਰੇ ਜਿਆਦਾ ਗੱਲ ਕੀਤੀ, ਹਰ ਥਾਂ ਤੇ ਟਾਈਮ ਦਿੱਤਾ। ਪਰ ਕੱਲ ਜਦੋਂ ਅਖਬਾਰਾਂ ਦੀਆਂ ਕਟੀਆਂ ਆਈਆਂ ਉਦੋਂ ਵੀ ਮੈਂ ਬਹੁਤ ਸੋਚ ਵਿਚਾਰ ਕੀਤਾ ਵੀ ਕੀ ਸਾਨੂੰ ਇਹ ਕਟਿੰਗ ਸ਼ੇਅਰ ਕਰਨੀ ਚਾਹੀਦੀ ਆ, ਜਾਂ ਇਹਦੇ ਨਾਲ ਕੀ ਵਰਡਿੰਗ ਲਿਖ ਕੇ ਕਰਨੀ ਚਾਹੀਦੀ ਹੈ, ਕੀ ਇਹਦੇ ਉਲਟ ਲਿਖ ਕੇ, ਜਾਂ ਇਹਦੇ ਹੱਕ ਚ ਲਿਖ ਕੇ, ਜਾਂ ਸਭ ਵਾਰਨਿੰਗ ਦੇ ਕੇ। ਪਰ ਫਿਰ ਮੈਨੂੰ ਇਹੀ ਲੱਗਿਆ ਵੀ ਇਹਦੇ ਨਾਲ ਕਿਤੇ ਨਾ ਕਿਤੇ ਦਿੱਕਤਾਂ ਆ ਸਕਦੀਆਂ, ਭਾਈਚਾਰਕ ਦਿੱਕਤਾਂ ਆ ਸਕਦੀਆਂ, ਕਿਸੇ ਨੂੰ ਇਹ ਠੇਸ ਪਹੁੰਚ ਸਕਦੀ ਹੈ, ਤਾਂ ਕਿਉਂ ਨਾ ਸੰਬੰਧਿਤ ਬੰਦਿਆਂ ਨਾਲ ਗੱਲ ਕੀਤੀ ਜਾਵੇ। ਸੋ ਇਹ ਸੋਚ ਵਿਚਾਰ ਤੋਂ ਬਾਅਦ ਅਸੀਂ ਸੰਬੰਧਿਤ ਧਿਰਾਂ ਨਾਲ ਗੱਲ ਕੀਤੀ, ਉਹਨਾਂ ਨੇ ਵੀ ਇਸ ਚੀਜ਼ ਨੂੰ ਮੰਨਿਆ ਤੇ ਅੱਗੇ ਤੋਂ ਇਹੋ ਜਿਹੀਆਂ ਚੀਜ਼ਾਂ ਨਾ ਹੋਣ ਲਈ ਉਹਨਾਂ ਨੇ ਵੀ ਕਿਹਾ ਵੀ ਨਹੀਂ, ਇਹ ਕਈ ਵਾਰੀ ਜੋਸ਼ ਦੇ ਵਿੱਚ ਇਹ ਜਿਹਾ ਕੰਮ ਹੋ ਜਾਂਦਾ, ਪਰ ਉਹਨੂੰ ਜ਼ਿਆਦਾ ਬਤੰਗੜ ਜਾਂ ਵੱਡਾ ਬਣਾ ਦਿੱਤਾ ਗਿਆ, ਇੰਨੀ ਗੱਲ ਨਹੀਂ ਸੀ। ਸੋ ਕੁੱਲ ਮਿਲਾ ਕੇ ਜਿਹੜਾ ਘਟਨਾਕ੍ਰਮ ਹੋਇਆ ਇਸਨੇ ਕੱਲ੍ਹ ਦਾ ਆਸਟ੍ਰੇਲੀਆ ਦੇ ਵਿੱਚ ਕਾਫੀ ਕੁਝ ਜਿਹੜਾ ਟੇਢਾ ਬਿੰਗਾ ਕੀਤਾ। ਪਰ ਮੈਂ ਬੇਨਤੀ ਕਰਨਾ ਚਾਹੂੰਗਾ ਖਾਸ ਕਰਕੇ ਜੇ ਹੁਣ SBS ਦੇ ਜੇ ਤੁਸੀਂ ਕਮੈਂਟਸ ਪੜੋਗੇ ਤਾਂ ਉੱਥੇ ਨੇ ਉਹਨਾਂ ਨੇ ਲਿਖਿਆ ਵੀ ਇੱਕੋ ਇੱਕ ਜਿਹੜਾ ਅਦਾਰਾ ਜਿਹੜੇ ਅਦਾਰਾ ਪੈਸੇ ਲੈ ਕੇ ਜਿਹਦੇ ਚ ਕਮਾਈ ਆ, ਜਾਣੀ ਕਿ ਜਿਹੜਾ ਮੀਡੀਆ ਕਮਾਈ ਕਰਦਾ, SBS ਦੇ ਵਿੱਚ ਕੋਈ ਵੀ ਚੀਜ਼ ਫ੍ਰੀ ਨਹੀਂ ਹੈ ਜੀ, ਉਹ ਪ੍ਰੋਫੈਸ਼ਨਲ ਆ, ਪੂਰੇ ਉੱਥੇ ਪੂਰੀ ਪੇ ਕਰ ਦਿੱਤੀ ਜਾਂਦੀ ਹਰ ਬੰਦੇ ਨੂੰ ਉਹਦੇ ਕੰਮ ਲਈ, ਤੇ ਇੱਕ ਪ੍ਰੋਫੈਸ਼ਨਲ ਮੀਡੀਆ ਤੋਂ ਇਹ ਜੀ ਆਸ ਨਹੀਂ ਕੀਤੀ ਜਾਂਦੀ ਵੀ ਕੋਈ ਕਿਸੇ ਅਖਬਾਰ ਦੀ ਖਬਰ ਜਿਹੜੀ ਕਿਸੇ ਇੱਕ ਦੋ ਚਾਰ ਕਮਿਊਨਿਟੀਆਂ ਦੇ ਵਿੱਚ ਆਪਸ ਵਿੱਚ ਫਿੱਟ ਫਟ ਫਿੱਕ ਪਾਉਂਦੀ ਹੋਵੇ ਉਹਨੂੰ ਉਛਾਲਿਆ ਜਾਵੇ। ਸੋ ਇਸ ਕਰਕੇ ਲੋਕਾਂ ਦਾ ਕੱਲ ਮੈਂ ਦੇਖਿਆ ਰੋ ਉਹਨਾਂ ਦੇ ਪੇਜ ਦੇ ਉੱਤੇ ਸੀ। ਪਰ ਦੇਖੋ ਮੀਡੀਆ ਹੋਣ ਦੇ ਨਾਤੇ ਕਈ ਵਾਰੀ ਸਾਨੂੰ ਕਈ ਗੱਲਾਂ ਸ਼ੇਅਰ ਵੀ ਕਰਨੀਆਂ ਪੈਂਦੀਆਂ, ਅੱਖਾਂ ਤੋਲੇ ਵੀ ਨਹੀਂ ਕਰਨੀਆਂ ਪੈਂਦੀਆਂ ਕਿਉਂਕਿ ਬਹੁਤ ਸਾਰੇ ਲੋਕ ਫੇਰ ਵੀ ਗੱਲਾਂ ਕਰਦੇ ਆ। ਸੋ ਕਾਫੀ ਉਲਝਣ ਵਾਲੀ ਇਹ ਖਬਰ ਸੀ, ਪਰ ਕੁੱਲ ਮਿਲਾ ਕੇ ਚੰਗਾ ਨਹੀਂ ਸੀ ਇਹ ਵਰਤਾਰਾ। ਮੈਂ ਤਾਂ ਇਹੀ ਬੇਨਤੀ ਕਰੂੰ ਸਾਰੇ ਸੰਬੰਧਿਤ ਲੋਕਾਂ ਨੂੰ ਵੀ ਜਦੋਂ ਵੀ ਕਿਤੇ ਕੋਈ ਵੀ ਨਿੱਕੀ ਮੋਟੀ ਵੀ ਗੱਲ ਹੁੰਦੀ ਹੈ ਨਾ, ਉਦੋਂ ਅਸੀਂ ਆਪਣੀ ਸੋਚ ਨੂੰ ਵਿਸ਼ਾਲ ਤਲ ਤੇ ਲੈ ਜਾਈਏ ਤੇ ਇਹ ਦੇਖੀਏ ਵੀ ਇਹ ਜਿਹੜੀ ਲੜਾਈ ਆ ਜਾਂ ਇਹ ਝਗੜਾ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਨਤੀਜੇ ਕੀ ਆਉਣਗੇ, ਕਿਉਂਕਿ ਨਤੀਜੇ ਨਾ ਕਈ ਵਾਰੀ ਕਈ ਪੀੜ੍ਹੀਆਂ ਤੱਕ ਆਉਂਦੇ ਰਹਿੰਦੇ ਆ ਕੋਈ ਗੱਲਾਂ ਦੇ। ਸੋ ਸਾਡੀ ਸੋਚ ਆ ਨਾ ਇੰਨੀ ਕੁ ਵਿਸ਼ਾਲ ਹੋਣੀ ਚਾਹੀਦੀ ਆ, ਸਾਨੂੰ ਆਪਦੇ ਗਾਂ ਪੀੜ੍ਹੀਆਂ ਬਾਰੇ ਵੀ ਸੋਚਣਾ ਚਾਹੀਦਾ ਵੀ ਜੋ ਅਸੀਂ ਬੀਜ ਰਹੇ ਹਾਂ ਕੀ ਇਹਦਾ ਫਲ ਕਿਹੋ ਜਿਹਾ ਵੱਢਣਗੇ ਸਾਡੇ ਬੱਚੇ।
ਬਿਲਕੁਲ ਰਾਜ ਸਾਹਿਬ, ਬਿਲਕੁਲ ਸਹੀ ਜੀ ਤੁਸੀਂ। ਕੋਈ ਕਈ ਵਾਰੀ ਬਾਤ ਤੰਗੜ ਚੜਾਉਣ ਜਾਂਦਾ ਹੈ, ਹਰਮੀਤ ਸਿੰਘ ਚੰਨਾ ਮਿਲਵਨ ਤੇ ਪ੍ਰਦੀਪ ਸਿੰਘ ਤੂਰ ਹੁਣੇ ਵੀ ਸਾਡੇ ਨਾਲ ਰਾਬਤਾ ਕਾਇਮ ਕੀਤਾ। ਸੋ ਇਹਨਾਂ ਦੇ ਇਹ ਜ਼ਰੂਰ ਬਾਅਦ ਵਿੱਚ ਪੜਾਂਗੀ, ਗੱਲਾਂ ਬਾਤ ਕਰਨ ਜੀ ਸਿੱਖਣੀਆਂ। ਸੋ ਸਭ ਖਬਰਾਂ ਦੇ ਵਿੱਚ ਅੱਗੇ ਜਿਹੜੀ ਇੱਕ ਹੋਰ ਦਿਲਚਸਪ ਖਬਰ ਆ ਰਹੀ ਹੈ, ਉਹ ਵਿੱਚ ਇਹ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀਆਂ 27 ਸਮਾਰਟ ਸ਼ਹਿਰਾਂ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਅੰਮ੍ਰਿਤਸਰ ਜਲੰਧਰ ਨੂੰ ਵੀ ਜਿਹੜੀ ਸਮਾਰਟ ਸਿਟੀ ਬਣਨ ਲਈ ਸ਼ਾਮਿਲ ਕੀਤਾ ਗਿਆ ਹੈ
ਜੀ। ਬਿਲਕੁਲ, ਜਿਹੜੀ ਪਿਛਲੇ ਤਕਰੀਬਨ ਡੇਢ ਕੁ ਸਾਲ ਤੋਂ ਪ੍ਰੋਸੈਸ ਚੱਲ ਰਿਹਾ ਜੀ, ਤੇ 100 ਜਿਹੜੀਆਂ ਅਦਾਰਿਆਂ ਨੂੰ ਜਿਹੜਾ ਬਣਾਇਆ ਜਾਣਾ, 100 ਸ਼ਹਿਰਾਂ ਨੂੰ ਇਹ ਬਣਾਇਆ ਜਾਣਾ ਜੀ ਸਮਾਰਟ ਸਿਟੀ ਭਾਰਤ ਦੇ ਵਿੱਚ, ਤੇ ਉਹਦਾ ਇੱਕ ਸਪੈਸ਼ਲ ਕੰਪੀਟੀਸ਼ਨ ਰੱਖਿਆ ਗਿਆ ਤੇ ਉਸ ਕੰਪੀਟੀਸ਼ਨ ਦੇ ਤਹਿਤ ਇਹ ਜਿਹੜੀ ਚੋਣ ਹੁੰਦੀ ਆ ਤੇ ਉਹ ਦੂਜੀ ਵਾਰ ਜਿਹੜਾ ਹੋਇਆ, ਦੂਜਾ ਜਿਹੜਾ ਇਹ ਚੋਣ ਹੋਈ ਆ, 27 ਸ਼ਹਿਰ ਚੁਣੇ ਗਏ ਆ ਤੇ ਉਹਦੇ ਵਿੱਚੋਂ 2 ਫੇਰ ਸ਼ਹਿਰਾਂ ਦੀ ਜਿਹੜੀ ਬਾਰੀ ਭਾਰਤ ਪੰਜਾਬ ਦੀ ਆਈ ਆ ਤੇ ਉਹਦੇ ਚ ਅੰਮ੍ਰਿਤਸਰ ਸਾਹਿਬ ਦਾ ਨਾਂ ਆਇਆ। ਹੁਣ ਇੱਕ ਪਾਸੇ ਤਾਂ ਅਸੀਂ ਸ਼ਾਇਦ ਇਸ ਚੀਜ਼ ਨੂੰ ਦੂਜੇ ਪਾਸੇ ਲਾ ਲਈਏ ਵੀ ਜਿਹੜਾ ਅੰਮ੍ਰਿਤਸਰ ਦਾ ਨਾਂ ਆਉਣ ਦਾ ਕਾਰਨ ਜਿਹੜਾ ਪਿਛਲੇ ਦਿਨੀ ਜਿਹੜੀ ਇਹ ਕਿਹਾ ਗਿਆ ਵੀ ਧਾਰਮਿਕ ਸਿਟੀ ਬਣਾਇਆ ਜਾਏਗਾ ਅੰਮ੍ਰਿਤਸਰ ਸਾਹਿਬ ਨੂੰ, ਤਾਂ ਹੋ ਸਕਦਾ ਵੀ ਉਹ ਪ੍ਰੈਸ਼ਰ ਨੇ ਇਹ ਐਂਟਰੀ ਦਿੱਤੀ ਹੋਵੇ, ਪਰ ਨਹੀਂ, ਮੈਂ ਇੱਥੇ ਦੱਸ ਦਿਆਂ ਜੀ ਇੱਕ ਪ੍ਰੋਸੈਸ ਬਣਿਆ ਹੋਇਆ। ਇਸ ਪ੍ਰੋਸੈਸ ਦੇ ਵਿੱਚ ਅਪਲਾਈ ਕਰਨਾ ਪੈਂਦਾ ਸ਼ਹਿਰ ਨੂੰ, ਤੇ ਉਹ ਅਪਲਾਈ ਕਰਨ ਤੋਂ ਬਾਅਦ ਉਹ ਦੱਸਿਆ ਜਾਂਦਾ ਵੀ ਤੁਹਾਡੇ ਚ ਕੀ ਕੀ ਚੀਜ਼ਾਂ ਕਿਵੇਂ ਕਿਵੇਂ ਤੁਸੀਂ ਕਰੋਗੇ, ਤੇ ਫੇਰ ਉਦੋਂ ਬਾਅਦ ਉਹਨੂੰ ਉਹ ਚੁਣਿਆ ਜਾਂਦਾ। ਸੋ ਇਹ ਚੀਜ਼ ਇਹ ਕੇਜਰੀਵਾਲ ਵੱਲੋਂ ਅਨਾਊਂਸ ਉਹਦੇ ਵਿੱਚ ਜਿਹੜੇ ਵੱਖਰੇ ਵੱਖਰੇ ਜਿਹੜੇ ਸ਼ਹਿਰ ਆ ਉਹਨਾਂ ਦੇ ਵਿੱਚ ਜਿਹੜੀ ਹੁਣ ਕੰਮ ਦੇ ਤੌਰ ਦੇ ਉੱਤੇ ਸਮਾਰਟ ਸਿਟੀ ਦੇ ਤੌਰ ਦੇ ਉੱਤੇ ਇਕੱਲਾ ਇਹ ਨਹੀਂ ਵੀ ਉੱਥੇ ਵਾਈਫਾਈ ਨੈਟਵਰਕ ਫ੍ਰੀ ਮਿਲੂਗਾ, ਇਹ ਨਹੀਂ ਹੈ। ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਇੱਕ ਵੱਡੀ ਸਪੋਰਟਸ ਹੱਬ ਬਣਾਉਣ ਦੀ ਗੱਲ ਕੀਤੀ ਗਈ ਆ, ਜਿੱਥੇ ਸਾਰੀਆਂ ਜਿਹੜੀਆਂ ਇੰਟਰਨੈਸ਼ਨਲ ਪੱਧਰ ਦੀਆਂ ਸਹੂਲਤਾਂ ਪ੍ਰਾਪਤ ਹੋਣਗੀਆਂ, ਤੇ ਨਾਲ ਉਹਨਾਂ ਨੇ 24 ਘੰਟੇ ਪਾਣੀ ਦੀ ਸਪਲਾਈ ਦੀ, ਸੀਵਰੇਜ ਦੀ, ਬਰਸਾਤੀ ਪਾਣੀ ਦੇ ਨਿਕਾਸ ਦੀ, ਟਰਾਂਸਪੋਰਟ, ਬਿਜਲੀ ਦੀ ਅੰਡਰਗਰਾਊਂਡ ਫਿਟਿੰਗ, ਸਟਰੀਟ ਲਾਈਟਾਂ, ਸੋਲਰ ਊਰਜਾ ਪੈਨਲ, ਇਹ ਸਾਰੀਆਂ ਚੀਜ਼ਾਂ, ਈ ਸਕੂਲ ਤੇ ਸਿਹਤ ਲਈ ਮੈਸੇਜ, ਇਹੋ ਜਿਹੀਆਂ ਮੈਸੇਜ ਅਲਰਟ ਦੀ ਗੱਲ ਕੀਤੀ ਉਹਨਾਂ ਨੇ। ਸੋ ਇਹੋ ਜਿਹੀਆਂ ਖਾਸੀਆਂ ਸਹੂਲਤਾਂ ਦੀ ਲਿਸਟ ਜਿਹੜੀ ਉਹ ਅੱਜ ਉਹਨਾਂ ਨੇ ਗਿਣਾਈ ਆ, ਜਿਹੜੀ ਕਿ ਸਮਾਰਟ ਸਿਟੀਜ਼ ਦੇ ਵਿੱਚ ਹੋਵੇਗੀ। ਪਰ ਇਹ ਸਮਾਰਟ ਸਿਟੀਜ਼ ਦੇ ਉੱਤੇ ਭਾਵੇਂ ਉਹਨਾਂ ਨੇ 1.44 ਲੱਖ ਕਰੋੜ ਕਾਫੀ ਵੱਡੀ ਜਿਹੜੀ ਰਕਮ ਲਾਈ ਜਾਊਗੀ, ਇੱਕ ਤੇ ਨਹੀਂ ਜਿਹੜੀ 100 ਸਮਾਰਟ ਸਿਟੀ ਚੁਣਨੀ ਆ ਉਹਨਾਂ ਦੇ ਉੱਤੇ ਆ, ਕਿਉਂਕਿ ਹੁਣ ਤੱਕ 60 ਚੁਣੇ ਗਏ ਆ, 40 ਬਾਕੀ ਆ, ਤੇ ਦੇਖਦੇ ਹੁਣ 40 ਹੋਰ ਕਿਹਨਾਂ ਦਾ ਨੰਬਰ ਆਉਂਦਾ। ਦੂਜਾ ਜਿਹੜਾ ਧਾਰਮਿਕ ਸਿਟੀ ਦੇ ਤੌਰ ਦੇ ਉੱਤੇ ਜੇ ਗੱਲ ਕੀਤਾ ਜਾਵੇ ਤਾਂ ਹੋ ਸਕਦਾ ਅੰਮ੍ਰਿਤਸਰ ਦਾ ਜਿਹੜੀ ਬਾਰੀ ਆ ਉਹ ਤਾਂ ਵੀ ਆਈ ਹੋਵੇ, ਕਿਉਂਕਿ ਪਹਿਲਾਂ ਕੁਝ ਕੁ ਹਿੰਦੂ ਤੇ ਮੁਸਲਿਮ ਧਾਰਮਿਕ ਥਾਵਾਂ ਚ ਜਿਨ੍ਹਾਂ ਚ ਉਜੈਨ, ਤਿਰੁਪਤੀ, ਆਗਰਾ, ਨਾਸਿਕ, ਮਦੁਰਈ ਤੇ ਅਜਮੇਰ ਵਰਗੇ ਥਾਂ ਤੇ ਵਾਰਾਣਸੀ ਵਰਗੇ ਥਾਂ ਨੂੰ ਪਹਿਲਾਂ ਚੁਣਿਆ ਗਿਆ ਸੀ, ਤਾਂ ਹੋ ਸਕਦਾ ਵੀ ਇਹ ਵੀ ਇੱਕ ਕਾਰਨ ਹੋਵੇ ਸਿੱਖਾਂ ਦੀ ਇੱਕ ਧਾਰਮਿਕ ਸਿਟੀ ਹੋਣ ਦੇ ਕਾਰਨ ਉਹਨਾਂ ਨਾਂ ਚੁਣਿਆ ਗਿਆ ਹੋਵੇ। ਪਰ ਇਹ ਚੀਜ਼ਾਂ ਜਿਹੜੀਆਂ ਸਮਾਰਟ ਸਿਟੀ ਦਾ ਜਿਹੜਾ ਕੰਮ ਆ, ਜਿੰਨਾ ਚੀਜ਼ਾਂ ਉਹਨਾਂ ਨੇ ਗਿਣਾਈਆਂ ਉਹ 100% ਲੋਕਾਂ ਤੱਕ ਡਿਲੀਵਰ ਹੋਣ ਦੇ ਮੈਨੂੰ ਲੱਗਦਾ ਅਜੇ 5 ਤੋਂ 10 ਸਾਲ ਲੱਗਣੇ ਆ, ਤੇ ਉਹਦੇ ਚ ਨਾਲ ਲੋਕਾਂ ਦਾ ਸਹਿਯੋਗ ਬਹੁਤ ਰਹੂਗਾ, ਤੇ ਇਹ ਵੀ ਨਾਲ ਰਹੂਗਾ ਵੀ ਜਿਹੜੇ ਆਉਣ ਵਾਲੇ 5 ਸਾਲ ਇਹ ਵੀ ਆ ਵੀ ਹੋ ਸਕਦਾ ਵੀ ਤੁਹਾਨੂੰ ਜਿਹੜੇ ਅੱਜ ਦੀ ਲੋਕਾਂ ਨੂੰ ਇਹ ਸਮਾਰਟ ਸਿਟੀ ਗਾਂਹ ਵਾਲੀ ਜਨਰੇਸ਼ਨ ਭੋਗ ਸਕਦੀ ਹੈ, ਤੇ ਅੱਜ ਦੇ ਜਿਹੜੀ ਮੌਜੂਦਾ ਜਨਰੇਸ਼ਨ ਆ 5 ਤੋਂ 7 ਸਾਲ ਸੜਕਾਂ ਪੱਟੀਆਂ ਪਾਈਪਾਂ ਪੈਂਦੀਆਂ ਜਾਂ ਸੀਵਰ ਪੈਂਦਾ ਜਾਂ ਤਾਰਾਂ ਪੈਂਦੀਆਂ ਲਈ ਉਹ ਆਪਣਾ ਟਾਈਮ ਔਖਾ ਵੀ ਗੁਜ਼ਾਰ ਸਕਦਾ, ਇਹ ਵੀ ਹੋ ਸਕਦਾ। ਸੋ ਕੋਈ ਵੀ ਇਹੋ ਜਿਹਾ ਬਟਨ ਨਹੀਂ ਹੈ ਜੀ ਜਿਹੜਾ ਓਵਰਨਾਈਟ ਜਿਹੜੀ ਕਿਸੇ ਵੀ ਸਿਟੀ ਨੂੰ ਸਮਾਰਟ ਸਿਟੀ ਬਣਾ ਦੂਗਾ, ਇਹ ਤੁਹਾਨੂੰ ਤਕਲੀਫਾਂ 5 ਸਾਲ ਝੱਲਣੀਆਂ ਪੈਣੀਆਂ ਤੇ ਫੇਰ ਜਾ ਕੇ ਇਹ ਸਮਾਰਟ ਸਿਟੀ ਆਊਗੀ। ਪਰ ਮੈਂ ਇੱਥੇ ਆਮ ਬੰਦੇ ਦਾ ਰੋਲ ਆ ਜਿਹੜਾ ਉਹ ਜ਼ਰੂਰ ਤੈਅ ਕਰਨਾ ਚਾਹਾਂਗਾ, ਵੀ ਆਪਦੇ ਬੰਨਿਓ ਬੇਨਤੀ ਕਰਾਂਗਾ ਵੀ ਜੇ ਕਿਸੇ ਵੀ ਸਿਟੀ ਨੂੰ ਸਮਾਰਟ ਸਿਟੀ ਬਣਾਉਣ ਦਾ ਦਰਜਾ ਦਿੱਤਾ ਜਾਂਦਾ ਤੇ ਉੱਥੇ ਕੰਮ ਸ਼ੁਰੂ ਹੁੰਦੇ ਆ, ਤਾਂ ਸਾਨੂੰ ਉਹਦੇ ਲਈ ਨਾ ਅੱਜ ਸਾਡੇ ਕੋਲ ਹਥਿਆਰ ਆਇਆ, ਅਸੀਂ ਸਿਟੀ ਜਰਨਲਿਜ਼ਮ ਕਰ ਸਕਦੇ ਹਾਂ, ਅਸੀਂ ਇੰਨੇ ਕੁ ਚੌਕਸ ਹੋ ਜਾਈਏ ਵੀ ਜੇ 1 ਰੁਪਈਆ ਗ੍ਰਾਂਟ ਆਈ ਹੈ ਤਾਂ ਸਾਡਾ ਕੋਸ਼ਿਸ਼ ਹੋਵੇ ਵੀ ਉਹ 1 ਰੁਪਈਆ ਹੀ ਡਿਲੀਵਰ ਹੋਵੇ ਉੱਥੇ, ਜੇ 1 ਰੁਪਈਏ ਤੋਂ ਘੱਟ ਡਿਲੀਵਰ ਹੋਇਆ ਤਾਂ ਅਸੀਂ ਸੰਬੰਧਿਤ ਲੋਕਾਂ ਤੇ ਦਬਾਅ ਪ੍ਰੈਸ਼ਰ ਬਣਾਈਏ ਜਿੱਥੇ ਵੀ ਕੰਮ ਚੱਲ ਰਿਹਾ। ਹੁਣ ਜੇ ਕਹੀਏ ਚੰਡੀਗੜ੍ਹ ਚ ਬੈਠਾ ਜਾਂ ਆਸਟ੍ਰੇਲੀਆ ਚ ਬੈਠਾ ਕੋਈ ਬੰਦਾ ਨਿਗਾਹ ਰੱਖ ਲੂਗਾ ਕਿਸੇ ਚੀਜ਼ ਦੀ, ਨਹੀਂ ਰੱਖ ਸਕਦਾ। ਜੇ ਤੁਹਾਡੇ ਗਲੀ ਮੁਹੱਲੇ ਚ ਸਮਾਰਟ ਸਿਟੀ ਲਈ ਕੋਈ ਕੰਮ ਦੀ ਸ਼ੁਰੂਆਤ ਹੋਈ ਆ ਤਾਂ ਤੁਸੀਂ ਉੱਥੇ ਜ਼ਰੂਰ ਨਿਗਾਹ ਰੱਖੋ ਤਾਂ ਕਿ ਇਹ ਡਿਲੀਵਰ ਪੂਰਾ ਜਿਹੜਾ 1.44 ਲੱਖ ਕਰੋੜ ਆ ਉਹ ਸਹੀ ਥਾਂ ਤੇ ਲੱਗੇ।
ਜੀ ਜੀ ਬਰਾੜ ਸਾਹਿਬ, ਤੇ ਇਹ ਸਮਾਰਟ ਸਿਟੀ ਦੀ ਗੱਲ ਕਰਨ ਤੋਂ ਬਾਅਦ ਜਿਹੜੇ ਜੀ ਕਸ਼ਮੀਰ ਦੀਆਂ ਵਾਦੀਆਂ ਚ ਜਿੱਥੇ ਅੱਜ ਮੌਸਮ ਜਿਹੜਾ ਆ ਉਹ ਕੋਈ ਸੁਖਾਵਾਂ ਨਹੀਂ ਚੱਲ ਰਿਹਾ, ਤੇ ਇੱਥੇ ਦੀ ਖਬਰ ਦੇ ਵਿੱਚ ਹੈ ਜੀ ਕਿ ਫੌਜ ਨੇ ਜਿਹੜੇ 10 ਅੱਤਵਾਦ ਉਹਨਾਂ ਨੂੰ ਲੱਭ ਕੇ ਉਹਨਾਂ ਨੂੰ ਮਾਰ ਮੁਕਾਇਆ ਹੈ ਜੀ, ਤੇ ਨੇ ਪਾਕ ਦੀ ਗੋਲਾਬਾਰੀ ਜਿਹੜਾ ਕਰਾਰਾ ਜਵਾਬ ਦਿੱਤਾ ਹੈ, ਇਹਦੇ ਬਾਰੇ ਕੀ ਕਹੋਗੇ ਬਰਾੜ ਸਾਹਿਬ?
ਦੇਖੋ ਕੱਲ ਪਰਸੋਂ ਦਾ ਪ੍ਰੈਸ਼ਰ ਤਾਂ ਬਣਿਆ ਸੀਗਾ ਤੇ ਉਸ ਦੇ ਜਿਹੜੇ ਨਤੀਜਿਆਂ ਵਜੋਂ ਇਹ ਗੱਲ ਹੋਈ ਆ ਤੇ ਫੌਜ ਨੂੰ ਬਹੁਤ ਜ਼ਿਆਦਾ ਚੌਕਸ ਕਰ ਦਿੱਤਾ ਸੀ ਤੇ ਇੱਕ ਨਾਰਾ ਦਿੱਤਾ ਸੀ ਵੀ ਲੱਭੋ ਤੇ ਮਾਰੋ। ਉਸ ਨਾਰੇ ਦੇ ਤਹਿਤ ਜਿਹੜਾ ਜਦੋਂ ਇੱਕ ਆਪਰੇਸ਼ਨ ਚਲਾਇਆ ਗਿਆ ਉਸ ਏਰੀਏ ਦੇ ਵਿੱਚ, ਪਰ ਉਸੇ ਟਾਈਮ ਪਾਕਿਸਤਾਨ ਵੱਲੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਫਾਇਰਿੰਗ ਕੀਤੀ ਗਈ, ਗੋਲਾਬਾਰੀ ਕੀਤੀ ਗਈ ਉਸ ਏਰੀਏ ਚ, ਤਾਂ ਕਿ ਜਿਹੜੇ ਸਬੰਧਤ ਗਰੁੱਪ ਜਿਨ੍ਹਾਂ ਨੂੰ 25 ਦੀ ਗਿਣਤੀ ਦੱਸਿਆ ਗਿਆ ਸੀ ਵੀ 25 ਲੋਕ ਪਿਛਲੇ ਦਿਨਾਂ ਚ ਘੁਸਪੈਠ ਕੀਤੇ ਸੀ ਇੱਥੇ, ਤਾਂ ਉਹਨਾਂ ਨੂੰ ਸੰਭਾਲਿਆ ਜਾਵੇ ਤੇ ਉਹਨਾਂ ਨੂੰ ਕਿਵੇਂ ਨਾ ਕਿਵੇਂ ਟਿਕਾਣਿਆਂ ਤੇ ਪਹੁੰਚਾਇਆ ਜਾਵੇ, ਇਹ ਪਾਕਿਸਤਾਨ ਫੌਜ ਦੀ ਸੋਚ ਸੀ ਤੇ ਇਸ ਲਈ ਉਹਨਾਂ ਨੇ ਧਿਆਨ ਆ ਜਿਹੜਾ ਫੌਜ ਦਾ ਗੋਲਾਬਾਰੀ ਵਾਲੇ ਪਾਸੇ ਲਾਇਆ। ਪਰ ਕਹਿੰਦੇ ਆ ਵੀ ਕੱਲ ਭਾਰਤ ਦੀ ਫੌਜ ਨੇ ਬੜੀ ਮਿਹਨਤ ਕੀਤੀ ਤੇ ਫਿਰ ਜਾ ਕੇ ਇੱਕ ਏਰੀਏ ਚ ਕੁਝ ਬੰਦੇ ਜਿਹੜੇ ਘੇਰ ਲਏ ਆ, ਤੇ ਉਹ ਘੇਰ ਕੇ ਉਹਨਾਂ ਚੋਂ 10 ਬੰਦਿਆਂ ਨੂੰ ਮਾਰ ਮਕਾਇਆ ਤੇ 10 ਅੱਤਵਾਦੀ ਲਿਖਿਆ ਜੀ ਮਾਰ ਮਕਾਏ। ਪਰ ਹੁਣ ਸਾਡੀ ਜਿਹੜੀ ਇੱਕ ਅਸੀਂ ਕਹਿ ਸਕਦੇ ਨਾ ਵੀ ਜਿਹੜੇ ਦੁੱਧ ਦੇ ਮੱਚੇ ਆ ਤੇ ਅਸੀਂ ਲੱਸੀ ਨੂੰ ਵੀ ਫੂਕ ਕੇ ਪੀਣ ਆ, ਅਸੀਂ ਹਾਲਾਤ ਦੇਖੇ 80-90 ਦਾ ਦੌਰ ਵੀ ਦੇਖਿਆ ਤੇ ਵੀ ਜਦੋਂ ਇਹੋ ਜਿਹਾ ਮਾਹੌਲ ਬਣਦਾ ਤੇ ਉਦੋਂ ਕਈ ਵਾਰੀ ਆਟੇ ਨਾਲ ਘੁਣ ਪੀਸਿਆ ਜਾਂਦਾ ਤੇ ਬਹੁਤ ਕੁਛ ਹੋਇਆ ਸੀ ਪੰਜਾਬ ਦੇ ਵਿੱਚ ਵੀ ਘਰਾਂ ਚੋਂ ਚੱਕ ਕੇ ਨੌਜਵਾਨ ਮਾਰ ਦਿੱਤੇ ਗਏ ਸੀ, ਜੇ ਕਿਸੇ ਦੇ ਘਰੇ ਰੋਟੀ ਖਾ ਗਿਆ ਕੋਈ ਕਿਸੇ ਦੇ ਘਰੇ ਕੋਈ ਕੁਛ ਕਰ ਗਿਆ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਸੀ। ਸੋ ਇਹ ਜਿਹੀਆਂ ਵਾਰਦਾਤਾਂ ਅਸੀਂ ਦੇਖੀਆਂ। ਸੋ ਪਹਿਲੀ ਨਜ਼ਰੇ ਜਦੋਂ ਮੈਂ ਵੀ ਖਬਰ ਪੜ੍ਹੀ ਤਾਂ ਮੈਨੂੰ ਇਹ ਲੱਗਿਆ ਵੀ ਕਿਸੇ ਇਹ ਹੋ ਸਕਦਾ ਕਿਸੇ ਬੇਕਸੂਰ ਮਾਵਾਂ ਦੇ ਪੁੱਤਾਂ ਦੇ ਉੱਤੇ ਇਹ ਕਹਿਰ ਵਾਪਰ ਗਿਆ ਹੋਵੇ, ਕਿਉਂਕਿ ਜਦੋਂ ਪ੍ਰੈਸ਼ਰ ਬਣਦਾ ਉਦੋਂ ਇਹੋ ਜਿਹੀਆਂ ਚੀਜ਼ਾਂ ਦੇ ਉੱਤੇ ਕੁਝ ਨਹੀਂ ਦੇਖਿਆ ਜਾਂਦਾ। ਕੋਈ ਇਹ ਤਾਂ ਹੈ ਨੀ ਵੀ ਮੂਹਰੋਂ ਘੇਰ ਲਿਆ ਬੰਦਾ ਤੇ ਉਹ ਮਿੰਟਾਂ ਕੱਢੀ ਜਾਵੇ ਵੀ ਮੈਂ ਕੁਝ ਨਹੀਂ ਕੀਤਾ ਜੀ, ਤੇ ਉਹਨੂੰ ਮੰਨ ਲੈਣ ਵੀ ਹਾਂ ਇਹਨੇ ਕੁਝ ਨਹੀਂ ਕੀਤਾ ਹੋਣਾ, ਤੇ ਉਹਨਾਂ ਨੇ ਤਾਂ ਉੱਥੋਂ ਜੋ ਲੱਭੋ ਤੇ ਮਾਰੋ ਦਾ ਹੀ ਨਾਰਾ ਤੇ ਡਿਸੀਜਨ ਹੀ ਲੈ ਕੇ ਉਹ ਚੱਲੇ ਹੋਏ ਆ। ਤਾਂ ਹੋ ਸਕਦਾ ਵੀ ਕੁਝ ਗਲਤ ਲੋਕ ਵੀ ਗਲਤ ਲੋਕਾਂ ਦੀ ਆੜ ਚ ਸਹੀ ਲੋਕ ਵੀ ਮਾਰੇ ਗਏ ਹੋਣ, ਇਹ ਵੀ ਇੱਕ ਕਾਰਨ ਹੋ ਸਕਦਾ। ਕੁੱਲ ਮਿਲਾ ਕੇ ਜਿਹੜਾ ਅੱਤਵਾਦ ਸ਼ਬਦ ਆ ਨਾ ਉਹ ਸ਼ਬਦ ਹੀ ਮਾੜਾ ਜੀ। ਅਸੀਂ ਤਾਂ ਦੁਆ ਅਰਦਾਸ ਚੜ੍ਹਦੀ ਕਲਾ ਦੀ ਕਰਾਂਗੇ, ਅਸੀਂ ਤਾਂ ਇਹ ਕਹਾਂਗੇ ਜੀ ਵੀ ਨਾ ਤਾਂ ਕੋਈ ਸਾਨੂੰ ਲੜਾਈ ਲਾਉਣ ਦੀ ਲੋੜ ਪਵੇ, ਭਾਵੇਂ ਕੱਲ ਪਰਸੋਂ ਦੇ ਬਹੁਤ ਪ੍ਰੈਸ਼ਰ ਬਣਾਇਆ ਜਾ ਰਿਹਾ ਵੀ ਲੜਾਈ ਲੱਗੇ ਛੇਤੀ ਤੋਂ ਛੇਤੀ। ਬਹੁਤ ਸਾਰੇ ਲੋਕਾਂ ਲਈ ਇਹ ਇੱਕ ਚਾਹ ਦਾ ਵਿਸ਼ਾ ਬਣਿਆ ਹੋਇਆ ਵੀ ਇੱਕ ਲੜਾਈ ਹੁਣ ਦੱਬ ਕੇ ਰੱਖ ਦਿਓ, ਮਸਲ ਕੇ ਰੱਖ ਦਿਓ ਪਾਕਿਸਤਾਨ ਨੂੰ। ਉਹ ਪਰ ਭਲਿਓ ਲੋਕੋ, ਤੁਸੀਂ ਕਿੰਨਾ ਮਰਜ਼ੀ ਮਾੜਾ ਬੰਦਾ ਹੋਵੇ ਉਹ ਤਕੜੇ ਤੋਂ ਤਕੜੇ ਦਾ ਨੁਕਸਾਨ ਜ਼ਰੂਰ ਕਰ ਜਾਂਦਾ, ਚਾਹੇ ਮੰਨ ਲਓ 5% 10% ਕਰੂਗਾ ਪਰ ਨੁਕਸਾਨ ਜ਼ਰੂਰ ਕਰੂਗਾ, ਇਹ ਨਹੀਂ ਹੈ। ਤੇ ਬਾਕੀ ਪਾਕਿਸਤਾਨ ਦੇ ਵਿੱਚ ਵੀ ਜਦੋਂ ਹਮਲਾ ਹੋਊਗਾ ਨਾ, ਜਿਹੜੇ ਪਾਕਿਸਤਾਨ ਚ ਵੀ ਲੋਕ ਵੱਸਦੇ ਆ, ਤੁਸੀਂ ਉਹਨਾਂ ਬਾਰੇ ਉਹਨਾਂ ਨਾਲ ਵਿਚਰ ਕੇ ਦੇਖੋ, ਉਹਨਾਂ ਨਾਲ ਗੱਲਬਾਤ ਕਰਕੇ ਦੇਖੋ, ਸਾਡੇ ਵਰਗੇ ਹੀ ਆ ਉਹ ਸਭ। ਉਹ ਤੁਸੀਂ ਪਾਕਿਸਤਾਨ ਦੇ ਅੱਜ ਕੱਲ 10 ਟੈਲੀਵਿਜ਼ਨ ਚੱਲਦੇ ਆ ਇੱਥੇ ਚੈਨਲ, ਤੁਸੀਂ ਅੱਜ ਆਨਲਾਈਨ ਦੇਖ ਸਕਦੇ ਹੋ ਉਹਨਾਂ ਦੇ ਪ੍ਰੋਗਰਾਮ ਦੇਖੋ ਤੁਸੀਂ, ਉਹ ਕਿਹੋ ਜਿਹੀ ਸੋਚ ਦੇ ਬੰਦੇ ਆ, ਕਿੰਨੇ ਕੁ ਵਧੀਆ ਕੱਟੜ ਬੰਦੇ, ਤਾਂ ਉਹਨਾਂ ਚ ਵੀ 5-10% ਹੀ ਆ। ਪਰ ਫਿਰ ਜਿਹੜੀ ਗਾਜ ਚੱਲੂਗੀ ਉਹਨੇ ਇਹ ਥੋੜਾ ਦੇਖਣਾ ਵੀ ਸ਼ਰੀਫ ਬੰਦੇ ਸੀ ਜਾਂ ਆਮ ਬੰਦੇ ਸੀ, ਉਹਨਾਂ ਨੇ ਤਾਂ ਫਿਰ ਮਲੀਆ ਮੇਟ ਕਰਨਾ। ਹੋ ਸਕਦਾ ਪਾਕਿਸਤਾਨ ਆਪਣਾ 10% ਨੁਕਸਾਨ ਕਰੇ ਤੇ ਜੇ ਅਸੀਂ 80% ਪਾਕਿਸਤਾਨ ਦਾ ਕਰ ਦਾਂਗੇ ਤਾਂ ਉਹਦੇ ਚ ਕਿੰਨੇ ਬੇਕਸੂਰ ਲੋਕ ਜਾਣਗੇ ਜਿਨ੍ਹਾਂ ਦਾ ਕੋਈ ਕਸੂਰ ਹੀ ਨਹੀਂ, ਜਿਹੜੇ ਅੱਜ ਵੀ ਚਾਹੁੰਦੇ ਆ ਸਾਨੂੰ ਮਿਲਣਾ, ਅੱਜ ਵੀ ਸਾਡੇ ਨਾਲ ਭਾਈਚਾਰਕ ਸਾਂਝ ਰੱਖਦੇ ਆ, ਜਿੱਥੇ ਜਾਈਏ ਹਿੱਕ ਨਾਲ ਲਾਉਂਦੇ ਆ ਸਾਨੂੰ, ਉਹਨਾਂ ਚ ਕੋਈ ਇਹੀ ਨਹੀਂ ਹੈਗਾ, ਗਿਲਾ ਹੀ ਨਹੀਂ ਹੈਗਾ। ਸੋ ਇਹਨਾਂ ਚੀਜ਼ਾਂ ਕਰਕੇ ਅਸੀਂ ਤਾਂ ਅਰਦਾਸ ਦੁਆ ਇਹ ਕਰਦੇ ਆ ਵੀ ਇਹ ਲੜਾਈਆਂ ਨਾ ਹੋਣ ਤਾਂ ਚੰਗਾ, ਐਵੇਂ ਤਾਨੇ ਮਿਹਣੇ ਨਾ ਮਾਰੇ ਜਾਣ। ਮੈਂ ਕੱਲ ਦਾ ਦੇਖ ਰਿਹਾ ਸੀ ਵੀ ਇਹੋ ਜਿਹੇ ਜੁਮਲੇ ਲੋਕ ਕੱਸ ਰਹੇ ਆ, ਇਹੋ ਜਿਹੇ ਜੁਮਲੇ ਕੱਸ ਰਹੇ ਆ ਜਿਹੜੇ ਕਿ ਕਿਸੇ ਵੀ ਚੰਗੇ ਭਲੇ ਬੰਦੇ ਨੂੰ ਭੜਕਾ ਕੇ ਤੇ ਗਲਤ ਡਿਸੀਜਨ ਲੈਣ ਲਈ ਜਿਹੜਾ ਉਹਨੂੰ ਮਜਬੂਰ ਕਰ ਸਕਦੇ ਆ। ਕੱਲ ਮੈਨੂੰ ਇੱਕ ਮੈਸੇਜ ਭੇਜ ਰਿਹਾ ਸੀ ਕੋਈ ਬੰਦਾ, ਕਹਿੰਦਾ ਸ਼ੁਕਰ ਆ ਪਾਕਿਸਤਾਨੀਓ ਤਾਂ ਸਾਡੇ 17 ਫੌਜੀ ਮਰੇ ਆ, ਜੇ ਕਿਤੇ ਸਾਡੀ ਗਾਂ ਮਰ ਜਾਂਦੀ ਨਾ ਇੱਕ ਫੇਰ ਤੁਹਾਨੂੰ ਦੱਸਦੇ ਸੀ ਕਿ ਅਸੀਂ ਕੌਣ ਆ। ਸੋ ਇਹੋ ਜਿਹੇ ਜੁਮਲੇ ਵੀ ਲੋਕ ਭੇਜ ਰਹੇ ਆ
ਜੀ। ਬਿਲਕੁਲ ਗੱਲ ਹੁੰਦੀ ਆ ਜੀ, ਕੋਈ ਵੀ ਖਬਰ ਹੁੰਦੀ ਆ, ਕੋਈ ਵੀ ਗੱਲ ਉਹਨੂੰ ਗਹਿਰਾਈ ਨਾਲ ਸੋਚ ਕੇ ਉਹਦੇ ਉੱਤੇ ਕੋਈ ਵੀ ਐਕਸ਼ਨ ਲੈਣਾ ਤਾਂ ਉਹ ਜ਼ਰੂਰੀ ਹੁੰਦਾ ਬਰਾੜ। ਸੋ ਖਬਰਾਂ ਵਿੱਚ ਅੱਗੇ ਇੱਕ ਹੋਰ ਅਨਸੁਖਾਵੀ ਜਿਹੀ ਖਬਰ ਆ ਰਹੀ ਹੈ ਆਪਣੇ ਪੰਜਾਬ ਨੂੰ, ਇਹ ਹੈ ਕਿ ਇੱਕ ਜਿਹੜੀ ਸਕੂਲ ਬੱਸ ਉਹ ਨਹਿਰ ਚ ਡਿੱਗੀ ਤੇ ਵਿੱਚ ਜਿਹੜੇ 7 ਕਦੇ ਬੱਚਿਆਂ ਦੀ ਜਿਹੜੀ ਉਹ ਆਪਣੇ ਜਾਨਾਂ ਤੋਂ ਗਵਾ ਗਏ। ਸੋ ਬਰਾੜ ਸਾਹਿਬ ਬੜੀ ਹੀ ਇੱਕ ਕਹਿ ਲਓ ਕਿ ਖਬਰ ਬਣ ਕੇ ਇੱਕ ਸੁਰਖੀ ਕੇ ਰਹਿ ਜਾਂਦੀ ਹੈ, ਪਰ ਉਹ ਮਾਪੇ ਜੇ ਆਪਣੇ ਬੱਚੇ ਗਵਾਏ ਉਹਨਾਂ ਦੇ ਕੀ ਹਾਲ ਹੋਣਗੇ ਤੇ ਉਹਦੇ ਲਈ ਪ੍ਰਸ਼ਾਸਨ ਕਿੱਥੇ ਤੱਕ ਜ਼ਿੰਮੇਦਾਰ ਹੁੰਦਾ, ਇਸ ਗੱਲ ਨੂੰ ਕਿੱਥੇ ਤੱਕ ਉਹ ਆਪਣੇ ਮੋਢਿਆਂ ਤੇ ਚੁੱਕਦਾ, ਇਹਦੇ ਬਾਰੇ ਗੱਲਬਾਤ ਜ਼ਰੂਰ ਕਰੋ।
ਬਿਲਕੁਲ ਜੀ, ਸਾਲ ਕੁ ਪਹਿਲਾਂ ਵੀ ਹਾਦਸੇ ਤੋਂ ਬਾਅਦ ਅਸੀਂ ਕਾਫੀ ਲੰਮੀ ਚੌੜੀ ਗੱਲਬਾਤ ਕੀਤੀ ਸੀ ਤੇ ਅਸੀਂ ਬੇਨਤੀ ਕੀਤੀ ਸੀ ਵੀ ਇਹ ਸੰਬੰਧਿਤ ਜਿਹੜੀਆਂ ਚੀਜ਼ਾਂ ਤੇ ਕੰਟਰੋਲ ਕੀਤਾ ਜਾਵੇ। ਅਸੀਂ ਰਿਟਰਨ ਦੇ ਵਿੱਚ ਮੈਨੂੰ ਪਤਾ ਮੈਂ ਘੱਟੋ ਘੱਟ 4-5 ਡਿਪਾਰਟਮੈਂਟਸ ਨੂੰ ਇੱਕ ਈਮੇਲ ਕੀਤੀ ਸੀ ਉਸ ਦਿਨ, ਜਿਹਦੇ ਚ ਇਹ ਪੁੱਛਿਆ ਸੀ ਵੀ ਕੀ ਤੁਹਾਡਾ ਪੈਮਾਨਾ ਜਿਹੜੀਆਂ ਤੁਸੀਂ ਸਕੂਲ ਬੱਸਾਂ ਚੁਣਦੇ ਹੋ ਹੋਰ ਕਰਦੇ ਹੋ, ਪਰ ਭਾਵੇਂ ਸਾਨੂੰ ਕੋਈ ਜਵਾਬ ਨਹੀਂ ਆਇਆ ਉਸ ਦਾ, ਕਿਤੇ ਵੀ ਕੋਈ ਗੱਲ ਤਾਰ ਨਹੀਂ ਹਿੱਲੀ, ਪਰ ਅਸੀਂ ਆਪਦਾ ਬਣਦਾ ਫਰਜ਼ ਉਦੋਂ ਵੀ ਨਿਭਾਇਆ ਸੀ। ਤੇ ਇਹ ਉਦੋਂ ਬਾਅਦ ਥੋੜੇ ਚਿਰ ਬਾਅਦ ਮੈਂ ਇੱਕ ਚੀਜ਼ ਦੇਖਿਆ ਸੀ ਵੀ ਉਹਦੇ ਚ ਆਇਆ ਸੀ ਵੀ ਸਕੂਲਾਂ ਦੀਆਂ ਬੱਸਾਂ ਨੂੰ ਜਿਹੜਾ DTO ਜਾਂ ਜਿਹੜਾ ਟਰਾਂਸਪੋਰਟ ਮਿਨਿਸਟਰ ਆਫੀਸਰ ਹੁੰਦਾ ਉਹ ਚੈੱਕ ਕਰ ਰਹੇ ਸੀ ਵੀ ਕੀ ਉਹਨਾਂ ਦਾ ਮਿਆਰ ਹੈ ਕਿ ਨਹੀਂ ਹੈ, ਕਿਉਂਕਿ ਸਕੂਲੀ ਬੱਸਾਂ ਹਮੇਸ਼ਾ ਉਹ ਹੁੰਦੀਆਂ ਜਿਹੜੀਆਂ ਆਮ ਰੂਟ ਦੇ ਉੱਤੋਂ ਕੰਡਮ ਕਰਕੇ ਆਮ ਰੂਟ ਦੇ ਉੱਤੇ ਜਿਹੜੀਆਂ ਰਿਜੈਕਟ ਹੋ ਚੁੱਕੀਆਂ ਬੱਸਾਂ ਹੁੰਦੀਆਂ ਉਹ ਸਕੂਲਾਂ ਵਾਲੇ ਫਿਰ ਉਹਨਾਂ ਨੂੰ ਪੀਲਾ ਰੰਗ ਕਰਾ ਲੈਂਦੇ ਆਪਦਾ ਤੇ ਉਹ ਸਕੂਲ ਚਲਾਉਣ ਲਈ ਵਰਤਣ ਲੱਗ ਜਾਂਦੇ ਆ, ਜਿਹੜੀ ਕਿ ਕਿਤੇ ਨਾ ਕਿਤੇ ਅਨਫਿਟ ਡਿਕਲੇਅਰ ਹੋਈ ਹੁੰਦੀ ਆ। ਸੋ ਇਸੇ ਗੱਲ ਦਾ ਉਦੋਂ ਧਿਆਨ ਦਿਵਾਉਣ ਦੀ ਕੋਸ਼ਿਸ਼ ਕੀਤੀ ਸੀ, ਉਹੀ ਫੇਰ ਹਾਦਸਾ ਵਾਪਰਿਆ ਜੀ। 1-6 ਮਹੀਨੇ ਸਖਤੀ ਹੋਈ ਸੋਹਣੀ ਆ ਤੇ ਉਦੋਂ ਵੀ ਸਕੂਲਾਂ ਵਾਲੇ ਬੜੇ ਚੀਕੇ ਸੀ, ਸਾਨੂੰ ਇੰਨਾ ਇੰਨਾ ਪੈਸਾ ਬੱਸਾਂ ਤੇ ਲਾਉਣਾ ਪੈ ਰਿਹਾ ਜਿਹੜੀ ਘੰਟਾ ਕੰਮ ਆਉਂਦੀ ਹੈ ਸਾਨੂੰ ਕੋਈ ਕੰਮ ਨਹੀਂ। ਪਰ ਦੇਖੋ ਜਦੋਂ ਤੁਸੀਂ ਕੋਈ ਵੱਡਾ ਕੰਮ ਵੇਟਦੇ ਹੋ ਤਾਂ ਉਦੋਂ ਸਾਰੀਆਂ ਚੀਜ਼ਾਂ ਵਿੱਚ ਮਿਲਾਉਣੀਆਂ ਹੀ ਪੈਂਦੀਆਂ, ਸਾਰੇ ਕਿਸਮ ਦੇ ਖਰਚੇ ਦੇਖਣੇ ਹੀ ਪੈਂਦੇ ਆ। ਤਾਂ ਇਹੀ ਕਾਰਨ ਇੱਥੇ ਲੱਗਦਾ ਜੀ ਕੋਈ ਨਾ ਕੋਈ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ, ਬੱਸ ਦੇ ਵਿੱਚ ਜ਼ਰੂਰ ਖਰਾਬੀ ਹੋਊਗੀ। ਪਰ ਦੂਜੇ ਪਾਸੇ ਪ੍ਰਸ਼ਾਸਨ ਦੀ ਇੱਦੋਂ ਵੀ ਵੱਡੀ ਅਣਗਹਿਲੀ ਇਹ ਸੀ ਜੀ ਵੀ ਜਿਹੜਾ ਪੁਲ ਆ ਉਸ ਪੁਲ ਦੀ ਕਹਿੰਦੇ ਉੱਥੇ ਲੋਕਲ ਬੰਦਿਆਂ ਨੇ 10 ਵਾਰੀ ਕੰਪਲੇਂਟ ਕਰ ਦਿੱਤੀ ਸੀ ਵੀ ਉਹ ਪੁਲ ਦੇ ਉੱਤੇ ਕੋਈ ਰੋਕਾ ਨਹੀਂ ਸੀ ਕਿਸੇ ਪਾਸੇ ਦੀ, ਬਹੁਤ ਭੀੜਾ ਸੀ ਤੇ ਉੱਥੇ ਹਾਦਸੇ ਪਹਿਲਾਂ ਵੀ ਬਹੁਤ ਵਾਪਰੇ ਆ ਤੇ ਆਮ ਹੀ ਵਾਪਰਦੇ ਸੀ ਉੱਥੇ ਹਾਦਸੇ। ਸੋ ਇਸ ਕਰਕੇ ਕੋਈ ਉਹ ਕਹਿ ਸਕਦੇ ਹਨ ਸਰਕਾਰ ਦੇ ਜਕਾਨ ਦੇ ਉੱਤੇ ਕੋਈ ਜੂ ਨਹੀਂ ਸਰਕੀ ਸੀ ਉਸ ਦੇ ਲਈ। ਪਰ ਬੜੀ ਦੁੱਖ ਦੀ ਗੱਲ ਆ ਵੀ 5-5-7 ਸਾਲ ਦੇ ਬੱਚੇ ਜਿਨ੍ਹਾਂ ਦੇ ਜਿੰਨੇ ਘਰਾਂ ਦੇ ਚਿਰਾਗ ਸੀ ਤੇ ਜਾਂ ਜਿਨ੍ਹਾਂ ਤੋਂ ਪਤਾ ਨਹੀਂ ਕੀ ਕੀ ਮਾਪਿਆਂ ਨੂੰ ਆਸਾਂ ਉਮੀਦਾਂ ਤੇ ਕਿੰਨੇ ਕੁ ਚਾਅ ਸੀ ਉਹਨਾਂ ਨਾਲ ਨਿੱਕੇ ਨਿੱਕੇ, ਤੇ ਉਹਨਾਂ ਦੇ ਉਹ 7 ਬੱਚੇ ਇਸ ਮਹਾਸੇ ਚ ਆਪਣੀ ਜਾਨ ਗਵਾ ਬੈਠੇ ਜੀ। ਇਹ ਅਟਾਰੀ ਏਰੀਏ ਦੇ ਵਿੱਚ ਬਾਰਡਰ ਏਰੀਏ ਦੇ ਵਿੱਚ ਇਹ ਜਿਹੜੀ ਘਟਨਾ ਹੋਈ ਆ। ਸੋ ਦੇਖੋ ਸਾਡੇ ਲੋਕਾਂ ਨੂੰ ਨਾ ਹੁਣ ਥੋੜਾ ਜਿਹਾ ਪਬਲਿਕ ਨੂੰ ਲੋਕਲ ਪੱਧਰ ਦੇ ਉੱਤੇ ਪ੍ਰੈਸ਼ਰ ਪਾਉਣਾ ਪਊਗਾ, ਬਣਦੀਆਂ ਆਪਦੀਆਂ ਜਿੰਮੇਵਾਰੀਆਂ ਨਿਭਾਉਣੀਆਂ ਪੈਣਗੀਆਂ। ਚਾਹੇ ਅਸੀਂ ਕਈ ਵਾਰ ਹਾਸੋਹੀਣੀਆਂ ਲੱਗਦੀਆਂ ਸਨ ਗੱਲਾਂ, ਮੈਨੂੰ ਮੈਂ ਖੁਦ ਹੱਸਦਾ ਰਿਹਾ ਇਹ ਜੇ ਬੰਦਿਆਂ ਦੇ ਉੱਤੇ। ਮੈਂ ਇੱਕ ਮੇਰੇ ਯਾਦ ਆਉਂਦਾ ਜੀ ਸਾਡੇ ਨਾ ਸੁਖਪ੍ਰੀਤ ਇੱਕ ਪਿੰਡ ਦੇ ਵਿੱਚ ਏਅਰਫੋਰਸ ਚੋਂ ਰਿਟਾਇਰ ਫੌਜੀ ਸੀ ਤੇ ਉਹ ਬੰਦੇ ਦੀ ਉਮਰ ਹੋਣੀ ਆ ਉਸ ਟਾਈਮ 70-75 ਸਾਲ ਤੇ ਮੈਂ ਖੁਦ ਅਣਜਾਣ ਬਣੇ ਚ ਉਹਨੂੰ ਮਜ਼ਾਕ ਬਣਾਉਂਦਾ ਰਿਹਾ, ਮੈਂ ਉਹਦਾ ਮਜ਼ਾਕ ਕਰਦਾ ਰਿਹਾ ਉਹਦੇ ਨਾਲ। ਮੈਂ ਵੀ ਸੁਬਹਾ ਬਠਿੰਡੇ ਨੂੰ ਟ੍ਰੇਨ ਤੇ ਜਾਂਦਾ ਤੇ ਉਹ ਅੰਕਲ ਜੀ ਵੀ ਸਾਡੇ ਉਹਨਾਂ ਕੋਲੇ ਫਾਈਲਾਂ ਦਾ ਭਰਿਆ ਇੱਕ ਝੋਲਾ ਹੁੰਦਾ ਤੇ ਉਹ ਸਟੇਸ਼ਨ ਤੇ ਆ ਜਾਂਦੇ ਸੁਬਹਾ ਹੀ, ਤੇ ਸਾਡੇ ਲਈ ਉਹ ਇੱਕ ਹਾਸੀ ਤੇ ਮਜ਼ਾਕ ਦਾ ਪਾਤਰ ਸਨ ਉਸ ਟਾਈਮ। ਪਰ ਹੁਣ ਮੈਨੂੰ ਆਪਦੇ ਆਪ ਤੇ ਬਹੁਤ ਦੁੱਖ ਆਉਂਦਾ ਵੀ ਮੈਂ ਉਹੋ ਜਿਹੇ ਬੰਦੇ ਤੇ ਹੱਸਦਾ ਰਿਹਾ ਜਿਹੜੇ ਬੰਦੇ ਨੇ ਆਪਦੇ ਜੀਵਨ ਨੂੰ ਇਸ ਚੀਜ਼ ਦੇ ਉੱਤੇ ਲਾਤਾ, ਆਪਦੀ ਡਿਊਟੀ ਸਮਝ ਕੇ ਲਾਤਾ। ਉਸ ਅੰਕਲ ਨੂੰ ਅਸੀਂ ਆਉਣ ਸਾਰ ਇੱਕ ਡਾਇਲੋਗ ਪੁੱਛਣਾ, ਅੰਕਲ ਜੀ ਕਿੱਧਰ ਚੱਲੇ? ਤੇ ਅੰਕਲ ਜੀ ਨੇ ਕਹਿਣਾ, ਦੇਖਤਾ ਹੂੰ ਬੇਟਾ, ਅਗਰ ਸਿਰਸਾ ਵਾਲੀ ਬੱਸ ਪਹਿਲੇ ਆ ਗਈ ਤਾਂ ਸਿਰਸਾ ਚਲਾ ਜਾਊਂਗਾ, ਅਗਰ ਬਠਿੰਡਾ ਵਾਲੀ ਆ ਗਈ ਤਾਂ ਬਠਿੰਡਾ ਚਲਾ ਜਾਊਂਗਾ, ਨਹੀਂ ਤਾਂ ਫਿਰ ਡੱਬਾ ਵਾਲੀ ਨਿਕਲ ਜਾਊਂਗਾ। ਤੇ ਅਸੀਂ ਇਸ ਡਾਇਲੋਗ ਰਟਾ ਰਟਾਇਆ ਸੀਗਾ ਸਾਡੇ, ਅਸੀਂ ਆਖਦੇ ਵੀ ਐਂ ਕਿਉਂ ਕਰਦੇ ਅੰਕਲ? ਪਰ ਉਹ ਅੰਕਲ ਦੇ ਕੋਲੇ ਨਾ ਝੋਲੇ ਦੇ ਵਿੱਚ 20-30 ਫਾਈਲਾਂ ਹੁੰਦੀਆਂ ਸਨ ਤੇ ਉਹਨਾਂ ਫਾਈਲਾਂ ਦੇ ਵਿੱਚ ਜਦੋਂ ਅਸੀਂ ਪੜ੍ਹੀਆਂ ਨਾ, ਜਦੋਂ ਮੈਨੂੰ ਪਤਾ ਲੱਗਿਆ ਉਹਨਾਂ ਚੀਜ਼ਾਂ, ਉਹ ਫਾਈਲਾਂ ਪਤਾ ਕੀ ਸੀ ਵੀ ਫਲਾਨੀ ਸਟਰੀਟ ਲਾਈਟ ਚੱਲ ਨਹੀਂ ਰਹੀ ਤੇ ਉਹ ਸੰਬੰਧਿਤ ਡਿਪਾਰਟਮੈਂਟ ਨੂੰ ਐਪਲੀਕੇਸ਼ਨ ਲਿਖ ਕੇ ਤੇ ਉਹ ਉਸ ਡਿਪਾਰਟਮੈਂਟ ਦੇ ਦਫ਼ਤਰ ਚ ਜਾ ਕੇ ਬੈਠ ਕੇ ਤੇ ਉਹ ਲਾਈਟ ਚੱਲਦੀ ਕਰਵਾ ਕੇ ਆਉਂਦੇ ਹੁੰਦੇ ਸੀ ਉਸ ਦਿਨ। ਫਲਾਨੀ ਥਾਂ ਤੇ ਸੜਕ ਚ ਟੋਆ, ਫਲਾਨੀ ਥਾਂ ਤੇ ਆਹ ਹੋ ਰਿਹਾ, ਧਮਕੀ ਥਾਂ ਤੇ ਆਹ ਮਾੜਾ ਹੋ ਰਿਹਾ, ਰੇਲਵੇ ਦੇ ਥਾਂ ਨੂੰ ਇਸ ਢੰਗ ਨਾਲ ਯੂਜ਼ ਕਰ ਰਿਹਾ। ਉਹਨਾਂ ਦੇ ਹਰ ਸ਼ਹਿਰ ਚ ਵੱਖਰੋ ਵੱਖਰੇ ਡਿਪਾਰਟਮੈਂਟਾਂ ਲਈ ਐਪਲੀਕੇਸ਼ਨਾਂ ਹੁੰਦੀਆਂ ਸਨ ਤੇ ਜਿੱਧਰ ਨੂੰ ਉਹਨਾਂ ਨੂੰ ਸਾਧਨ ਮਿਲ ਜਾਂਦਾ ਉਹ ਉਧਰ ਨੂੰ ਚਲੇ ਜਾਂਦੇ ਤੇ ਰੋਜ਼ 1-2 ਚੀਜ਼ਾਂ ਦਾ ਉਹ ਕੰਮ ਕਰਾ ਕੇ ਮੁੜਦੇ ਸਨ, ਜਿਨ੍ਹਾਂ ਨਾ ਉਹਨਾਂ ਨੇ ਉਹਦੇ ਲਈ ਕਦੇ MSC ਖੜੇ ਹੋਏ, ਨਾ ਉਹਨਾਂ ਨੂੰ ਵੋਟਾਂ ਮੰਗੀਆਂ, ਨਾ ਉਹਨਾਂ ਨੇ ਕਦੇ ਇਸ ਕੰਮ ਲਈ ਕਿਸੇ ਤੋਂ ਪੈਸਾ ਮੰਗਿਆ। ਉਹ ਆਪਦੀ ਆਰਾਮ ਨਾਲ ਆਪਦੀ ਮੱਠੀ ਚਾਲ ਸੁਭਾਅ ਉੱਠਦੇ ਸੀ ਤੇ ਰੋਜ਼ ਉਹ ਆਖਦੇ ਮੇਰੀ ਡਿਊਟੀ ਆ ਵੀ ਮੈਂ ਆਪਦਾ ਨਗਰ ਨੂੰ ਸੁਧਾਰ ਕਰਨਾ। ਸੋ ਸਾਡੇ ਕੋਲੇ ਤਾਂ ਅੱਜ ਸਾਧਨ ਆ ਗਏ, ਸਾਡੇ ਕੋਲੇ ਤਾਂ ਅੱਜ ਕੱਲ ਲੋੜ ਨਹੀਂ ਹੈ ਕਿਤੇ ਜਾਣ ਦੀ, ਅਸੀਂ ਤਾਂ ਹਰ ਥਾਂ ਤੇ ਹਰ ਡਿਪਾਰਟਮੈਂਟ ਨੂੰ ਫੀਡਬੈਕ ਦੇ ਸਕਦੇ ਹਾਂ, ਇੱਕ ਈਮੇਲ ਪਾ ਸਕਦੇ ਹਾਂ। ਸੋ ਮੈਂ ਤਾਂ ਇਹ ਮੰਨਣਾ ਮੇਰਾ ਤਾਂ ਵੀ ਦੋਸਤੋ ਜੇ ਤੁਸੀਂ ਸੱਚੀ ਸੁਧਾਰ ਚਾਹੁੰਦੇ ਹੋ ਨਾ, ਵੋਟਾਂ ਬੂਟਾਂ ਵਾਲੇ ਵੀ ਕੰਮ ਹੁੰਦੇ ਰਹਿਣਗੇ, ਉਹ ਤਾਂ ਅੱਡ ਚੀਜ਼ ਆ, ਪਾਰਟੀਬਾਜ਼ੀਆਂ ਚੱਲਦੀਆਂ ਰਹਿਣੀਆਂ। ਉਹ ਤੋਂ ਵੀ ਬਿਹਤਰ ਆ ਵੀ ਤੁਸੀਂ ਨੇੜੇ ਦੇ ਸੰਬੰਧਿਤ ਡਿਪਾਰਟਮੈਂਟ ਦੇ ਉੱਤੇ ਜਿੰਨਾ ਵੀ ਪ੍ਰੈਸ਼ਰ ਪਾ ਸਕਦੇ ਹੋ ਓਨਾ ਹੀ ਪ੍ਰੈਸ਼ਰ ਪਾਓ, ਜਵਾਬ ਮੰਗੋ, ਕਿਉਂਕਿ ਜੇ ਤੁਸੀਂ ਇੱਕ ਈਮੇਲ ਕਰਦੇ ਹੋ ਜਵਾਬ ਨਹੀਂ ਦਿੰਦੇ ਨਾ, ਤਾਂ ਇਸ ਲਈ ਵੀ ਤੁਸੀਂ ਉਹਨਾਂ ਨੂੰ ਖਿੱਚ ਸਕਦੇ ਹੋ ਵੀ ਤੁਸੀਂ ਜਵਾਬ ਦਿੱਤਾ ਕਿਉਂ ਨਹੀਂ ਇਹਦਾ, ਕਿਉਂਕਿ ਅੱਜ ਰਾਈਟ ਆਫ ਇਨਫੋਰਮੇਸ਼ਨ ਦਾ ਜਿਹੜਾ ਐਕਟ ਆ ਨਾ ਉਹ ਬਹੁਤ ਵੱਡਾ ਐਕਟ ਆ ਤੇ ਉਹਦੇ ਤਹਿਤ ਤੁਹਾਡੇ ਕੋਲੇ ਇੱਕ ਤੁਹਾਡਾ ਰਾਈਟ ਆ, ਤੁਹਾਡਾ ਹੱਕ ਆ। ਸੋ ਇਹ ਚੀਜ਼ਾਂ ਨਾਲ ਸੁਧਾਰ ਹੋ ਸਕਦਾ ਜੇ ਤੁਸੀਂ ਆਪਦੇ ਨੇੜੇ ਦੇ ਸਕੂਲਾਂ ਚ ਇਹੋ ਜਿਹਾ ਹਾਲ ਦੇਖੋ ਬੱਸਾਂ ਦਾ, ਤੁਸੀਂ ਉਹਦੀ ਸੰਬੰਧਿਤ ਸ਼ਿਕਾਇਤ ਕਰੋ। ਜੇ ਤੁਸੀਂ ਕੋਈ ਇਹੋ ਜਿਹਾ ਪੁਲ ਦੇਖਦੇ ਹੋ ਤਾਂ ਉਹ ਪੁਲ ਨੂੰ ਆ ਕੇ ਕੋਈ ਆਸਟ੍ਰੇਲੀਆ ਚੋਂ ਬੈਠਾ ਨਹੀਂ ਸੁਧਾਰ ਕੇ ਜਾਊਗਾ, ਜਿਹੜੇ ਪੁਲ ਉੱਤੋਂ ਹੀ ਰੋਜ਼ ਲੋਕ ਲੰਘਦੇ ਆ ਉਹੀ ਸੁਧਾਰ ਸਕਦੇ ਆ
ਜੀ। ਬਿਲਕੁਲ ਕੁਲਦੀਪ ਸਿੰਘ ਔਲਖ ਮੈਲਪੋਰਾ ਨੇ ਇਸੇ ਦੇ ਮੁਤਾਲਿਕ ਸਾਡੇ ਨਾਲ ਜਿਹੜਾ ਮੈਸੇਜ ਸ਼ੇਅਰ ਕੀਤਾ ਜੀ, ਕਹਿੰਦੇ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਾਪਰੀ ਅਤਿ ਦੁਖਦਾਈ ਘਟਨਾ ਨਾਲ ਬਹੁਤ ਉਦਾਸ ਹੈ। ਨੰਨੇ ਮੁੰਨੇ ਬੱਚਿਆਂ ਦੀਆਂ ਲਾਸ਼ਾਂ ਵੇਖ ਨੈਣ ਪਾਣੀ ਵਹਿ ਤੁਰਿਆ, ਆਓ ਅਰਦਾਸ ਕਰੀਏ ਅਸੂਰ ਅੱਗੇ ਕਿ ਅੱਗੇ ਤੋਂ ਅਸੀਂ ਕੋਈ ਘਟਨਾ ਨਾ ਹੋਵੇ। ਪਰ ਇਹਨਾਂ ਨੇ ਨਾਲ ਹੀ ਲਿਖਿਆ ਜੀ ਕਿਉਂ ਹੋਇਆ ਇਹ ਸਾਰਾ ਕੁਛ, ਕਿ ਜੋ ਬੱਸ ਡਿੱਗੀ ਕਹਿੰਦੇ ਕਿ ਵੱਧ ਖਸਤਾ ਹਾਲ ਸੀ, ਬੱਸ ਚ ਜਗ੍ਹਾ 20 ਬੱਚਿਆਂ ਦੀ ਸੀ, 56 ਬੱਚੇ ਤੁਰ ਹੋਏ ਸੀ ਤੇ ਬੱਸ ਡਰਾਈਵਰ ਬਿਲਕੁਲ ਨਵਾਂ ਸੀ ਜਿਹਨੂੰ ਕੋਈ ਖਾਸ ਤਜਰਬਾ ਨਹੀਂ ਸੀ। ਤੇ ਸਰਕਾਰ ਵੱਲੋਂ ਲਾਜ਼ਮੀ ਕਿ ਬੱਸ ਡਰਾਈਵਰ ਕਿਸੇ ਨਸ਼ੇ ਦਾ ਆਦੀ ਨਾ ਹੋਵੇ, ਪਰ ਅੱਜ ਵਾਲਾ ਡਰਾਈਵਰ ਸ਼ਰਾਬ ਦੇ ਨਸ਼ੇ ਚ ਪੁਲ ਸੀ, ਪਰ ਸਕੂਲ ਨੂੰ ਇਸ ਗੱਲ ਦਾ ਕੋਈ ਅਮ ਨਹੀਂ ਸੀ, ਪਰ ਹੋਣਾ ਚਾਹੀਦਾ ਸੀ। ਤੇ ਹੁਣ ਜ਼ਿੰਮੇਵਾਰੀ ਸਰਕਾਰ ਦੀ ਹੈ। ਉਹ ਜਿਸ ਪੁਲ ਤੋਂ ਬਸ ਡਿੱਗੀ ਬੇਹੱਦ ਤੰਗ ਪੁਲ ਤੇ ਬਹੁਤ ਰਾਣਾ ਸੀ ਤੇ ਪੁਲ ਦੇ ਆਲੇ ਵਿਚ ਕੋਈ ਰੇਲਿੰਗ ਨਹੀਂ ਸੀ ਤੇ ਹਲਕੇ ਦੇ ਐਮ ਐਲ ਦਾ ਪਿੰਡ ਕੋਲ ਹੀ ਹੈ ਪਰ ਪੁਲ ਬਾਰੇ ਜਾਣਕਾਰੀ ਹੁੰਦੇ ਹੋਏ ਵੀ ਕੋਈ ਕਾਰਵਾਈ ਉਹਨਾਂ ਨੇ ਨਹੀਂ ਕੀਤੀ ਤੇ ਉਹਨਾਂ ਨੇ ਕਿਹਾ ਕਿ ਸਿਆਸਤ ਦਾ ਜਿਹੜਾ ਹੁਣ ਗੰਦਾ ਚ ਕੁਝ ਦਿਨਾਂ ਬਾਅਦ ਸਭ ਕੁਝ ਭੁਲਾ ਦੇਗਾ ਪਰ ਅਫਸੋਸ ਹੈ ਮਾਪਿਆਂ ਨੂੰ ਇਹ ਜਿਹੜਾ ਕਦੇ ਨਹੀਂ ਭੁੱਲਣ ਔਰ ਬਿਲਕੁਲ ਜੀ ਭੁੱਲਣ ਯੋਗ ਗੱਲ ਹੋ ਨਿਬੜਦੀ ਹੈ ਉਹਨਾਂ ਪਿਆਂ ਨੇ ਜਿਨ੍ਹਾਂ ਨੇ ਆਪਣੇ ਘਰ ਦੇ ਜਿਨ੍ਹਾਂ ਦੇ ਚਿਰਾਗ ਜੀ ਰਾਣ ਸਾਹਿਬ
ਜੀ ਜੀ ਬਿਲਕੁਲ ਜੀ ਬਾਕੀ ਕਾਫੀ ਦੁਖਦਾਈ ਖਬਰ ਆ ਤੇ ਅਸੀਂ ਤਾਂ ਕੋਸ਼ਿਸ਼ ਕਰਾਂਗੇ ਤੇ ਆਪਣੀ ਮੰਨਿਓ ਵੀ ਫੀਡਬੈਕ ਦੇਵਾਂਗੇ ਤੇ ਸਾਰੇ ਦੋਸਤਾਂ ਮਿੱਤਰਾਂ ਨੂੰ ਵੀ ਕਹਿਣੇ ਆ ਵੀ ਜਿੱਥੇ ਜਿੱਥੇ ਵੀ ਉਹ ਵੱਸਦੇ ਆ ਉਹ ਇਸ ਚੀਜ਼ ਦਾ ਜ਼ਰੂਰ ਪ੍ਰੈਸ਼ਰ ਪਾਉਣ ਵੀ ਸਕੂਲ ਜੇ ਕੋਈ ਮਿਆਰੀ ਚੀਜ਼ਾਂ ਨਹੀਂ ਬੱਚਿਆਂ ਲਈ ਵਰਤਦੇ ਜਾਂ ਸਕੂਲ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੈਲਥ ਐਂਡ ਸੇਫਟੀ ਜਿਹੜੀ ਕਿ ਆਸਟ੍ਰੇਲੀਆ 'ਚ ਅਸੀਂ ਹੱਸਦੇ ਆ ਵੀ ਇੰਨਾ ਕਿਉਂ ਉਹ ਕਰਦੇ ਆ ਪ੍ਰੈਸ਼ਰ ਬਣਾਉਂਦੇ ਆ ਹੈਲਥ ਐਂਡ ਸੇਫਟੀ ਦੇ ਉਹ ਕਿਤੇ ਨਾ ਕਿਤੇ ਜ਼ਰੂਰੀ ਆ ਜੀ ਵੀ ਜੇ ਤੁਸੀਂ ਘਰ ਤੋਂ ਬਾਹਰ ਨਿਕਲਦੇ ਹੋ ਜੇ ਤੁਸੀਂ ਇਹ ਮਸ਼ੀਨਰੀ ਦੇ ਏਰੀਏ 'ਚ ਜਾਂਦੇ ਹੋ ਤਾਂ ਹਾਰਡ ਜਿਹੜਾ ਹੈਟ ਤੇ ਨਾਲ ਸਟੀਲ ਟੋ ਵਾਲੇ ਸ਼ੂ ਪਾਉਣੇ ਜ਼ਰੂਰੀ ਆ ਤੇ ਸਾਨੂੰ ਉਹ ਬੜੇ ਫਾਲਤੂ ਜਿਹੇ ਦੇ ਲੱਗਦੇ ਸੀ ਆਉਣ ਸਾਰ ਪਰ ਹੁਣ ਸਾਨੂੰ ਪਤਾ ਲੱਗਦਾ ਵੀ ਇਹ ਚੀਜ਼ਾਂ ਵੀ ਕਿਤੇ ਨਾ ਕਿਤੇ ਜ਼ਰੂਰੀ ਆ
ਜੀ ਜੀ ਬਰਾੜ ਸਾਹਿਬ ਗੱਲ ਕਰਦੇ ਆ ਕੈਨੇਡਾ ਦੀ ਜਿੱਥੇ ਅਲਬਰਟਾ ਸਿਟੀ ਨੇ ਦਸਤਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਜਿਹੜੇ ਪੋਸਟਰ ਉੱਥੇ ਦੇ ਸੀ ਦਸਤਾਰਧਾਰੀ ਪੋਸਟਰ ਅਤੇ ਇਤਰਾਜ਼ਯੋਗ ਭਾਸ਼ਾ ਜਿਹੜੀ ਹੈ ਲਿਖੀ ਸੋ ਇਹ ਵੀ ਬੜੀ ਇੱਕ ਅਫਸੋਸਜਨਕ ਗੱਲ ਹੈ ਤੇ ਇਹਦੇ ਵੱਲ ਤੁਸੀਂ ਸਰੋਤਿਆਂ ਨੂੰ ਕਰਵਾਓ
ਬਿਲਕੁਲ ਜੀ ਕੱਲ ਘਟਨਾ ਵਾਪਰੀ ਹੈ ਜੀ ਅਲਬਰਟਾ ਦੀ ਇੱਕ ਯੂਨੀਵਰਸਿਟੀ ਦੇ ਵਿੱਚ ਅਲਬਰਟਾ ਬਿਸਟੀ ਜੀ ਨੂੰ ਕਹਿੰਦੇ ਆ ਤੇ ਉੱਥੇ ਇੱਕ ਪੋਸਟਰ ਦੇ ਉੱਤੇ ਦਸਤਾਰਧਾਰੀ ਪੋਸਟਰ ਦੇ ਉੱਤੇ ਕੁਝ ਇੱਕ ਸ਼ਬਦਾਵਲੀ ਲਿਖੀ ਹੈ ਉਸ ਸ਼ਬਦਾਵਲੀ ਦੇ ਵਿੱਚ ਉਹਨਾਂ ਨੇ ਇਹੀ ਲਿਖਿਆ ਵੀ ਜੇ ਤੁਸੀਂ ਇੰਨਾ ਜ਼ਿਆਦਾ ਹੀ ਸਟੱਕ ਹੋ ਜਾਂ ਇੰਨਾ ਹੀ ਤੁਸੀਂ ਮੰਨਦੇ ਹੋ ਵੀ ਤੁਹਾਡੀ ਪੱਗ ਦੇ ਮਾਮਲੇ ਦੇ ਵਿੱਚ ਤੁਸੀਂ ਜਾਂ ਤੀਜੇ ਵਰਲਡ ਦਾ ਜਿਹੜਾ ਕਲਚਰ ਬਣਾਤਾ ਕਹਿੰਦੇ ਉਹਦੇ ਨਾਲ ਜੇ ਤੁਸੀਂ ਇੰਨਾ ਹੀ ਪਿਆਰ ਕਰਦੇ ਹੋ ਤਾਂ ਤੁਸੀਂ ਕਹਿੰਦੇ ਜਾਓ ਆਪਦੇ ਉੱਥੇ ਜਾਓ ਜਿੱਥੇ ਤੁਹਾਡਾ ਕਲਚਰ ਹੈਗਾ ਇਹ ਗੱਲ ਕਿਸੇ ਨੇ ਲਿਖੀ ਆ ਪਰ ਮੈਂ ਦੇਖਿਆ ਜੀ ਇਹੋ ਜਿਹੀਆਂ ਗੱਲਾਂ ਆਮ ਨੌਜਵਾਨਾਂ ਦੇ ਵਿੱਚ ਜੋਸ਼ ਹੁੰਦਾ ਨੌਜਵਾਨਾਂ ਦੇ ਵਿੱਚ ਗਿਆਨ ਨਹੀਂ ਹੁੰਦਾ ਉਹਨਾਂ ਨੂੰ ਮਲਟੀ ਕਲਚਰਿਜ਼ਮ ਦਾ ਉਹਨਾਂ ਪਤਾ ਨਹੀਂ ਹੁੰਦਾ ਉਹਨਾਂ ਨੂੰ ਲੱਗਦਾ ਵੀ ਇਹ ਨਵੀਂ ਜਿਹੜੀ ਕੌਮ ਆ ਕੇ ਸਾਡੇ ਮੁਲਕ ਦੇ ਵਿੱਚ ਸਾਡਾ ਸਾਰਾ ਕੁਝ ਖੋਹ ਲਿਆ ਇਹੋ ਜਿਹੀਆਂ ਚੀਜ਼ਾਂ ਕਾਰਨ ਇਹੋ ਜਿਹੀਆਂ ਗੱਲਾਂ ਨਿਕਲਦੀਆਂ ਪਰ ਯੂਨੀਵਰਸਿਟੀ ਨੇ ਇਸ ਚੀਜ਼ ਨੂੰ ਮੰਨਿਆ ਕਿਉਂਕਿ ਉੱਥੇ 2500 ਦੇ ਕਰੀਬ ਭਾਰਤੀ ਮੂਲ ਦੇ ਵਿਦਿਆਰਥੀ ਪੜ੍ਹਦੇ ਆ ਤੇ ਬਾਕੀ ਅਲਬਰਟਾ ਵਰਗੇ ਸਟੇਟ ਚ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਵੀ ਪੰਜਾਬੀ ਕੌਣ ਹੁੰਦੇ ਆ ਪੱਗ ਕੌਣ ਬੰਨਦਾ ਦਸਤਾਰ ਦਾ ਕੀ ਮਹੱਤਤਾ ਸੋ ਉੱਥੇ ਕੋਈ ਨਾ ਕੋਈ ਇੱਕ ਦਾ ਸਿਰ ਫਿਰਿਆ ਜੀ ਗੱਲ ਕਰ ਦਿੰਦਾ ਪਰ ਅੱਜ ਜਰਨੈਲ ਸਿੰਘ ਮਸੋਤਾ ਹੋਰਾਂ ਦੀ ਕਾਫੀ ਵੱਡੀ ਰਿਪੋਰਟ ਇਸ ਵਿਸ਼ੇ ਦੇ ਵਿੱਚ ਲੱਗੀ ਆ ਤੇ ਉਹਨਾਂ ਨੇ ਇਸ ਮੁੱਦੇ ਨੂੰ ਲੋਕਾਂ ਤੱਕ ਸਾਹਮਣੇ ਲੈ ਕੇ ਆਂਦਾ ਪਰ ਯੂਨੀਵਰਸਿਟੀ ਨੇ ਨਾਲ ਦੀ ਨਾਲ ਜਿਹੜੇ ਪੋਸਟਰ ਵੀ ਹਟਾਤੇ ਤੇ ਸੰਬੰਧਿਤ ਜਿਹੜੀ ਉਹਨਾਂ ਨੇ ਸਾਈਟਾਂ ਜਿਵੇਂ ਇਮੀਗ੍ਰੇਸ਼ਨ ਦਾ ਨਾਮ ਵਰਤਿਆ ਗਿਆ ਸੀ ਉਹਨਾਂ ਨੇ ਵੀ ਆਪਣੀ ਸਾਈਟ ਦੇ ਉੱਤੇ ਇਹਦਾ ਸਪਸ਼ਟੀਕਰਨ ਦਿੱਤਾ ਇਵੇਂ ਯੂਨੀਵਰਸਿਟੀ ਨੇ ਵੀ ਆਪਣੀ ਸਾਈਟ ਦੇ ਉੱਤੇ ਇਸ ਗੱਲ ਦਾ ਸਪਸ਼ਟੀਕਰਨ ਦਿੱਤਾ ਕਹਿੰਦੇ ਜੀ ਵੀ ਇਹ ਜਾਂ ਕੁਝ ਨਹੀਂ ਹੈ ਇਹ ਕਿਸੇ ਸਿਰ ਫਿਰੇ ਦੀ ਇਹ ਗੱਲ ਆ ਤੇ ਅਸੀਂ ਤਾਂ ਨਾਲ ਆ ਮਲਟੀ ਕਲਚਰਿਜ਼ਮ ਦੇ
ਜੀ ਬਰਾੜ ਸਾਹਿਬ ਤੇ ਸਤਿੰਦਰ ਸੱਤੀ ਜੀ ਇੱਕ ਜਾਣੀ ਮਾਣੀ ਹਸਤੀ ਮੈਨੂੰ ਲੱਗਦਾ ਹਰ ਪੰਜਾਬੀ ਨਾਲ ਉਹਨਾਂ ਤੋਂ ਵਾਕਿਫ ਹੈ ਉਹਨਾਂ ਨੂੰ ਪੰਜਾਬ ਆਰਟ ਕੌਂਸਲ ਦੀ ਚੇਅਰਪਰਸਨ ਬਣਾ ਦਿੱਤਾ ਗਿਆ ਹੈ
ਬਿਲਕੁਲ ਜੀ ਦੇਖੋ ਜਿਵੇਂ ਜਿਵੇਂ ਹੁਣ ਇਲੈਕਸ਼ਨ ਨੇੜੇ ਆਈ ਜਾਂਦੇ ਆ ਤੇ ਜਿਹੜੀਆਂ ਖੁਸ਼ਾਮਦੀਦਾਂ ਵੰਡੀਆਂ ਜਾ ਰਹੀਆਂ ਵੱਖੋ ਵੱਖਰੇ ਲੋਕਾਂ ਨੂੰ ਆਪਣੇ ਹੱਕ ਚ ਭੁਗਤਾਉਣ ਲਈ ਉਹਨਾਂ ਨੂੰ ਕੋਈ ਨਾ ਕੋਈ ਚੀਜ਼ਾਂ ਦਿੱਤੀਆਂ ਜਾ ਰਹੀਆਂ ਸੋ ਉਹ ਉਸੇ ਦੇ ਤਹਿਤ ਇਹ ਕੱਲ ਜਿਹੜੀ ਅਨਾਊਂਸਮੈਂਟ ਹੋਈ ਹੈ ਜੀ ਸਾਹਿਤ ਕਲਾ ਦੇ ਲੋਕਾਂ ਨੂੰ ਜਿਹੜਾ ਆਪਣੇ ਹੱਕ ਚ ਕਲਮਾਂ ਨੂੰ ਚਲਾਉਣ ਲਈ ਆਪਣੇ ਹੱਕ ਚ ਬੋਲਣ ਲਈ ਕੁਝ ਇੱਕ ਜਿਹੜੀਆਂ ਤਬਦੀਲੀਆਂ ਕੀਤੀਆਂ ਡਾਕਟਰ ਸਰਬਜੀਤ ਕੌਰ ਸੋਹਲ ਹੋਰਾਂ ਨੂੰ ਵੀ ਜਿਹੜੀ ਪੰਜਾਬੀ ਸਾਹਿਤ ਅਕਾਦਮੀ ਦਾ ਜਿਹੜਾ ਪ੍ਰਧਾਨ ਬਣਾਇਆ ਜਿੱਥੇ ਪਹਿਲਾਂ ਪਾਤਰ ਸਾਹਿਬ ਸਨ ਉਹਨਾਂ ਦੀ ਜਗ੍ਹਾ ਦੇ ਉੱਤੇ ਉਹਨਾਂ ਨੂੰ ਬਣਾਇਆ ਗਿਆ ਪਰ ਥੋੜਾ ਜਿਹਾ ਕਿਤੇ ਨਾ ਕਿਤੇ ਆਉਂਦਾ ਇਸ ਗੱਲਾਂ ਦਾ ਵੀ ਜੇ ਅੱਜ ਸਰੋਤਿਆਂ ਨੂੰ ਮੇਰੇ ਤਾਂ ਚੱਲ ਵੱਖਰੀ ਗੱਲ ਆ ਮੈਂ ਕਿਤਾਬਾਂ ਪੜ੍ਹਦਾ ਜਾਂ ਖੁਦ ਇਸ ਲਾਈਨ ਚੱਲ ਲਿਖਣ ਵਾਲੇ ਪਾਸੇ ਆ ਪਰ ਜੇ ਆਮ ਲੋਕਾਂ ਨੂੰ ਸਰਬਜੀਤ ਕੌਰ ਸੋਹਲ ਦਾ ਨਾਂ ਪੁੱਛਿਆ ਜਾਵੇ ਤਾਂ ਮੈਂ ਹੁਣ ਰੇਡੀਓ ਦੇ ਲਿਸਨਰ ਨਾਲ ਹੀ ਗੱਲ ਕਰਾਂ ਤਾਂ ਮੈਨੂੰ ਨਹੀਂ ਲੱਗਦਾ ਵੀ 1-2% ਤੋਂ ਵੱਧ ਉਹ ਉਹਨਾਂ ਬਾਰੇ ਜਾਣਦੇ ਹੋਣਗੇ ਜਾਂ ਉਹਨਾਂ ਦੀ ਕਿਸੇ ਕਵਿਤਾ ਬਾਰੇ ਜਾਣਦੇ ਹੋਣਗੇ ਜਿਵੇਂ ਬਹੁਤ ਸਾਰੀਆਂ ਕਵਿਤਾਵਾਂ ਜੇ ਅਸੀਂ ਗੱਲ ਕਰਦੇ ਹਾਂ ਤੇ ਸਾਡੇ ਜਹਿਨ ਚ ਉਹਦੀ ਆ ਜਾਂਦਾ ਜੀ ਇਹ ਪਾਤਰ ਸਾਹਿਬ ਦੀਆਂ ਲਿਖੀਆਂ ਤਾਂ ਰਾਮ ਚਾਤਰਕ ਦੀਆਂ ਲਿਖੀਆਂ ਜਾਂ ਇਹ ਪਾਸ਼ ਦੀਆਂ ਲਿਖੀਆਂ ਜਾਂ ਹੋਰ ਬਹੁਤ ਸਾਰੇ ਐਸ ਐਸ ਮੀਸ਼ਾ ਦੀਆਂ ਲਿਖੀਆਂ ਚੰਗੇ ਜਿਹੜੇ ਕਵੀ ਆ ਜਾਂ ਚੰਗੇ ਲੋਕ ਆ ਉਹਨਾਂ ਦੀਆਂ ਕਵਿਤਾਵਾਂ ਸਾਡੇ ਪਿੰਡਾਂ ਕਹੇ 1 ਸੈਕਿੰਡ ਦੇ ਵਿੱਚ ਹੀ ਦਿਮਾਗ ਚ ਆ ਜਾਂਦੀਆਂ ਤੇ ਪਰ ਬਹੁਤ ਸਾਰੇ ਲੋਕ ਇਹੋ ਜਿਹੇ ਆਉਂਦੇ ਆ ਜਿਹੜੇ ਆਪਦੇ ਆਪ ਨੂੰ ਪ੍ਰਸਿੱਧ ਵੀ ਕਹਿੰਦੇ ਆ ਵੀ ਅਸੀਂ ਜਗਤ ਦੇ ਵਿਚ ਸਾਨੂੰ ਪੜ੍ਹਿਆ ਜਾਂਦਾ ਪਛਾਣਿਆ ਜਾਂਦਾ ਅਣਗਿਣਤ ਕਿਤਾਬਾਂ ਦੇ ਵੀ ਲੇਖਕ ਆ ਜੀ ਬਹੁਤ ਕਿਤਾਬਾਂ ਲਿਖੀਆਂ ਪਰ ਮੈਨੂੰ ਕੱਲ ਪਰਸੋਂ ਹੀ ਕਿਸੇ ਬੰਦੇ ਨੇ ਸਵਾਲ ਕੀਤਾ ਸੀ ਕਹਿੰਦਾ ਬਾਈ ਜੀ ਮੈਂ ਕਿਸੇ ਬੰਦੇ ਬਾਰੇ ਗੱਲ ਕਰ ਰਿਹਾ ਸੀ ਵੀ ਉਹਨਾਂ ਨੇ ਬਹੁਤ ਕੁਛ ਲਿਖਿਆ ਜੀ ਬੜਾ ਵਧੀਆ ਕਿਤਾਬਾਂ ਲਿਖੀਆਂ ਔਰ ਉਹ ਆਹਦਾ ਜੀ ਕੋਈ ਇੱਕ ਲਾਈਨ ਮੈਨੂੰ ਦੱਸੋਗੇ ਕੋਈ ਵੀ ਇੱਕ ਲਾਈਨ ਕਹਿੰਦੇ ਮੈਂ ਆਖਿਆ ਜੀ ਕਹਿਣ ਦਾ ਭਾਵ ਕਹਿੰਦਾ ਜੀ ਮੈਨੂੰ ਪਿਛਲੇ ਤੁਸੀਂ ਕਹਿਣੇ ਵੀ ਇੰਨੇ ਸਾਲਾਂ ਤੋਂ ਲਿਖ ਰਹੇ ਆ ਇੰਨਾ ਕੁਛ ਲਿਖਿਆ ਪਰ ਸਾਡੇ ਤਾਂ ਕੋਈ ਇੱਕ ਲਾਈਨ ਵੀ ਨੀ ਜਿਹੜੀ ਮੂੰਹ ਤੇ ਚੜੀ ਹੋਵੇ ਆਮ ਲੋਕਾਂ ਦੇ ਹੁਣ ਜੇ ਅਸੀਂ ਪਾਤਰ ਸਾਹਿਬ ਹੋਰਾਂ ਦੀਆਂ ਸਾਡੇ ਕੋਲ ਹਜ਼ਾਰਾਂ ਲਾਈਨਾਂ ਉਹਨਾਂ ਬੰਦਿਆਂ ਦੇ ਵੀ ਮੂੰਹ ਤੇ ਚੜੀਆਂ ਜਿਨ੍ਹਾਂ ਨੂੰ ਸਾਹਿਤ ਤੱਕ ਕੋਈ ਮਤਲਬ ਨਹੀਂ ਹੈ ਉਹਨਾਂ ਉਹ ਵੀ ਪੜ੍ਹਦੇ ਆ ਤੇ ਉਹ ਵੀ ਉਹਨਾਂ ਨੂੰ ਵੀ ਚੇਤੇ ਆ ਪਰ ਹੁਣ ਇਹੋ ਜਿਹੇ ਤੁਹਾਨੂੰ ਰਾਈਟਰ ਦਿਖਾ ਦਿੰਦਾ ਇਹੋ ਜਿਹੇ ਲੋਕ ਦਿਖਾ ਦਿੰਦਾ ਜਿਨ੍ਹਾਂ ਦੇ ਨਾਂ ਬਹੁਤ ਵੱਡੇ ਹੋਏ ਹੋਏ ਆ ਖਬਰਾਂ ਚ ਬਹੁਤ ਰਹਿੰਦੇ ਆ ਸਾਰਾ ਕੁਛ ਹੁੰਦਾ ਪਰ ਜੇ ਉਹਨਾਂ ਦੀ ਇੱਕ ਲਾਈਨ ਕਹੀਏ ਵੀ ਇੱਕ ਲਾਈਨ ਦੱਸ ਦਿਓ ਤੇ ਉਹ ਯਾਦ ਨੀ ਕਿਸੇ ਨੂੰ ਸੋ ਇਹ ਚੀਜ਼ਾਂ ਦੇਖਣ ਚ ਦੀ ਗੱਲ ਆ ਤੇ ਇਹ ਜਿਹੜੇ ਲੋਕਾਂ ਨੂੰ ਜਿਹੜੀਆਂ ਵੰਡੀਆਂ ਜਾ ਰਹੀਆਂ ਗੱਲਾਂ ਮੈਂ ਨੀ ਕਹਿੰਦਾ ਡਿਜ਼ਰਵ ਨੀ ਕਰਦੇ ਡਿਜ਼ਰਵ ਕਰਦੇ ਆ ਸਤਿੰਦਰ ਸੰਤੀ ਬਹੁਤ ਚਿਰ ਤੋਂ ਬਹੁਤ ਕੁਛ ਕਰ ਰਹੀ ਹੈ ਤੇ ਉਹਨੂੰ ਚੇਅਰਪਰਸਨ ਬਣਾਇਆ ਗਿਆ ਇਸ ਆਰਟ ਕੌਂਸਲ ਦਾ ਚਲੋ ਹੋ ਸਕਦਾ ਇਸ ਆਰਟ ਦੇ ਵਿੱਚ ਉਹ ਹੋਰ ਕੋਈ ਚੰਗੇ ਕਾਰਜ ਕਰ ਸਕੇ ਪਰ ਕੇਵਲ ਧਾਲੀਵਾਲ ਨਾਟਕ ਚ ਜਾਣਿਆ ਮੰਨਿਆ ਨਾ ਡਾਕਟਰ ਲਖਵਿੰਦਰ ਜੌਲ ਤਾਂ ਬਹੁਤ ਹੀ ਵਧੀਆ ਬੰਦਾ ਸੁਲਝਿਆ ਹੋਇਆ ਇਨਸਾਨ ਨਾਲ ਉਹਨਾਂ ਨੇ ਦੂਰਦਰਸ਼ਨ ਦੇ ਉੱਤੇ ਉਹਨਾਂ ਦਾ ਲੰਮਾ ਐਕਸਪੀਰੀਅੰਸ ਆ ਤੇ ਉਹਨਾਂ ਉਹ ਇੱਕ ਬਹੁਤ ਵਧੀਆ ਇੱਕ ਰਾਈਟਰ ਵੀ ਆ ਡਾਕਟਰ ਲਖਵਿੰਦਰ ਜੌਲ ਦੀਆਂ ਮੇਰੇ ਮੈਂ ਉਹਨਾਂ ਨੇ ਲਿਖੀਆਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਲੋਕਾਂ ਦੇ ਜਹਿਨ ਚ ਬਸੀਆਂ ਸੋ ਪਰ ਕੁਝ ਕਿਹੋ ਜਿਹੇ ਨਾਂ ਹੁੰਦੇ ਜਿਨ੍ਹਾਂ ਤੇ ਹੈਰਾਨੀ ਹੁੰਦੀ ਹੈ ਤੇ ਉਹ ਇਲੈਕਸ਼ਨਾਂ ਕਰਕੇ ਹੀ ਜਾਂ ਹੋ ਸਕਦਾ ਵੀ ਉਹਨਾਂ ਨੂੰ ਲਿਆਂਦਾ ਗਿਆ ਹੋਵੇ ਜਾਂ ਕੋਈ ਹੋਰ ਕਾਰਨ ਹੋਵੇ ਇਹ ਇਹ ਗੱਲਾਂ ਕਿਤੇ ਮਾਇਨੇ ਰੱਖਦੀਆਂ ਹੁਣ ਡਾਕਟਰ ਸੁਰਜੀਤ ਪਾਤਰ ਦਾ ਜੇ ਤੁਸੀਂ ਬਦਲਾਅ ਕਰਦੇ ਹੋ ਜਾਂ ਉਹਨਾਂ ਦੀ ਥਾਂ ਤੇ ਕਿਸੇ ਨੂੰ ਲੈ ਕੇ ਆਉਣੇ ਹੋ ਤਾਂ ਤੁਸੀਂ ਉੱਥੇ ਮਿੰਟੂ ਬਰਾੜ ਨੂੰ ਨਹੀਂ ਲਾ ਸਕਦੇ ਇਹ ਤਾਂ ਕੋਈ ਫਾਰਮੈਟ ਹੀ ਨਹੀਂ ਬਣਦਾ ਹੋ ਕਿਤੇ ਵੀ ਸੋ ਇਹ ਚੀਜ਼ ਮੇਰਾ ਕਹਿਣ ਦਾ ਭਾਵ ਇਹ ਸੀਗਾ
ਜੀ ਪ੍ਰਾਜ ਸਾਹਿਬ ਸੋ ਖਬਰਾਂ ਦੇ ਵਿੱਚ ਕੋਈ ਹੋਰ ਖਬਰ ਤੁਸੀਂ ਸਰੋਤਿਆਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਪ੍ਰਾਜ ਸਾਹਿਬ
ਬਸ ਜੀ ਬਿਲਕੁਲ ਫਿਲਹਾਲ ਤਾਂ ਇੰਨੀਆਂ ਹੀ ਖਬਰਾਂ ਬਹੁਤ ਆ ਤੇ ਇੱਕ ਥੋੜੀ ਜਿਹੀ ਸੂਚਨਾ ਅੱਜ ਤੋਂ ਚੱਲ ਵੀ ਪੈਣੀ ਹੈ ਤੇ ਮੈਂ ਦੱਸਣੀ ਚਾਹਾਂਗਾ ਵੀ ਇੱਕ ਜਿਹੜਾ ਮਰੇ ਬ੍ਰਿਜ ਸਾਊਥ ਆਸਟ੍ਰੇਲੀਆ ਦਾ ਇੱਕ ਛੋਟਾ ਜਿਹਾ ਕਸਬਾ ਤੇ ਉੱਥੇ ਹਰ ਸਾਲ ਵਿਰਾਸਤੀ ਮੇਲਾ ਲਾਉਂਦੇ ਹੁੰਦੇ ਆ ਜੀ ਸਾਡੇ ਜਗਤਾਰ ਸਿੰਘ ਨਾਗਰੀ ਜੇ ਜੇ ਸਿੰਘ ਭਾਜੀ ਹੋਰੇ ਤੇ ਰਲ ਮਿਲ ਕੇ ਇੱਕ ਬਹੁਤ ਵੱਡਾ ਮੇਲਾ ਕਰਦੇ ਆ ਤੇ ਉਸ ਮੇਲੇ ਦੀ ਤਿਆਰੀਆਂ ਜ਼ੋਰਾਂ ਤੇ ਆ ਜੀ 2 ਅਕਤੂਬਰ ਨੂੰ ਉਹ ਲੱਗਣਾ ਤੇ ਫ੍ਰੀ ਐਂਟਰੀ ਆ ਉਹਦੇ ਵਿੱਚ ਨਾਲੇ ਤਾਂ ਪੇਂਡੂ ਏਰੀਆ ਦੇਖਿਆ ਜਾਂਦਾ ਇੰਨੇ ਮਹਾਨੇ 70-80 ਕਿਲੋਮੀਟਰ ਐਡਲੇਡ ਤੋਂ ਬਾਹਰ ਨਿਕਲ ਕੇ ਤੇ ਨਾਲੇ ਇੱਕ ਦਿਨ ਦਾ ਜਿਹੜਾ ਉੱਥੇ ਫਨ ਹੈਗਾ ਜੀ ਵਧੀਆ ਸਾਰੀਆਂ ਜੋ ਮੇਲੇ ਦੇ ਵਿੱਚ ਜਿਹੜੇ ਫਨ ਹੁੰਦੇ ਉਹ ਕਰਾਏ ਜਾਣਗੇ ਵਿਰਾਸਤੀ ਮੇਲਾ ਉਹਦਾ ਨਾਂ ਤੇ ਸੋ ਮੈਂ ਇੱਕ ਦੋਸਤਾਂ ਨੂੰ ਬੇਨਤੀ ਕਰੂੰਗਾ ਉੱਥੇ ਜ਼ਰੂਰ ਪਹੁੰਚਣ ਦੂਜਾ ਮੈਂ ਇੱਕ ਹੋਰ ਬੇਨਤੀ ਕਰਨੀ ਚਾਹਾਂਗਾ ਵੀ ਅਸੀਂ ਪਿਛਲੇ 3-4 ਦਿਨਾਂ ਦੇ ਤੋਂ ਲੱਗੇ ਹੋਏ ਆ ਅਮਨਦੀਪ ਤੇ ਸਰਬਜੀਤ ਤੇ ਮੈਂ ਇਸ ਜਿਹੜਾ ਪੰਜਾਬੀ ਅਖਬਾਰ ਦਾ ਮੁਹਾਂਦਰਾ ਥੋੜਾ ਜਿਹਾ ਅਸੀਂ ਉਹਨੂੰ ਹੋਰ ਉਹਦੀ ਵਿਸ਼ਾਲਤਾ ਲਿਆਉਣ ਦੀ ਕੋਸ਼ਿਸ਼ ਚ ਲੱਗੇ ਹੋਏ ਆ ਵੈਸੇ ਤਾਂ ਬਹੁਤ ਪਿਆਰ ਦਿੰਦੇ ਹੋ ਤੁਸੀਂ ਪਰ ਮੈਂ ਬੇਨਤੀ ਕਰਨਾ ਚਾਹੂੰਗਾ ਸਾਰੇ ਲਿਸਨਰਸ ਨੂੰ ਅਸੀਂ ਵਾਰ ਵਾਰ ਨਹੀਂ ਕਹਿੰਦੇ ਵੀ ਇਹਨੂੰ ਪੇਜ ਨੂੰ ਲਾਈਕ ਕਰੋ ਜਾਂ ਇੱਦਾਂ ਕਰੋ ਜਾਂ ਅਸੀਂ ਸਪੋਂਸਰਡ ਖਰੀਦੀਏ ਲਾਈਕ ਖਰੀਦੀ ਉਹ ਨਹੀਂ ਅਸੀਂ ਕੁਛ ਕਰ ਅਸੀਂ ਸ਼ੇਅਰ ਜ਼ਰੂਰ ਕਰਾਂਗੇ ਵੀ ਇੱਥੇ ਲਾਈਕ ਕਰੋ ਪਰ ਤੁਸੀਂ ਨਾ ਵੀ ਆਪਣੇ ਵੰਨਿਓ ਜ਼ਰੂਰ ਪੰਜਾਬੀ ਅਖਬਾਰ ਦਾ ਪੇਜ ਵੀ ਜ਼ਰੂਰ ਲਾਈਕ ਕਰੋ ਤੇ ਉਹਦੇ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਆਸਟ੍ਰੇਲੀਆ ਦੀਆਂ ਖਬਰਾਂ ਜਿਹੜੀਆਂ ਲਗਾਤਾਰ ਡੇਲੀ ਅਪਡੇਟ ਹੋਣ ਉਹਦੇ ਉੱਤੇ ਨਾ ਕਿ ਜਿਹੜਾ ਮਹੀਨਾਵਾਰੀ ਅਖਬਾਰ ਛਪਦਾ ਉਹ ਉਵੇਂ ਛਪਦਾ ਰਹੇਗਾ ਮੈਗਜ਼ੀਨ ਵਾਂਗ ਪਰ ਅਸੀਂ ਉਹਨੂੰ ਡੇਲੀ ਦੇ ਪੇਪਰ ਵਾਂਗ ਵੀ ਉਹਨੂੰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਉਹਦੇ 'ਚ ਕੱਲ੍ਹ ਇੱਕ ਬੜਾ ਵਧੀਆ ਫੀਚਰ ਲਾਇਆ ਜੀ ਉਹ ਫੀਚਰ ਅਮਨਦੀਪ ਹੋਰਾਂ ਨੇ ਕੱਲ੍ਹ ਕਾਫੀ ਮਿਹਨਤ ਕੀਤੀ ਉਹ ਫੀਚਰ ਇਹ ਹੈ ਜੀ ਵੀ ਬੱਚਿਆਂ ਦੀ ਜਿਹਦਾ ਵੀ ਜਨਮ ਦਿਨ ਆਏਗਾ ਬੱਚੇ ਦਾ ਉਹ ਐਡਵਾਂਸ ਦੇ ਵਿੱਚ ਹੀ ਸਾਨੂੰ ਆਪਣੀ ਬੱਚੇ ਦੀ ਫੋਟੋ ਨਾਂ ਡਿਟੇਲ ਈਮੇਲ ਕਰ ਦੇਣ ਤੇ ਉਹ ਜਿਸ ਦਿਨ ਉਹਦਾ ਜਨਮ ਦਿਨ ਹੋਊਗਾ ਪੰਜਾਬੀ ਅਖਬਾਰ ਦੇ ਫਰੰਟ ਹੈਡਰ ਦੇ ਉੱਤੇ ਉਹਨਾਂ ਦੀ ਫੋਟੋ ਬੱਚਿਆਂ ਦੀ ਚੱਲੇਗੀ ਤੇ ਤਾਂ ਕਿ ਬੱਚਿਆਂ ਨੂੰ ਅਸੀਂ ਪੰਜਾਬੀ ਨਾਲ ਜੋੜ ਸਕੀਏ ਇਨਕਰੇਜ ਕਰ ਸਕੀਏ ਤੇ ਪਰ ਇੱਕ ਬੜਾ ਵਧੀਆ ਆਈਡੀਆ ਅੱਜ ਬਾਈ ਨਵਦੀਪ ਸਿੰਘ ਹੋਰਾਂ ਨੇ ਜਿਹੜੇ AMW ਵਰਕਸ਼ਾਪ ਦੀ ਆਪਣੀ ਐਡ ਵੀ ਚੱਲਦੀ ਆ ਬ੍ਰਿਸਬਨ ਵਾਲੇ ਉਹਨਾਂ ਨੇ ਬਹੁਤ ਵਧੀਆ ਇੱਕ ਆਈਡੀਆ ਦਿੱਤਾ ਉਹ ਬੜੇ ਤਤਪਰ ਆ ਬੱਚਿਆਂ ਨੂੰ ਪੰਜਾਬੀ ਨਾਲ ਜੋੜੀ ਰੱਖਣ ਲਈ ਬਹੁਤ ਉਪਰਾਲੇ ਕਰਦੇ ਰਹਿੰਦੇ ਆ ਉਹ ਕਹਿੰਦੇ ਵੀ ਤੁਸੀਂ ਇੱਕ ਗੱਲ ਕਰੋ ਵੀ ਬੱਚਿਆਂ ਨੂੰ ਕਹੋ ਵੀ ਉਹਦੀ ਫੋਟੋ ਲੱਗੂਗੀ ਜਿਹੜਾ ਪੰਜਾਬੀ ਚ ਹੱਥ ਨਾਲ ਆਪਦੇ ਹੱਥਾਂ ਨਾਲ ਲਿਖ ਕੇ ਆਪਦਾ ਨਾਂ ਫੋਟੋ ਦੇ ਉੱਤੇ ਨਾਂ ਲਿਖ ਕੇ ਭੇਜੂਗਾ ਸਾਨੂੰ ਸੋ ਅਸੀਂ ਉਹ ਕੋਸ਼ਿਸ਼ ਕਰ ਸਕਦੇ ਹਾਂ ਵੀ ਉਹ ਕਾਗਜ਼ ਤੇ ਜਾਂ ਕਿਵੇਂ ਵੀ ਉਹ ਬੱਚਾ ਸਾਨੂੰ ਫੋਟੋ ਖਿੱਚ ਕੇ ਭੇਜ ਦੇ ਤੇ ਅਸੀਂ ਉਹ ਬੱਚਾ ਤੇ ਉਹਦੀ ਪੰਜਾਬੀ ਚ ਨਾਂ ਲਿਖਿਆ ਉਹ ਉਹਦੇ ਤੇ ਜ਼ਰੂਰ ਚੜਾਇਆ ਕਰਾਂਗੇ ਬਹੁਤ ਵਧੀਆ ਆਈਡੀਆ ਲੱਗਿਆ ਮੈਨੂੰ ਬੱਚਿਆਂ ਨੂੰ ਇਨਕਰੇਜ ਕਰਨ ਦਾ ਤੇ ਉਹ ਪੰਜਾਬੀ ਲਿਖ ਸਕਣ ਜਿਹਦੇ ਨਾਲ ਸੋ ਇਹ ਉਪਰਾਲੇ ਪੰਜਾਬੀ ਅਖਬਾਰ ਦੇ ਵਿੱਚ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ, ਇੱਕ ਕੈਲੰਡਰ ਸ਼ੁਰੂ ਕਰਨ ਜਾ ਰਹੇ ਹਾਂ ਜਿਹਦੇ ਚ ਸਾਰੇ ਈਵੈਂਟ ਹੋਇਆ ਕਰਨਗੇ। ਉਹ ਇਹ ਸਾਰੇ ਕੰਮਾਂ ਦੇ ਉੱਤੇ ਬੈਕਗਰਾਉਂਡ ਤੇ ਕੰਮ ਚੱਲ ਰਿਹਾ ਤੇ ਆਉਣ ਵਾਲੇ ਹਫ਼ਤੇ ਚ ਅਸੀਂ ਇਹਨੂੰ ਚਾਹਾਂਗੇ ਹੋਰ ਵਧੀਆ ਕਰਨਾ। ਪਰ ਇਸ ਦੌਰਾਨ ਤੁਸੀਂ ਦੋਸਤੋ ਜੇ ਐਂਡਰਾਇਡ ਫੋਨ ਆ ਤਾਂ ਉਹਦੇ ਚ ਪੰਜਾਬੀ ਅਖਬਾਰ ਦਾ ਐਪ ਜ਼ਰੂਰ ਡਾਊਨਲੋਡ ਕਰੋ। ਐਪਲ ਲਈ ਅਜੇ ਕੋਸ਼ਿਸ਼ ਜਾਰੀ ਆ, ਹੋ ਸਕਦਾ ਛੇਤੀ ਕਰ ਲਈਏ, ਤੇ ਨਹੀਂ ਤੁਸੀਂ ਫੇਸਬੁੱਕ ਦਾ ਪੇਜ ਪੰਜਾਬੀ ਅਖਬਾਰ ਦਾ ਜਾਂ ਉਹਦੀ ਵੈਬਸਾਈਟ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਆਉਣ ਵਾਲੇ ਦਿਨਾਂ ਚ ਅਸੀਂ ਪ੍ਰਿੰਟ ਮੀਡੀਆ ਦੇ ਵਿੱਚ ਵੀ ਨਾਲ ਨਾਲ ਤੁਹਾਡੇ ਚੱਲ ਸਕੀਏ।
ਜੀ ਬਰਾੜ ਸਾਹਿਬ, ਬਹੁਤ ਵਧੀਆ ਉਪਰਾਲਾ ਹੈ ਕਿ ਮਹੀਨੇ ਦੀ ਜਿਹੜਾ ਵੇਟ ਕਰਨੀ ਪੈਂਦੀ ਸੀ, ਇੰਤਜ਼ਾਰ ਕਰਨੀ ਪੈਂਦੀ ਸੀ, ਰੋਜ਼ ਦੀ ਰੋਜ਼ ਦੀਆਂ ਖਬਰਾਂ ਦੀ ਆਪਣੇ ਸਾਨੂੰ ਪੰਜਾਬੀ ਹਫ਼ਤੇ ਮਿਲ ਜਾਏਗੀ, ਇਹ ਤੇ ਬਹੁਤ ਵਧੀਆ ਗੱਲ ਹੈ। ਸੋ
ਦੂਜੀ ਸੁਖਪ੍ਰੀਤ ਜਾਂਦੇ ਜਾਂਦੇ ਮੈਂ ਇਹ ਵੀ ਦੱਸਣਾ ਚਾਹਾਂਗਾ ਵੀ ਅਸੀਂ ਸਿਟੀ ਜਰਨਲਿਜ਼ਮ ਦੀ ਗੱਲ ਕਰਦੇ ਹਾਂ ਰੋਜ਼, ਵੀ ਸਿਟੀ ਜਰਨਲਿਜ਼ਮ ਹੋਣਾ ਚਾਹੀਦਾ ਜਿਹੜੇ ਸਾਡੇ ਪੱਤਰਕਾਰ ਭਾਈ ਆਪਦਾ ਇੰਨਾ ਟਾਈਮ ਲਾ ਕੇ ਇੰਨੀ ਮਿਹਨਤ ਕਰਕੇ ਬਿਨਾਂ ਕਿਸੇ ਲਾਲਚ ਦੇ ਸਾਨੂੰ ਖ਼ਬਰਾਂ ਭੇਜਦੇ ਆ, ਉਹਨਾਂ ਦਾ ਤਾਂ ਅਸੀਂ ਧੰਨਵਾਦ ਕਰਦੇ ਹਾਂ। ਪਰ ਨਾਲ ਅਸੀਂ ਖੁੱਲਾ ਸੱਦਾ ਦਿੰਨੇ ਆ ਵੀ ਸਿਟੀ ਜਰਨਲਿਜ਼ਮ ਦੇ ਤੌਰ ਤੇ ਜ਼ਰੂਰੀ ਨਹੀਂ ਵੀ ਤੁਸੀਂ ਪੱਤਰਕਾਰ ਹੋ, ਤੁਸੀਂ ਲਿਖਦੇ ਹੋ ਜਾਂ ਲਿਖਣਾ ਨਹੀਂ ਆਉਂਦਾ, ਤੁਹਾਡੇ ਕੋਈ ਵੀ ਜਾਣਕਾਰੀ ਹੈਗੀ ਜਿਹੜੀ ਸਾਂਝੀ ਹੋਣੀ ਚਾਹੀਦੀ ਹੈ ਲੋਕਾਂ ਨਾਲ, ਉਹ ਤੁਸੀਂ ਸਾਨੂੰ ਭੇਜੋ, ਅਸੀਂ ਉਹਨੂੰ ਛਾਪ ਕੇ ਖੁਸ਼ੀ ਮਹਿਸੂਸ ਕਰਾਂਗੇ।
ਜੀ ਜੀ
ਜੀ,
ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ, ਸਾਰਿਆਂ ਵੱਲੋਂ ਸ਼ੁਭਕਾਮਨਾਵਾਂ।
ਹੈਲੋ,
ਤੇ ਅੱਜ ਤੁਹਾਡਾ ਬਹੁਤ ਵਧੀਆ ਰਹੇ, ਚੜ੍ਹਦੀਆਂ ਕਲਾ ਚ ਰਹੋ। ਜੀ ਜੀ, ਸੋ ਇਹ ਬਰਾੜ ਸਾਹਿਬ ਸਾਡੇ ਨਾਲ ਖਬਰਾਂ ਦੀ ਸਾਂਝ ਪਾਈ ਸੀ, ਤੇ ਸਾਡੇ ਕੋਲ ਜਿਹੜੇ ਮੈਸੇਜ ਆ ਉਹ ਬਹੁਤ ਪਹੁੰਚ ਚੁੱਕਾ, ਸਭ ਦਾ ਪਿਆਰ ਜਿਹੜਾ ਪਹੁੰਚ ਚੁੱਕਾ ਹੈ ਜੀ ਇੱਥੇ ਤੱਕ। ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਜੀ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਮੈਂ ਤੁਹਾਡੇ ਸਾਰਿਆਂ ਦੇ ਸੁੱਖ ਸੁਨੇਹੇ ਆ ਉਹ ਸਾਂਝੇ ਕਰਾਂਗੇ ਜੀ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਰੇਡੀਓ ਦੀਆਂ ਖੂਬਸੂਰਤ ਲਹਿਰਾਂ ਤੁਹਾਡੇ ਤੱਕ ਪੁੱਜਦਾ ਕਰਨ ਲਈ ਸਾਨੂੰ ਨਿੱਘਾ ਸਹਿਯੋਗ ਦੇ ਰਹੇ ਨੇ। ਪੰਜਾਬ ਗ੍ਰੋਸਟ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕ ਟਾਊਨ ਤੋਂ ਦਵਿੰਦਰ ਸਿੰਘ, ECT ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, USA ਤੋਂ ਪ੍ਰਦੀਪ ਤੂਰ।
ਮੁੰਡਾ ਬੈਜਨਾ ਗਵਾ ਕੇ ਕੋਹਿਨੂਰ ਵਰਗਾ, ਉਹ ਜਾਵਾਂ ਪਹਿਲੇ ਤੋੜ ਵਾਲੀ ਦੇ ਸਰੂਰ ਵਰਗਾ, ਮੁੰਡਾ ਬੈਜਨਾ ਗਵਾ ਕੇ ਕੋਹਿਨੂਰ ਵਰਗਾ, ਜਾਵਾਂ ਪਹਿਲੇ ਤੋੜ ਵਾਲੀ ਦੇ ਸਰੂਰ ਵਰਗਾ। ਸਾਡੇ ਲਾਈਟ ਮੂਡ ਨੂੰ ਤੂੰ ਕਮਜ਼ੋਰੀ ਸਮਝੇ, ਲਾਈਟ ਮੂਡ ਨੂੰ ਤੂੰ ਕਮਜ਼ੋਰੀ ਸਮਝੇ, ਫੜ ਲੱਗਦੇ ਹੁੰਦੇ ਆ ਸਦਾ ਨੀਵੇਂ ਰੁੱਖ ਤੇ, ਤੂੰ ਕਰਮਾਂ ਵਾਲੀਆਂ ਤੈਨੂੰ ਅਸੀਂ ਮਿਲ ਗਏ, ਅਸੀਂ ਸਾਡੀ ਟੌਰ ਲਾਇਆ ਬੜੀਆਂ ਨੇ ਜ਼ੋਰ, ਅਸੀਂ ਕਿਸੇ ਦੀ ਵੀ ਗੱਲ ਉੱਤੇ ਕੀਤਾ ਨਹੀਂ ਉਹ ਗੌਰ, ਦੇਖ ਸਾਡੀ ਟੌਰ ਲਾਇਆ ਬੜੀਆਂ ਨੇ ਜ਼ੋਰ, ਅਸੀਂ ਕਿਸੇ ਦੀ ਵੀ ਗੱਲ ਉੱਤੇ ਕੀਤਾ ਨਹੀਂ ਉਹ ਗੌਰ, ਸਾਨੂੰ ਪੱਟਣੇ ਨੂੰ ਆਉਂਦੇ ਰੋਜ਼ ਬੜੇ ਭਰਪੂਰ, ਅਸੀਂ ਬੇਬੇ ਨੂੰ ਮਿਲੇ ਸੀ ਸੁੱਖਾ ਸੁੱਖ। ਉਹ ਸੌਂਦੀ ਨਹੀਂ ਉਹ ਅੱਖ ਪੱਗ ਲੈਂਦੀ ਸਾਡੀ, ਕਹਿੰਦੀਆਂ ਕਹਾਉਂਦੀਆਂ ਨੂੰ ਪੱਟ,
ਜਿਹੜੀ ਲੈਂਦੀ ਸਾਨੂੰ ਟੱਕੇ ਉਹ ਸੌਂਦੀ ਨਹੀਂ ਉਹ ਅੱਖ ਪੱਗ ਲੈਂਦੀ ਸਾਡੀ ਕਹਿੰਦੀਆਂ ਕਹਾਉਂਦੀਆਂ ਨੂੰ ਪੱਟ ਦਸ਼ ਅੱਲੜਾਂ ਨੂੰ ਭੈਣ ਦਿਲ ਫੜ ਫੜ ਪੈ ਕੁਲਵੀਰ ਬਿੱਲੋ ਸਿਰੇ ਦਾ ਸ਼ਿਕਾਰੀ ਤੈਨੂੰ ਰੱਖੂਗਾ ਗੜੋਲੀਆਂ ਚ ਜਾਣ ਤੋਂ ਪਿਆਰੀ ਤੇਰਾ ਸ਼ੌਂਕੀ ਕੁਲਵੀਰ ਬਿੱਲੋ ਸਿਰੇ ਦਾ ਸ਼ਿਕਾਰੀ ਤੈਨੂੰ ਰੱਖੂਗਾ ਗੜੋਲੀਆਂ ਚ ਜਾਣ ਤੋਂ ਪਿਆਰੀ ਅੱਤ ਪੂਰੀ ਹੈ ਕਰਾਉਂਦਾ ਹੱਥ ਨਸ਼ੇ ਨੂੰ ਨਾ ਲਾਉਂਦਾ
ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾ ਤੇ ਤੁਸੀਂ ਜੁੜੇ ਹੋਏ ਹੋ ਹਰਮਨ ਰੇਡੀਓ ਦੇ ਨਾਲ ਤੇ ਹਰਮਨ ਰੇਡੀਓ ਦੇ ਵਿੱਚ ਪ੍ਰੋਗਰਾਮ ਲਹਿਰਾ ਦੇ ਵਿੱਚ ਹੁਣ ਅਸੀਂ ਕੋਈ ਘੰਟੇ ਦਾ ਸਾਡਾ ਹੋਰ ਸਾਥ ਹੈ ਜੀ ਤੇ ਅਸੀਂ ਲਹਿਰਾ ਲਾਉਣੀਆਂ ਪ੍ਰੋਗਰਾਮ ਦੇ ਵਿੱਚ ਤੇ ਲਹਿਰਾ ਵੈਸੇ ਤੁਹਾਡੇ ਜਿਹੜੇ ਮੈਸੇਜਿਸ ਆ ਉਹਨਾਂ ਨੇ ਪ੍ਰੋਗਰਾਮ ਦੇ ਵਿੱਚ ਲਾਈਆਂ ਹੋਈਆਂ ਨੇ ਸੋ ਇਹਨਾਂ ਨੂੰ ਪੜ੍ਹਨ ਲਈ ਮੈਂ ਥੋੜਾ ਲੇਟ ਹੋ ਗਈ ਹਾਂ ਕਿਉਂਕਿ ਬਰਾੜ ਸਾਹਿਬ ਨਾਲ ਖਬਰਾਂ ਤੇ ਗੱਲਬਾਤ ਕਰ ਰਹੇ ਸੀ ਸੋ ਉਹਦੇ ਲਈ ਮਾਫ਼ੀ ਚਾਹੁੰਦੀ ਹਾਂ ਜੀ ਪਰ ਚਲੋ ਜੀ ਦੇਰ ਆਈ ਦਰੁਸਤ ਹੈ ਮੈਂ ਤੁਹਾਡੇ ਜਿਹੜੇ ਸੁੱਖ ਸੁਨੇਹੇ ਆ ਉਹ ਸਾਰਿਆਂ ਨਾਲ ਸਾਂਝੇ ਕਰਦੀ ਹਾਂ ਤੇ ਆਪ ਵੀ ਉਹਨਾਂ ਦਾ ਜਿਹੜਾ ਕਹਿੰਦੇ ਤੇ ਉਹਨਾਂ ਨੂੰ ਪੜ੍ਹ ਕੇ ਇੰਜੋਏ ਕਰਦੀ ਹਾਂ ਜੀ ਸ਼ੁਰੂ ਕਰਦੇ ਹਾਂ ਦਲਜੀਤ ਸਿੰਘ ਹੁਣਾਂ ਤੋਂ ਜਿਨ੍ਹਾਂ ਨੇ ਸਾਨੂੰ ਮਹਿਤਾ ਚੌਂਕ ਤੋਂ ਬੜਾ ਪਿਆਰਾ ਜਿਹਾ ਮੈਸੇਜ ਸਵੇਰੇ ਸਵੇਰੇ ਭੇਜਿਆ ਸੀ ਜੀ ਲਿਖਿਆ ਹੈ ਕਿ ਜ਼ਰੂਰਤ ਤੋਂ ਜ਼ਿਆਦਾ ਚੰਗੇ ਬਣੋਗੇ ਤਾਂ ਜ਼ਰੂਰਤ ਤੋਂ ਜ਼ਿਆਦਾ ਇਸਤੇਮਾਲ ਵੀ ਕੀਤੇ ਜਾਵੋਗੇ ਸੋ ਲਓ ਜੀ ਇਹ ਸੀ ਅੱਜ ਦਾ ਵਿਚਾਰ ਜੋ ਦਲਜੀਤ ਸਿੰਘ ਹੁਣਾਂ ਨੇ ਸਾਡੇ ਨਾਲ ਸਾਂਝਾ ਕੀਤਾ ਹੈ ਸੋ ਕਹਿੰਦੇ ਕਿ ਇੰਨੇ ਮਿੱਠੇ ਵੀ ਨਾ ਬਣੋ ਕਿ ਕੋਈ ਤੁਹਾਨੂੰ ਬਿਲਕੁਲ ਹੀ ਖਾ ਜਾਵੇ ਤੇ ਇੰਨੇ ਕੌੜੇ ਵੀ ਨਾ ਬਣੋ ਕਿ ਹੈ ਨਾ ਕੋਈ ਮੂੰਹ ਵੀ ਨਾ ਲਾਵੇ ਸੋ ਜ਼ਿੰਦਗੀ ਚ ਹਰ ਚੀਜ਼ ਦਾ ਜਿਹੜਾ ਬੈਲੈਂਸ ਹੈ ਉਹ ਜ਼ਰੂਰ ਹੋਣਾ ਚਾਹੀਦਾ ਹੈ ਸੋ ਜਿੱਥੇ ਆਪਣਾ ਇੱਕ ਬੈਲੈਂਸ ਜਿਹੜਾ ਜ਼ਿੰਦਗੀ ਚ ਬਣਾ ਕੇ ਤੁਰਦੇ ਰਹਿਣਾ ਚਾਹੀਦਾ ਤੇ ਨਾਲ ਹੀ ਇਹਨਾਂ ਨੇ ਅੱਜ ਕਿਹਾ ਹੈ ਕਿ ਜੀ ਅੱਜ ਗੁਰੂ ਅੰਗਦ ਦੇਵ ਜੀ ਦਾ ਜਿਹੜਾ ਗੁਰਤਾ ਗੱਦੀ ਦਿਵਸ ਹੈ ਸੋ ਜੀ ਜਿਹੜਾ ਸਮੂਹ ਭਾਈਚਾਰਾ ਉਹਨੂੰ ਸਾਡੇ ਵੱਲੋਂ ਲੱਖ ਲੱਖ ਵਧਾਈਆਂ ਨੇ ਸੋ ਇਹ ਖੂਬਸੂਰਤ ਵਿਚਾਰ ਤੇ ਇਹ ਜਿਹੜਾ ਸਾਨੂੰ ਗੁਰੂ ਅੰਗਦ ਦੇਵ ਜੀ ਦੇ ਗੁਰਤਾ ਗੱਦੀ ਦਿਵਸ ਬਾਰੇ ਦੱਸਣ ਬਾਰੇ ਦਲਜੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਤੁਸੀਂ ਜਿਹੜੀ ਸਾਂਝ ਬਣਾਈ ਰੱਖਣੀ ਤੇ ਸੱਤ ਦੇ ਪੰਚੇਤਾ ਹੁਣੀ ਵੀ ਜਿਹੜੇ ਸਾਡੇ ਨਾਲ ਈਮੇਲ ਦੇ ਰਾਹੀਂ ਜੁੜੇ ਸੀ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਗੁਡ ਮਾਰਨਿੰਗ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ ਲਵ ਹਰਮਨ ਰੇਡੀਓ ਉਹ ਜੀ ਬਹੁਤ ਬਹੁਤ ਸ਼ੁਕਰੀਆ ਸਤਦੇਵ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਤੇ ਪ੍ਰੋਗਰਾਮ ਦੇ ਨਾਲ ਇਸੇ ਤਰ੍ਹਾਂ ਤੁਸੀਂ ਸਾਂਝ ਜਿਹੜੀ ਬਣਾਈ ਰੱਖਣੀ ਤੇ ਰਮਨਜੀਤ ਸਿੰਘ ਜੰਦੋਰੀਆ ਹੁਣਾਂ ਨੇ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਤੇ ਇੱਕ ਉਹਨਾਂ ਨੇ ਕਾਫੀ ਵੱਡਾ ਜਿਹੜਾ ਮੈਸੇਜ ਹੈ ਉਹ ਲਿਖਿਆ ਹੈ ਕਸ਼ਮੀਰ ਦੇ ਬਾਰੇ ਜੋ ਕਸ਼ਮੀਰ ਵਿੱਚ ਹੋ ਰਿਹਾ ਉਹਦੇ ਰਿਗਾਰਡਿੰਗ ਗੱਲ ਕੀਤੀ ਹੈ ਕਿ ਹਰ ਕੋਈ ਚੁੱਪ ਕਿਉਂ ਹੈ ਕਿ ਇੰਨਾ ਕੁਛ ਹੋ ਗਿਆ ਹੈ ਕਿ ਫਿਰ ਵੀ ਹਰ ਕੋਈ ਜਿਹੜਾ ਉਹ ਚੁੱਪ ਹੈ ਕੋਈ ਕੁਛ ਬੋਲ ਨਹੀਂ ਰਿਹਾ ਤੇ ਇਹਦੇ ਬਾਰੇ ਵਿੱਚ ਜਿਹੜੀ ਬਰਾੜ ਸਾਹਿਬ ਨਾਲ ਵੀ ਗੱਲਬਾਤ ਹੋਈ ਸੀ ਕਿ ਠੀਕ ਹੈ ਇੰਨਾ ਉਹ ਹੱਲਾ ਕਰਨ ਦੀ ਲੋੜ ਨਹੀਂ ਹੈ ਕਿ ਚੁੱਪ ਚਾਪ ਜੋ ਕਰਨਾ ਹੈ ਕਰੀ ਜਾਓ ਕਿਉਂਕਿ ਕਈ ਵਾਰੀ ਉਹ ਛੋਟੀ ਜਿਹੀ ਗੱਲ ਦਾ ਬਹੁਤ ਵੱਡਾ ਜਿਹੜਾ ਬਤੰਗੜ ਉਹ ਬਣ ਜਾਂਦਾ ਹੈ ਪਰ ਜੋ ਵੀ ਹੋ ਰਿਹਾ ਹੈ ਜੀ ਬਿਲਕੁਲ ਬਹੁਤ ਗਲਤ ਹੋ ਰਿਹਾ ਹੈ ਤੇ ਜੋ ਸਰਕਾਰ ਹੈ ਜੋ ਫੌਜ ਹੈ ਉਹ ਆਪਣੀ ਕਾਰਵਾਈ ਇਹਦੇ ਤੇ ਕਰ ਰਹੀ ਹੈ ਸੋ ਰਮਨਜੀਤ ਸਿੰਘ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹਰਮੀਤ ਸਿੰਘ ਚੰਨਾ ਮੈਲਬਨ ਤੋਂ ਸਾਡੇ ਨਾਲ ਇਹਨਾਂ ਨੇ ਸਵੇਰੇ ਜਿਹੜੀ ਆਪਣੀ ਸਾਂਝ ਬਣਾ ਲਈ ਸੀ ਤੇ ਇਹਨਾਂ ਦਾ ਮੈਨੂੰ ਮੈਸੇਜ ਬਹੁਤ ਦੇਰ ਪਹਿਲਾਂ ਦਾ ਆਇਆ ਹੋਇਆ ਹੈ ਪਰ ਪੜ੍ਹਨ ਦੇ ਲਈ ਮੈਨੂੰ ਥੋੜੀ ਦੇਰ ਹੋ ਗਈ ਇਹਦੇ ਲਈ ਮਾਫ਼ੀ ਚਾਹੁੰਦੀ ਹਾਂ ਜੀ ਤੇ ਹਮੇਸ਼ਾ ਦੀ ਤਰ੍ਹਾਂ ਇਹ ਬੱਬੂ ਤੇ ਧੀਰਾ ਨਾਲ ਕੋਬਰਾਮ ਤੋਂ ਜਿਹੜਾ ਪ੍ਰੋਗਰਾਮ ਉਹ ਇੰਜੋਏ ਕਰ ਰਹੇ ਨੇ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਤੇ ਕਹਿ ਰਹੇ ਨੇ ਕਿ ਉਮੀਦ ਕਰਦੇ ਆ ਕਿ ਸਾਰੀ ਰਾਜੀ ਖੁਸ਼ੀ ਹੋਵੇਗੀ ਬਿਲਕੁਲ ਹਰਮੀਤ ਜੀ ਅਸੀਂ ਸਭ ਰਾਜੀ ਖੁਸ਼ੀਆਂ ਤੇ ਉਮੀਦ ਕਰਦੇ ਆ ਕਿ ਤੁਸੀਂ ਵੀ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਕਹਿੰਦੇ ਆ ਕਿ ਕੋਬਰਾਮ ਦੇ ਵਿੱਚ ਅੱਜ ਅੱਧੀ ਰਾਤ ਤੋਂ ਜਿਹੜਾ ਮੀਂਹ ਪੈ ਰਿਹਾ ਹੈ ਤੇ ਗੀਤ ਇਹਨਾਂ ਨੇ ਜਿਹੜੀ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ, ਸਰਬਜੀਤ ਚੀਮਾ ਦਾ ਤੇਰੇ ਲੱਕ ਦਾ ਹੁਲਾਰਾ। ਵਾਹ ਜੀ ਵਾਹ, ਜ਼ਰੂਰ ਪ੍ਰੋਗਰਾਮ ਦੇ ਵਿੱਚ ਤੇਰੇ ਲੱਕ ਦਾ ਹੁਲਾਰਾ ਅਸੀਂ ਲਗਾ ਦੇਵਾਂਗੇ ਤੁਹਾਡੀ ਫਰਮਾਇਸ਼ ਤੇ। ਤੋਂ ਮਾਣਦੇ ਰਹੋ ਇਸ ਮੌਸਮ ਨੂੰ ਤੇ ਅੱਜ ਦੀ ਸਵੇਰ ਨੂੰ। ਤੇ ਇਹਨਾਂ ਨੇ ਜਿਹੜੇ ਮੈਸੇਜਸ ਭੇਜੇ ਆ ਉਹ ਇੱਕ ਤੇ ਹੈ ਜੀ, ਇਹਨਾਂ ਨੇ ਗੁੱਡ ਮਾਰਨਿੰਗ ਕਰਦਾ ਹੋਇਆ ਫੋਟੋ ਮੈਸੇਜਸ ਭੇਜਿਆ, ਬੜੀ ਪਿਆਰੀ ਜੀ ਛੋਟੀ ਜਿਹੀ ਕੁੜੀ ਦੇ ਨਾਲ ਲਿਖਿਆ ਹੈ ਕਿ ਲਵ ਵਿਦ ਯੋਰ ਆਈਜ਼, ਸਮਾਈਲ ਵਿਦ ਯੋਰ ਸੋਲ, ਹੱਗ ਵਿਦ ਯੋਰ ਹਾਰਟ ਐਂਡ ਲਵ ਵਿਦ ਯੋਰ ਸਪਿਰਿਟ। ਬਹੁਤ ਖੂਬ ਜੀ, ਬਹੁਤ ਖੂਬ। ਤੇ ਇੱਕ ਇਹਨਾਂ ਨੇ ਹੋਰ ਮੈਸੇਜ ਜਿਹੜਾ ਭੇਜਿਆ ਉਹ ਹੈ ਕਿ ਇੱਕ ਵਿਅਕਤੀ ਮੰਦਿਰ ਜਾ ਰਿਹਾ ਥਾ ਆਪਣੇ 5 ਸਾਲ ਕੇ ਪੁੱਤਰ ਕੇ ਸਾਥ, ਆਰਤੀ ਕਾ ਸਮੇਂ ਹੋ ਗਿਆ ਥਾ, ਉਸ ਵਿਅਕਤੀ ਨੇ ਦੇਖਾ ਕਿ ਮੈਂ ਜਬ ਆਰਤੀ ਗਾ ਰਹਾ ਹੂੰ ਤੋ ਮੇਰਾ ਪੁੱਤਰ ਵੀ ਕੁਛ ਗੁਨਗੁਨਾ ਰਹਾ ਹੈ। ਬਾਹਰ ਆ ਕੇ ਉਸਨੇ ਪੁੱਤਰ ਸੇ ਪੁੱਛਾ ਕਿ ਤੁਮੇ ਤੋ ਆਰਤੀ ਆਤੀ ਨਹੀਂ, ਕਿਆ ਤੁਮ ਕਿਉਂ ਗਾ ਰਹੇ ਥੇ? ਪੁੱਤਰ ਨੇ ਬਹੁਤ ਸੁੰਦਰ ਜਵਾਬ ਦਿਆ ਕਿ ਮੈਨੇ ਤੋ ਕਾਖਾ ਗਾ ਪੂਰਾ ਸੁਣਾ ਦਿਆ ਭਗਵਾਨ ਜੀ ਕੋ, ਔਰ ਕਹਾ ਕਿ ਇਨ ਸ਼ਬਦੋ ਸੇ ਆਪਣੇ ਆਪ ਪ੍ਰਾਰਥਨਾ ਬਣਾ ਲੋ। ਦੁਨੀਆਂ ਦਿਖਾਵਾ ਦੇਖਤੀ ਹੈ, ਨੀਅਤ ਨਹੀਂ, ਭਗਵਾਨ ਨੀਅਤ ਦੇਖਦਾ ਹੈ, ਦਿਖਾਵਾ ਨਹੀਂ। ਬਿਲਕੁਲ ਜੀ, ਬਹੁਤ ਖੂਬ, ਬੜਾ ਪਿਆਰਾ ਜਿਹਾ ਮੈਸੇਜ ਜਿਹੜਾ ਤੁਸੀਂ ਕੀਤਾ ਹੈ। ਸੋ ਜਿਹੜੀ ਨੀਅਤ ਹੈ ਉਹ ਵਧੀਆ ਹੋਣੀ ਚਾਹੀਦੀ ਹੈ ਤੇ ਦਿਖਾਵੇ ਦਾ ਫਿਰ ਪਤਾ ਲੱਗ ਹੀ ਜਾਂਦਾ ਹੈ ਜੀ। ਤੇ ਗੀਤ ਇਹਨਾਂ ਨੇ ਕਿਹਾ ਕਿ ਪ੍ਰੋਗਰਾਮ ਜਿਹੜਾ ਸੋਹਣਾ ਚੱਲ ਰਿਹਾ ਹੈ, ਸੋ ਇਹਦੇ ਲਈ ਬਹੁਤ ਬਹੁਤ ਸ਼ੁਕਰੀਆ ਹਰਮੀਤ ਜੀ। ਤੇ ਪਰਦੀਪ ਸਿੰਘ ਤੂਰ ਉਹਨਾਂ ਨੇ ਵੀ ਸਾਂਝ ਪਾਈ ਹੈ ਜੀ ਈਮੇਲ ਦੇ, ਸੋਰੀ ਟੈਲੀਗ੍ਰਾਮ ਦੇ ਜ਼ਰੀਏ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੀ ਟੀਮ ਨੂੰ। ਤੇ ਉਹਨਾਂ ਨੇ ਜਿਹੜਾ ਗੀਤ ਲਗਾਇਆ ਸੀ ਜੀ ਪ੍ਰੋਗਰਾਮ ਦੇ ਵਿੱਚ, ਅਸੀਂ ਝੀਲ ਮਿਲ ਸਿਤਾਰੋ ਕਾ ਆਂਗਨ ਹੋਗਾ, ਹੈ ਨਾ, ਤੇ ਇਹਦੇ ਵਿੱਚ ਮੈਂ ਪੁੱਛਿਆ ਸੀ ਭਈ ਇਹ ਗਾਣਾ ਕਈਆਂ ਨੂੰ ਤੇ ਏਦਾਂ ਲੱਗਦਾ ਭਈ ਵਾਹ ਜੀ ਵਾਹ ਕੀ ਗੱਲਾਂ ਨੇ ਕੀ ਬਾਤਾਂ ਨੇ, ਤੇ ਕਈਆਂ ਨੂੰ ਲੱਗਦਾ ਬਸ ਜੀ ਆਹ ਤੇ ਗੱਲਾਂ ਹੀ ਹੈ, ਤੇ ਇਹਨਾਂ ਨੇ ਇਹ ਹਾਮੀ ਭਰੀ ਹੈ ਕਿ ਜੀ ਇਹ ਗਾਣਾ ਤੇ ਗੱਲਾਂ ਹੀ ਹੈ ਜੀ। ਸੋ ਪਰਦੀਪ ਸਿੰਘ ਜੀ ਹੁਣਾਂ ਨੇ ਤੇ ਮੈਨੂੰ ਭੇਜ ਦਿੱਤੀ ਹੈ, ਤਾਂ ਤੁਸੀਂ ਨਹੀਂ ਫੀਡਬੈਕ ਦਿੱਤੀ ਕਿਸੇ ਨੇ ਇਸ ਗਾਣੇ ਦੇ ਰਿਗਾਰਡਿੰਗ, ਭਈ ਵਾਹ ਜੀ ਗੱਲਾਂ ਹੀ ਹੈ ਕਿ ਗੱਲਾਂ ਹੀ ਹੈ। ਸੋ ਪ੍ਰਦੀਪ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਨਾਲ ਸਾਂਝ ਬਣਾਉਣ ਦੇ ਲਈ, ਤੇ ਇਸੇ ਤਰ੍ਹਾਂ ਜਿਹੜਾ ਤੁਸੀਂ ਹੱਥ ਫੜੀ ਰੱਖਣਾ ਇੱਕ ਘੰਟਾ ਜੀ, ਅਸੀਂ ਹੋਰ ਗੱਲਾਂ ਬਾਤਾਂ ਜਿਹੜੀਆਂ ਮਾਰਨੀਆਂ ਹੈ। ਤੇ ਬਚਿੱਤਰ ਮੌਰ ਭੁੱਲਰ ਹੁਣ ਫਿਰੋਜ਼ਪੁਰ ਤੋਂ ਸਾਡੇ ਨਾਲ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ, ਤੇ ਕਹਿੰਦੇ ਕਿ ਪ੍ਰੋਗਰਾਮ ਸੁਣ ਕੇ ਆਨੰਦ ਮਾਣੀਦਾ ਹੈ। ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ, ਤੇ ਅਸੀਂ ਵੀ ਜੀ ਤੁਹਾਡੇ ਜਿਹੜੇ ਸੁਨੇਹੇ ਆ ਉਹਨਾਂ ਨੂੰ ਪੜ੍ਹ ਕੇ ਮੈਂ ਵੀ ਬੜਾ ਆਨੰਦ ਮਾਣ ਲੈਂਦੀ ਹਾਂ। ਸੋ ਇਹ ਦੋਨੋਂ ਤਰਫਾ ਹੈ ਜੀ, ਇਹ ਜਿਹੜੇ ਅਸੀਂ ਆਨੰਦ ਲੈਂਦੇ ਹਾਂ। ਤੇ ਉਸ ਤੋਂ ਬਾਅਦ ਅਮਨਦੀਪ ਸਿੰਘ ਹੁਣਾਂ ਨੇ ਜੀ ਇੱਕ ਜਿਹੜੀ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਉਹਦੇ ਰਿਗਾਰਡਿੰਗ ਧਿਆਨ ਦਿਵਾਇਆ ਸੀ। ਕਹਿ ਰਹੇ ਸੀਗੇ ਕਿ ਜਦੋਂ ਪ੍ਰੋਗਰਾਮ ਸ਼ੁਰੂ ਹੁੰਦਾ ਹੈ 8 ਵਜੇ ਲੈਣਾ, ਤੇ ਉਦੋਂ ਇਹਨਾਂ ਦਾ ਜਿਹੜਾ ਉਹ ਪ੍ਰੋਗਰਾਮ ਆ ਉਹ ਬੰਦ ਹੋ ਜਾਂਦਾ ਹੈ, ਤੇ ਇਹਨਾਂ ਨੂੰ ਜਿਹੜਾ ਫੋਨ ਹੈ ਉਹ ਦੁਬਾਰਾ ਬੰਦ ਕਰਕੇ, ਉਹ ਐਪਲੀਕੇਸ਼ਨ ਦੁਬਾਰਾ ਬੰਦ ਕਰਕੇ ਫੇਸ ਯਾਨੀ ਰੀਸਟਾਰਟ ਕਰਨਾ ਪੈਂਦਾ, ਫਿਰ ਪ੍ਰੋਗਰਾਮ ਸ਼ੁਰੂ ਹੁੰਦਾ। ਸੋ ਉਹਨਾਂ ਨੇ ਲਿਖਿਆ ਕਿ ਕੈਨ ਯੂ ਪਲੀਜ਼ ਚੈੱਕ ਵੈਦਰ ਇਟਸ ਹੈਪਨਿੰਗ ਵਿਦ ਐਵਰੀ ਵਨ ਔਰ ਜਸਟ ਵਿਦ ਮੀ। ਸੋ ਅਮਨਦੀਪ ਜੀ ਇਹ ਥੋੜੀ ਜਿਹੀ ਜਿਹੜੀ ਪ੍ਰੋਬਲਮ ਕਈ ਵਾਰੀ ਆ ਜਾਂਦੀ ਹੈ ਕਿਉਂਕਿ ਇੱਕ ਸਟੂਡੀਓ ਤੋਂ ਦੂਸਰੇ ਸਟੂਡੀਓ 'ਚ ਸਵਿਚ ਓਵਰ ਕਰੀਦਾ ਹੈ, ਸੋ ਉਸ ਕਰਕੇ ਕਈ ਵਾਰੀ ਇਹ ਜਿਹੜੀ ਸਮੱਸਿਆ ਉਹ ਆ ਜਾਂਦੀ ਹੈ। ਕਈ ਡਿਵਾਈਸ ਜਿਹੜੀਆਂ ਹੁੰਦੀਆਂ ਉਹ ਇਹ ਪਿਕ ਕਰ ਲੈਂਦੀਆਂ, ਤੇ ਕਈ ਵਾਰੀ ਜਿਹੜਾ ਫਿਰ ਤੁਹਾਨੂੰ ਉਹ ਐਪਲੀਕੇਸ਼ਨ ਬੰਦ ਕਰਕੇ ਫਿਰ ਰੀਸਟਾਰਟ ਕਰਨੀ ਪੈਂਦੀ ਹੈ। ਸੋ ਉਹਦੇ ਲਈ ਜੀ ਅੱਖਾਂ ਦੇ ਵੀ ਜਾਂਚਾਂ, ਜੇ ਤੁਹਾਨੂੰ ਇਹ ਪ੍ਰੋਬਲਮ ਆ ਰਹੀ ਹੈ ਤੇ। ਜਸ ਘੁੰਮਣ ਹੁਣਾਂ ਨੇ ਵੀ ਜੀ ਪ੍ਰੋਗਰਾਮ ਨਾਲ ਸਾਂਝ ਪਾਈ ਹੈ ਤੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਸਾਰਿਆਂ ਨੂੰ, ਤੇ ਉਹਨਾਂ ਨੇ ਜਿਹੜੀ ਅਸੀਂ ਸਮਾਰਟ ਸਿਟੀ ਬਾਰੇ ਗੱਲ ਕੀਤੀ ਸੀ ਉਹਦੇ ਰਿਗਾਰਡਿੰਗ ਵੀ ਗੱਲ ਕੀਤੀ ਸੀ ਕਿ ਉਹਦੇ ਮੁਤਲਕ ਥੋੜੀ ਗੱਲ ਕੀਤੀ ਹੈ ਬਰਾੜ ਸਾਹਿਬ ਦੇ ਨਾਲ। ਸੋ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਇਹਨਾਂ ਨੇ ਇੱਕ ਰਿਜ਼ਿਊਮ ਸੈਂਡ ਕੀਤਾ ਹੈ ਜੀ ਜਸਵੰਤ ਸਿੰਘ ਦੇ ਨਾਮ ਤੇ, ਪਰ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਇਹ ਰਿਜ਼ਿਊਮ ਤੁਸੀਂ ਮੈਨੂੰ ਕਿਉਂ ਪੋਸਟ ਕੀਤਾ ਹੈ, ਇਹਦੇ ਬਾਰੇ ਵੀ ਜ਼ਰੂਰ ਦੱਸੋ ਤੁਸੀਂ। ਸੋ ਪ੍ਰੋਗਰਾਮ ਦੇ ਵਿੱਚ ਜੀ ਅਸੀਂ ਗੱਲਾਂ ਬਾਤਾਂ ਜੇ ਹੋਰ ਬਹੁਤ ਕਰਨੀਆਂ ਹੈ, ਤੇ ਜਿਹੜਾ ਸਮਾਂ ਆ ਉਹ ਇੱਕ ਘੰਟਾ ਸਾਡੇ ਕੋਲ ਬਚਿਆ ਹੈ। ਸੋ ਤੁਸੀਂ ਸੁਣਾਓ ਕਿ ਕਿਹੋ ਜਿਹੇ ਮੌਸਮ ਦਾ ਆਨੰਦ ਮਾਣ ਰਹੇ ਹੋ। ਹਰਮੀਤ ਸਿੰਘ ਹੁਣਾਂ ਨੇ ਤੇ ਦੱਸ ਦਿੱਤਾ ਕਿ ਉੱਥੇ ਜਿਹੜੀ ਝੜੀ ਹੈ ਉਹ ਲੱਗੀ ਹੋਈ ਹੈ। ਸੋ ਮਾਰਦੀਆਂ ਚਾਪ ਜੀ ਆਸਟ੍ਰੇਲੀਆ ਦੇ ਕੁਝ ਕੁ ਸ਼ਹਿਰਾਂ ਦੇ ਮੌਸਮ ਦੇ ਉੱਤੇ ਸ਼ੁਰੂ ਕਰਦੀਆਂ ਜੀ ਐਡੀਲੇਡ ਤੋਂ। ਐਡੀਲੇਡ ਦੇ ਵਿੱਚ ਇਸ ਵੇਲੇ ਜਿਹੜੀ ਸਵੇਰ ਹੈ ਉਹ ਹਲਕੇ ਹਲਕੇ ਬੱਦਲਾਂ ਦੇ ਨਾਲ ਚੜੀ ਹੈ। ਸੋ ਅੱਜ ਦਾ ਜਿਹੜਾ ਵੱਧ ਤੋਂ ਵੱਧ ਤਾਪਮਾਨ ਹੈ ਉਹ 13 ਡਿਗਰੀ ਤੱਕ ਜਾਏਗਾ, ਤੇ ਪੂਰਾ ਦਿਨ ਬੱਦਲਵਾਹੀ ਜਿਹੜੀ ਹੈ ਉਹ ਬਣੀ ਰਹੇਗੀ। ਤੇ ਸਿਡਨੀ ਦੇ ਵਿੱਚ ਜਿਹੜਾ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਹੈ, ਪਰ ਜੀ ਮੀਂਹ ਦੇ ਆਸਾਰ ਪੂਰੇ ਬਣੇ ਹੋਏ ਨੇ ਤੇ ਉੱਥੇ ਵੀ ਝੜੀ ਲੱਗੀ ਰਹਿਣੀ ਹੈ ਅੱਜ। ਮੈਲਬਰਨ ਦੇ ਵਿੱਚ ਵੀ ਜਿਹੜਾ ਮੌਸਮ ਹੈ ਉਹ ਮੀਂਹ ਘੜੀ ਵਾਲਾ ਹੀ ਹੈ, ਤੇ ਵੱਧ ਤੋਂ ਵੱਧ ਤਾਪਮਾਨ 14 ਡਿਗਰੀ ਤੱਕ ਜਾਏਗਾ। ਤੇ ਬ੍ਰਿਸਬੇਨ ਦੇ ਵਿੱਚ ਵੀ ਜਿਹੜਾ ਹੈ ਕਿ ਮੀਂਹ ਹੀ ਹੈ, ਝੜੀ ਲੱਗੀ ਹੋਈ ਹੈ ਜੀ ਉੱਥੇ ਵੀ, ਤੇ ਤਾਪਮਾਨ ਪਰ ਉੱਥੇ ਦਾ 23 ਡਿਗਰੀ ਜਿਹੜਾ ਉਹ ਦਿਸ ਰਿਹਾ ਹੈ, ਤੇ ਪਰਥ ਦੇ ਵਿੱਚ ਮੌਸਮ ਅੱਜ ਸਾਫ਼ ਰਹੇਗਾ ਤੇ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਤੱਕ ਜਾਏਗਾ, ਤੇ ਪੰਜਾਬ ਦੇ ਵਿੱਚ ਵੀ ਜੀ ਮੌਸਮ ਜਿਹੜਾ ਉਹ ਬਿਲਕੁਲ ਸਾਫ਼ ਹੈ ਤੇ ਗਰਮੀ ਅਜੇ ਤੱਕ ਉੱਥੇ ਚੱਲ ਰਹੀ ਹੈ ਤੇ ਵੱਧ ਤੋਂ ਵੱਧ ਤਾਪਮਾਨ ਜਿਹੜਾ ਉਹ 37 ਡਿਗਰੀ ਦੇ ਲਗਭਗ ਰਹੇਗਾ ਪੰਜਾਬ ਦੇ ਵਿੱਚ। ਸੋ ਜੀ ਇਹ ਸੀ ਮੌਸਮ ਦਾ ਹਾਲ, ਤੇ ਮੌਸਮ ਅੱਜ ਜਿਹੜਾ ਉਹ ਮੀਂਹ ਕਣੀ ਵਾਲਾ ਹੀ ਹੈ ਤੇ ਕੁਝ ਕੁ ਸ਼ਹਿਰਾਂ ਨੂੰ ਛੱਡ ਕੇ ਬਾਕੀ ਆਸਟ੍ਰੇਲੀਆ ਦੇ ਵਿੱਚ ਤੇ ਕਾਲੀਆਂ ਘਟਾਵਾਂ ਜਿਹੜੀਆਂ ਉਹ ਛਾਈਆਂ ਹੋਈਆਂ ਨੇ ਤੇ ਝੜੀ ਲੱਗੀ ਹੋਈ ਹੈ। ਤੇ ਹੁਣ ਇਹ ਮੌਸਮ ਕਿਸੇ ਨੂੰ ਤਾਂ ਵਧੀਆ ਲੱਗਦਾ ਹੈ ਜੀ ਤੇ ਕਿਸੇ ਨੂੰ ਬੁਰਾ ਲੱਗਦਾ ਹੈ। ਸੋ ਆਪਣੇ ਆਪਣੇ ਹਾਲਾਤ ਮੁਤਾਬਿਕ, ਆਪਣੀ ਆਪਣੀ ਸਥਿਤੀ ਮੁਤਾਬਿਕ ਤੇ ਆਪਣੇ ਆਪਣੇ ਕੰਮਾਂ ਦੇ ਮੁਤਾਬਿਕ ਜਿਹੜਾ ਮੌਸਮ ਹੈ ਉਹ ਚੰਗਾ ਬੁਰਾ ਲੱਗਦਾ ਰਹਿੰਦਾ ਹੈ। ਤੇ ਚਲੋ ਜੀ ਅਸੀਂ ਗੱਲਾਂ ਬਾਤਾਂ ਕਰਦੇ ਰਹਿਣਾ ਅੱਗੇ ਇਸ ਤਰ੍ਹਾਂ। ਉਸ ਤੋਂ ਪਹਿਲਾਂ ਸੁਣਦੇ ਹਾਂ ਜੀ ਇਹ ਗੀਤ ਤੇ ਨਾਲ ਲਵਾਂਗੇ ਇੱਕ ਬ੍ਰੇਕ ਤੇ ਉਸ ਤੋਂ ਬਾਅਦ ਮੈਂ ਫਿਰ ਹਾਜ਼ਰ ਹੁੰਦੀ ਹਾਂ ਜੀ।
आवाज दा सफर हरमन रेडियो ऑस्ट्रेलिया मुड़ हाजिर होने आ एक छोटे जे वक्फे तो बाद सुनते रहो आवाज दी खूबसूरत परवाज हरमन रेडियो ऑस्ट्रेलिया For more information, send us message on info@harmanradio.com.
हरमन रेडियो दे सारे ही सत्कारत श्रोतिया नूं सत श्री अकाल मैं हरीशी गुलाटी उंज तां इह एक कमर्शियल एड है पर मैं अपना तजर्बा तुहाडे नाल साझा करना चाहुंदा हां मैं केवल 45 दिनां च अपना वजन 10 किलोग्राम घटाया है इस समय दौरान मैं संतुलित खुराक ते एक सीक्रेट ड्रॉप्स दे सुमेल दा ध्यान रखिया है
सीक्रेट ड्रॉप्स
जी हां मेरे सीक्रेट ड्रॉप्स हन 1-2-3 डाइट ड्रॉप्स खरीदन वेले हरमन रेडियो दा रेफरेंस दियो ते दो शीशियां खरीदन ते एक मुफ्त प्राप्त करो एह ड्रॉप्स दुनिया भर च किते भी मंगवाए जा सकते हन 1-2-3 डाइट दा फोन नंबर है 1-300-987-193 जां वेबसाइट विजिट करो 1-2-3-diet.com.au याद रखो ऋषि दे वजन घटाउण दे सीक्रेट ड्रॉप्स दा नाम
1-2-3 डाइट
जनाब किली वाले AMW ऑटो एक्सपर्ट और नवी लोकेशन होते अपनी नवी या पुरानी गड्डी दी रेगुलर सर्विस लॉग बुक सर्विस किसी भी किस्म दी कार रिपेयर या कार मेंटेनेंस करवाने ले संपर्क करो नवदीप नाथ मोबाइल नंबर 04122923080 होते इस तो अलावा नवीं कारा दे कंप्यूटर नुक्स कढ़ने लई साडे कोल टूल मौजूद हैं एयर कंडीशनर वेटिंग रूम अते मुफ्त चाह पानी का भी प्रबंध है साडे नाल संपर्क कर सकते हो सोमवार तो शनिवार सवेरे 9:30 बजे तो शाम 7:30 बजे तक साडा नवा पता है 7 लूसी स्ट्रीट गुरुका ब्रिस्बेन लेट आवर सर्विस ना अपने दिन का समा बचाने लई साडे नाल अज ही संपर्क करो वधिया सर्विस ते वाजिब रेट लई हमेशा याद रखो AMW ऑटो एक्सपर्ट मोबाइल नंबर 04122923080
ऑस्ट्रेलिया पर टैक्सेशन अकाउंटिंग या बिजनेस संबंधी किसी भी सलाह लई संपर्क करो मैक्स मार्जिन अकाउंटेंट्स नो इंडिविजुअल्स या बिजनेस दिया इनकम टैक्स रिटर्न ते GST रिटर्न कंपनी पार्टनरशिप ट्रस्ट ते सुपर फंड दे सेटअप बिजनेस प्लान्स बिजनेस शुरू करने बारे या खरीदने बारे सलाह या टैक्स डिपार्टमेंट ना किसी भी किस्म दे इशू हल करने होण ता मैक्स मार्जिन अकाउंटेंट्स दे डायरेक्टर सुखविंदर सिंह जी नु फोन करो मोबाइल नंबर 0470-430-650 ऑफिस नंबर 1300-886-518 पता नोट करो 168 मैनर लेक्स बुलेवार्ड बिंदमवेल मेलबर्न वेबसाइट विजिट करो mmcpa.com.au
रोटी हजम नहीं होंगी वरतों गोल्डन ग्रेन फ्लोर मिलता गरेवाल चक्की आटा ताजा घट केमिकल दी वरतों वाली कणक जेडी के सीधी खेतां चो मिल च लई जांदी आस्ट्रेलिया दा बनिया शुद्ध आटा ताजा खाओ ते तंदुरुस्त रहो आटे तो इलावा ताजा बेसन लड्डुआं लई स्पेशल बेसन मल्टी ग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्शन हन वधेरे जानकारी लई विजिट करो गरेवाल गोल्डन ग्रेन .com.au या फोन करो 0428-895-564
CD batches now trading as DMB motor repairs
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨੀਕਲ 에ਅਰ ਕੰਡੀਸ਼ਨਿੰਗ LPG ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿੱਪ ਬਲੂ ਸਲਿੱਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
CD batteries Philips sound system ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
CD batteries ਹਫ਼ਤੇ ਦੇ 6 ਦਿਨ ਉਪਲਬਧ ਨੇ ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 0434641327
0434641327
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟਰੀਟ ਬਲੈਟਾਊਨ ਸਿਡਨੀ
ਸਿਡੀ ਬੈਟਰੀਜ਼ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
अकाउंटेंट स्मार्ट ग्लेन हंटली मेलबर्न
सारियां पर्सनल ते बिजनेस टैक्स रिटर्न ते हर तरह दा बिजनेस सेटअप ते बिजनेस नु लेके किसी भी तरह दी होवे सलाह भरोसेयोग काम ते अपना दा एहसास होवे ता बड़ा सुकून मिलदा जे गल साडे पैसे ते हिसाब किताब दी होवे ता पहुंच जावो ग्लेन हंटली मेलबर्न अकाउंटेंट स्मार्ट अकाउंटेंट रजिस्टर्ड टैक्स एजेंट बिजनेस सलाहकार संपर्क करो गुरसन सिंह कंदोला डायरेक्टर अकाउंटेंट स्मार्ट जां जसबीर कौर अते अकाउंटेंट स्मार्ट दी प्रोफेशनल टीम नो 03-99-95-94-36 वधेरे जानकारी लई तुसी मेल भी कर सकदे हो admin@accountantsmart.com.au जां विजिट करो साडी वेबसाइट accountantsmart.com.au अकाउंटेंट स्मार्ट जी हां चंगी सलाह होवे चंगे सलाहकार
04-33-552-127 ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਲਾਂ ਦਾ ਮਿਲੇਗਾ ਹੱਲ
ਤਾਂ ਫਿਰ ਕਰੋ ਫੋਨ 04-33-552-127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ
ਹੋਮ ਲੋਨਸ ਟਰੱਕ ਐਂਡ ਕਾਰ ਲੋਨਸ ਪਰਸਨਲ ਲੋਨਸ ਬਿਜ਼ਨਸ ਲੋਨਸ Credit Representative Number 490703 of Australian Credit License 389328.
Pure Loans and Financial Services, 9 Central Avenue, Morabin, Victoria.
Vadere jankari li visit karo www.plfs.com.au.
Yaad rakhyo number 04-33-552-127.
ਜੀ ਪ੍ਰੋਗਰਾਮ ਲੈਣਾ ਦੇ ਵਿੱਚ ਮੈਂ ਸੁਖਪ੍ਰੀਤ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਜੀ ਬ੍ਰੇਕ ਤੋਂ ਬਾਅਦ ਤੇ ਬ੍ਰੇਕ ਤੋਂ ਪਹਿਲਾਂ ਅਸੀਂ ਗੀਤ ਸੁਣਿਆ ਸੀ ਜੀ ਤੇਰੇ ਲੱਕ ਦਾ ਹੁਲਾਰਾ ਸਰਬਜੀਤ ਚੀਮਾ ਦੀ ਆਵਾਜ਼ ਵਿੱਚ ਜਿਸ ਦੀ ਫਰਮਾਇਸ਼ ਕੀਤੀ ਸੀ ਸਾਨੂੰ ਹਰਦੀਪ ਸਿੰਘ ਚੰਨਾ ਹੁਣਾਂ ਨੇ ਸੋ ਉਮੀਦ ਕਰਦੀ ਹਾਂ ਜੀ ਅੱਜ ਦੀ ਸਵੇਰ ਨੂੰ ਤੇ ਪ੍ਰੋਗਰਾਮ ਨੂੰ ਤੁਸੀਂ ਸਾਰੇ ਇੰਜੋਏ ਕਰ ਰਹੇ ਹੋਵੋਗੇ ਬਿਲਕੁਲ ਜੀ ਮੈਂ ਤੇ ਬਿਲਕੁਲ ਇੰਜੋਏ ਕਰਦੀ ਹਾਂ ਤੁਹਾਡੇ ਸਾਰਿਆਂ ਦੇ ਨਾਲ ਰਲ ਬੈਠ ਕੇ ਤੇ ਮੈਸੇਜਸ ਜਿਹੜੇ ਸਾਨੂੰ ਹੋਰ ਵੀ ਆਏ ਨੇ ਤੇ ਸਨੀ ਸਿੰਘ ਹੁਣਾਂ ਨੇ ਸਾਡੇ ਨਾਲ ਸਾਂਝ ਪਾਈ ਹੈ ਤੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਤੇ ਪੁੱਛਿਆ ਵੀ ਕੀ ਹਾਲ ਚਾਲ ਹੈ ਬਿਲਕੁਲ ਵਧੀਆ ਹੈ ਜੀ ਤੇ ਕਹਿ ਰਹੇ ਹੈ ਕਿ ਪ੍ਰੋਗਰਾਮ ਬਹੁਤ ਵਧੀਆ ਤੇ ਅੱਜ ਇਟਲੀ ਵਿੱਚ ਵੀ ਕਹਿੰਦੇ ਜਿਹੜੀ ਬਾਰਿਸ਼ ਹੋ ਰਹੀ ਹੈ ਸੋ ਕਹਿੰਦੇ ਫੁੱਲ ਇੰਜੋਏ ਕਰ ਰਹੇ ਹਾਂ ਜੀ ਨਾਈਟ ਕੰਮ ਤੇ ਤੇ ਕੱਲ ਸਵੇਰ ਨੂੰ ਫਿਰ ਕਹਿੰਦੇ ਅਸੀਂ ਸੋਵਾਂਗੇ ਤੇ ਕਹਿੰਦੇ ਵਧੀਆ ਜੀ ਹਰ ਰੋਜ਼ ਹੀ ਬਾਰਿਸ਼ ਹੋਵੇ ਸੋ ਸਨੀ ਹੁਣਾਂ ਨੂੰ ਲੱਗਦਾ ਮੈਨੂੰ ਬਾਰਿਸ਼ ਦਾ ਮੌਸਮ ਜਿਹੜਾ ਬੜਾ ਪਸੰਦ ਹੈ ਵੈਸੇ ਤੇ ਮੈਨੂੰ ਵੀ ਬੜਾ ਪਸੰਦ ਹੈ ਜੀ ਮੌਸਮ ਜਿਹੜਾ ਮੀਂਹ ਦਾ ਹਰ ਮੌਸਮ ਦਾ ਆਪਣਾ ਰੰਗ ਹੁੰਦਾ ਹੈ ਜੀ ਮੌਸਮ ਕੋਈ ਵੀ ਹੋਵੇ ਬੜਾ ਵਧੀਆ ਹੁੰਦਾ ਹੈ ਗੱਲ ਹੁੰਦੀ ਹੈ ਕਿ ਉਹਨੂੰ ਖੁੱਲ੍ਹੇ ਦਿਲ ਨਾਲ ਅਕਸੈਪਟ ਕਰੋ ਉਹਨੂੰ ਸਵੀਕਾਰ ਕਰੋ ਤੇ ਫਿਰ ਇੰਜੋਏ ਕਰੋ ਕਿ ਅੱਜ ਦਾ ਦਿਨ ਜੋ ਵੀ ਚੜ੍ਹਾਇਆ ਰੱਬ ਨੇ ਸਾਡੇ ਲਈ ਚੂਜ਼ ਕੀਤਾ ਇਹ ਦਿਨ ਸੋ ਇਸ ਦਿਨ 'ਚ ਕੁੱਝ ਨਾ ਕੁੱਝ ਖਾਸ ਤੇ ਸਾਡੇ ਲਈ ਜ਼ਰੂਰ ਹੋਵੇਗਾ ਪਰ ਉਹ ਖਾਸ ਕੀ ਹੈ ਉਹ ਅਸੀਂ ਲੱਭਣਾ ਹੈ ਤੇ ਦੂਸਰੇ ਲਈ ਖਾਸ ਜਿਹੜਾ ਉਹ ਵੀ ਅਸੀਂ ਜ਼ਰੂਰ ਬਣਾਉਣਾ ਹੈ ਜੀ ਸੋ ਬਿਲਕੁਲ ਜੀ ਤੁਸੀਂ ਖਾਸ ਬਣਾ ਰਹੇ ਹੋ ਅੱਜ ਦਾ ਜਿਹੜਾ ਦਿਨ ਮੇਰੇ ਲਈ ਇੰਨੇ ਪਿਆਰੇ ਪਿਆਰੇ ਮੈਸੇਜਿਸ ਦੇ ਕੇ ਤੇ ਹੁਣ ਜ਼ਿੰਮੇਦਾਰੀ ਮੇਰੀ ਹੈ ਕਿ ਮੈਂ ਵੀ ਇਹ ਪ੍ਰੋਗਰਾਮ ਨੂੰ ਕੁਛ ਖਾਸ ਬਣਾਉਣਾ ਹੈ ਤੇ ਕੋਈ ਨੀ ਜੀ ਜ਼ਰੂਰ ਮਿਲ ਬੈਠ ਕੇ ਬਣਾਉਂਦੇ ਹਾਂ ਖਾਸ ਅੱਜ ਦੇ ਦਿਨ ਨੂੰ ਅਸੀਂ ਸੋ ਸਰੀ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਬਹੁਤ ਬਹੁਤ ਸ਼ੁਕਰੀਆ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਆਪਣਾ ਜਿਹੜਾ ਕੰਮ ਹੈ ਉਹ ਪ੍ਰੋਗਰਾਮ ਸੁਣਦੇ ਸੁਣਦੇ ਚੰਗੀ ਤਰ੍ਹਾਂ ਇੰਜੋਏ ਕਰ ਰਹੇ ਹੋਵੋਗੇ ਸੋ ਮਾਣਦੇ ਰਹੋ ਆਪਣੇ ਕੰਮ ਨੂੰ ਵੀ ਜੀ ਤੇ ਸਾਡੇ ਪ੍ਰੋਗਰਾਮ ਨੂੰ ਵੀ ਈਮੇਲ ਦੇ ਰਾਹੀਂ ਸੁਨੀਲ ਮਾਹੀ ਹੁਣਾਂ ਨੇ ਵੀ ਜੀ ਸਾਡੇ ਨਾਲ ਸਾਂਝ ਪਾਈ ਹੈ ਜੀ ਤੇ ਕਹਿ ਰਹੇ ਕਿ ਸਤਿ ਸ੍ਰੀ ਅਕਾਲ ਜੀ ਤੇ ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਚੱਲ ਰਿਹਾ ਹੈ ਗੋਡ ਬਲੈਸ ਯੂ ਜੀ ਗੋਡ ਬਲੈਸ ਯੂ ਥੈਂਕ ਯੂ ਜੀ ਆਪਣੀਆਂ ਬਲੈਸਿੰਗ ਤੇ ਆਪਣਾ ਇਹ ਪਿਆਰ ਸਾਨੂੰ ਭੇਜਣ ਦੇ ਲਈ ਸੁਨੀਲ ਜੀ ਬਹੁਤ ਬਹੁਤ ਸ਼ੁਕਰੀਆ ਤੇ ਇਹਨਾਂ ਨੇ ਵੀ ਸਾਡੇ ਨਾਲ ਇਟਲੀ ਤੋਂ ਜਿਹੜੀ ਸਾਂਝ ਪਾਈ ਸੀ ਸੋ ਜੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਇੰਨੀ ਦੂਰੋਂ ਕੋਈ ਆਪਣੇ ਜਿਹੜੇ ਉਹ ਸਾਡੇ ਨਾਲ ਰਾਬਤਾ ਕਾਇਮ ਕਰਦੇ ਨੇ ਸਾਂਝ ਪਾਉਂਦੇ ਨੇ ਤੇ ਜਿਹੜੀ ਇਹ ਸੱਚੀ ਉੱਚੀ ਜਿਹੜੀ ਸਵੇਰ ਹੈ ਨਾ ਜੀ ਉਹ ਬੜੀ ਵਧੀਆ ਹੋ ਪੜਦੀ ਹੈ ਸੋ ਹਰਮੀਤ ਸਿੰਘ ਚੰਨਾ ਹੁਣਾਂ ਨੇ ਵੀ ਜੀ ਫੋਟੋ ਖਿੱਚ ਕੇ ਭੇਜੀ ਹੈ ਮੈਨੂੰ ਘਰ ਦੇ ਬਾਹਰ ਚੰਗੀ ਝੜੀ ਲੱਗੀ ਹੋਈ ਹੈ ਜੀ ਤੇ ਗਿੱਲੀਆਂ ਹੋਈਆਂ ਪਈਆਂ ਨੇ ਗਲੀਆਂ ਆਸਟ੍ਰੇਲੀਆ ਦੀਆਂ ਸੋ ਮੌਸਮ ਨੂੰ ਜੀ ਮਾਣਦੇ ਰਹੋ ਤੁਸੀਂ ਅੱਜ ਚਾਹ ਪਕੌੜਿਆਂ ਵਾਲਾ ਮੌਸਮ ਜਿਹੜਾ ਹੋਇਆ ਹੋਇਆ ਹੈ ਸੋ ਰਾਜੀ ਪੰਗੂ ਹੁਣਾਂ ਨੇ ਵੀ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜੀ ਹੈ ਤੇ ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਗੂ ਸਾਹਿਬ ਤੁਹਾਨੂੰ ਤੇ ਪੁੱਛ ਰਹੇ ਨੇ ਕਿ ਕੀ ਹਾਲ ਚਾਲ ਹੈ ਤੇ ਕਹਿ ਰਹੇ ਨੇ ਕਿ ਉਮੀਦ ਕਰਦੇ ਹਾਂ ਜੀ ਸਾਰੇ ਹੈਲਦੀ ਵੈਲਦੀ ਹੋਣਗੇ ਤੇ ਇੰਜੋਏ ਕਰ ਰਹੇ ਹਾਂ ਜੀ ਕਹਿੰਦੇ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹੈ ਤੇ ਇਹਨਾਂ ਨੇ ਨਾਲ ਹੀ ਇੱਕ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ ਦਰਸ਼ਨ ਲੱਖੇਵਾਲ ਦਾ ਆਸਟ੍ਰੇਲੀਆ ਦੀ ਧਰਤੀ ਤੇ ਜ਼ਰੂਰ ਜੀ ਇਹ ਗੀਤ ਜੇ ਮਿਲ ਗਿਆ ਤੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਿਲ ਕਰਾਂਗੇ ਪੰਗੂ ਸਾਹਿਬ। ਸੋ ਆਪਣੀ ਸਾਂਝ ਪਾਉਂਦੇ ਨੇ ਪ੍ਰੋਗਰਾਮ ਦੇ ਵਿੱਚ ਤੇ ਆਪਣੀਆਂ ਸ਼ੁਭ ਇੱਛਾਵਾਂ ਜਿਹੜੀਆਂ ਉਹ ਭੇਜਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਬਚਿੱਤਰ ਕੌਰ ਭੁੱਲਰ ਹੋਣਾ ਨੇ ਜੀ ਅੱਜ ਬੜੇ ਦਿਨਾਂ ਬਾਅਦ ਮੇਰੇ ਨਾਲ ਇੱਕ ਫੇਰ ਯਾਦ ਜਿਹੜੀ ਆ ਉਹ ਸਾਂਝੀ ਕੀਤੀ ਹੈ। ਤੇ ਯਾਦ ਕੁਛ ਇਸ ਤਰ੍ਹਾਂ ਦੀ ਹੈ ਕਿ ਇੱਕ ਜੀ ਕਹਿ ਲਓ ਕਿ ਚੌਂਕੇ ਜੇ ਵਾਂਗੂ ਹੀ ਆ ਇੱਕ ਵਿਹੜਾ ਹੈਗਾ ਕਿ ਉਹਦੇ ਵਿੱਚ ਤੰਦੂਰ ਇੱਕ ਲੱਗਾ ਹੋਇਆ ਹੈ ਤੇ ਇੱਕ ਪਾਸੇ ਟੋਕਰਾ ਜਿਹਾ ਪਿਆ ਹੋਇਆ ਤੇ ਪਰਾਤ ਪਿੱਤਲ ਦੀ ਆ ਉਹਦੇ ਵਿੱਚ ਪੇੜੇ ਜਿਹੜੇ ਪਏ ਹੋਏ ਆ ਤੇ ਇੱਕ ਬਜ਼ੁਰਗ ਔਰਤ ਜਿਹੜੀ ਆ ਉਹ ਤੰਦੂਰ ਦੇ ਵਿੱਚ ਰੋਟੀਆਂ ਜਿਹੜੀਆਂ ਉਹ ਲਾ ਰਹੀ ਹੈ ਜੀ ਤੇ ਨਾਲ ਹੀ ਲਿਖਿਆ ਹੋਇਆ ਕਿ ਰੋਟੀਆਂ ਤੇ ਜੁੱਤੀਆਂ ਮਾਂ ਦੇ ਹੱਥੋਂ ਹੀ ਚੰਗੀਆਂ ਲੱਗਦੀਆਂ ਨੇ। ਸੋ ਬਿਲਕੁਲ ਬਚਿੱਤਰ ਜੀ ਤੁਸੀਂ ਇਹ ਗੱਲ ਤੇ ਬਿਲਕੁਲ ਠੀਕ ਹੈ ਤੇ ਰੋਟੀਆਂ ਜਿਹੜੀਆਂ ਉਹਦਾ ਤਾਂ ਸਵਾਦ ਵੀ ਮਾਂ ਦੇ ਹੱਥਾਂ ਦੀਆਂ ਰੋਟੀਆਂ ਵਰਗਾ ਕਿਤੋਂ ਨਹੀਂ ਮਿਲਦਾ ਤੇ ਜੁੱਤੀਆਂ ਦਾ ਸਵਾਦ ਵੀ ਜੋ ਮਾਂ ਦੇ ਹੱਥੋਂ ਖਾਧੀਆਂ ਨਾ ਉਹਨਾਂ ਵਰਗਾ ਜ਼ਾਇਕਾ ਕਿਸੇ ਹੋਰ ਦਾ ਨਹੀਂ ਹੁੰਦਾ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਕਿ ਯਾਦਾਂ ਦੇ ਤੁਸੀਂ ਸਾਨੂੰ ਫੇਰ ਉਸ ਕੋਨੇ ਵਿੱਚ ਲੈ ਗਏ ਜਿੱਥੇ ਸਾਨੂੰ ਮਾਂ ਆਪਣੀ ਯਾਦ ਆ ਜਾਂਦੀ ਹੈ ਜਦੋਂ ਉਹਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਵੀ ਖਾਈ ਦੀਆਂ ਸੀ ਤੇ ਉਹਦੇ ਹੱਥੋਂ ਜੁੱਤੀਆਂ ਵੀ ਖਾਈ ਦੀਆਂ ਸੀ ਜੀ। ਸੋ ਚਲੋ ਜੀ ਅੱਜ ਗੱਲ ਕਰਦੀ ਆ ਫੇਰ ਤੋਂ ਯਾਦਾਂ ਦੀ। ਬੜੇ ਦਿਨ ਹੋ ਗਏ ਮੈਂ ਤੁਹਾਡੇ ਨਾਲ ਆਪਣੀ ਕੋਈ ਯਾਦ ਨਹੀਂ ਪਰੋਲੀ ਹੈ ਨਾ ਤੇ ਚਲੋ ਫੇਰ ਅੱਜ ਇੱਦਾਂ ਕਰਦੇ ਆ ਭਾਈ ਝੜੀ ਲੱਗੀ ਹੋਈ ਹੈ ਤੇ ਜੇ ਤੁਸੀਂ ਕੰਮ ਕਾਰ ਕਰ ਰਹੇ ਹੋ ਤੇ ਕੰਮ ਕਾਰ ਕਰੀ ਜਾਓ ਨਹੀਂ ਤੇ ਰਜਾਈ ਚ ਬੈਠੋ ਚਾਹ ਦਾ ਕੱਪ ਫੜ ਕੇ ਤੇ ਨਾਲ ਦੀ ਨਾਲ ਅਸੀਂ ਸਾਂਝੀਆਂ ਕਰਦੇ ਹਾਂ ਜੀ ਇੱਕ ਦੂਜੇ ਨਾਲ ਯਾਦਾਂ। ਸੋ ਯਾਦਾਂ ਅੱਜ ਅਸੀਂ ਕਿਸ ਯਾਦ ਦੀ ਗੱਲ ਕਰੀਏ ਜਿਵੇਂ ਹੁਣੇ ਗੱਲਾਂ ਬਾਤਾਂ ਕੰਮਾਂ ਕਾਰਾਂ ਦੀਆਂ ਹੋ ਰਹੀਆਂ ਸੀਗੀਆਂ ਸਨੀ ਹੁਣਾਂ ਨੇ ਵੀ ਕਿਹਾ ਕਿ ਕੰਮ ਕਾਰ ਦੇ ਨੇ ਤੇ ਜਿਹੜੀ ਸਵੇਰ ਹੈ ਇਸ ਵੇਲੇ ਚੱਲ ਰਹੀ ਹੈ ਆਸਟ੍ਰੇਲੀਆ ਦੇ ਵਿੱਚ ਗਹਿਮਾ ਗਹਿਮੀ ਹੋਈ ਹੋਈ ਹੈ ਤੇ ਸਾਰੇ ਆਪਣੇ ਕੰਮਾਂ ਕਾਰਾਂ 'ਚ ਲੱਗੇ ਹੋਏ ਨੇ। ਸੋ ਮੈਨੂੰ ਉਹ ਵੇਲਾ ਯਾਦ ਆ ਗਿਆ ਜੀ ਜਦੋਂ ਅਸੀਂ ਬਚਪਨ ਦੇ ਵਿੱਚ ਹੁੰਦੇ ਸੀ ਤੇ ਉਹ ਕਿਰਤੀ ਜਿਹੜੇ ਹੁੰਦੇ ਸੀ ਜਿਹੜੇ ਕੰਮ ਕਾਰ ਉਸ ਵੇਲੇ ਕਰਨ ਵਾਲੇ ਹੁੰਦੇ ਸੀ ਉਹ ਉਹਨਾਂ ਵਿੱਚੋਂ ਹੁਣ ਬਹੁਤੇ ਇਹੋ ਜਿਹੇ ਕਿਰਤੀ ਨੇ ਜੀ ਜਿਹੜੇ ਵਿਸਤਰਦੇ ਜਾ ਰਹੇ ਨੇ। ਸੋ ਕਿਉਂ ਨਾ ਅੱਜ ਬੈਠ ਕੇ ਉਹਨਾਂ ਕਾਮਿਆਂ ਨੂੰ ਉਹਨਾਂ ਕਿਰਤੀਆਂ ਨੂੰ ਯਾਦ ਕਰੀਏ ਉਹਨਾਂ ਦੇ ਕੰਮਾਂ ਕਾਰਾਂ ਨੂੰ ਯਾਦ ਕਰੀਏ। ਵੈਸੇ ਤੇ ਹਰ ਕੋਈ ਜਿਹੜਾ ਹੁੰਦਾ ਉਹ ਆਪਣੇ ਸ਼ੌਕ ਆਪਣੀ ਵਿਦਿਆ ਤੇ ਜ਼ਰੂਰਤ ਦੇ ਅਕੋਰਡਿੰਗਲੀ ਕੋਈ ਵੀ ਕੰਮ ਜਿਹੜਾ ਕੰਮ ਕਾਰ ਚੁਣਦਾ ਹੈ ਤੇ ਹਨਾ ਇਹ ਕਿੱਤਾ ਫਿਰ ਉਹਦੀ ਇੱਕ ਸ਼ਖਸੀਅਤ ਤੇ ਉਹਦੀ ਪਛਾਣ ਦਾ ਇੱਕ ਖਾਸ ਹਿੱਸਾ ਬਣ ਜਾਂਦਾ ਹੈ। ਜਿਵੇਂ ਇੱਕ ਤੁਹਾਡਾ ਨਾਮ ਹੁੰਦਾ ਹੈ ਨਾ ਉਵੇਂ ਹੀ ਜਿਹੜਾ ਕਿੱਤਾ ਹੁੰਦਾ ਉਹ ਵੀ ਤੁਹਾਡੀ ਸ਼ਖਸੀਅਤ ਦੀ ਪਹਿਚਾਣ ਹੋ ਜਾਂਦਾ ਹੈ। ਤੇ ਚਲੋ ਜੀ ਯਾਦਾਂ ਦੀ ਖਿੜਕੀ ਖੋਲ ਕੇ ਬੈਠਾ ਨਾ ਤੇ ਅੱਜ ਆਪਣੇ ਪਿੰਡ ਦੀ ਉਹ ਚਹਿਲ ਪਹਿਲ ਤੇ ਉਹ ਕਾਰ ਵਿਹਾਰ ਕਰਦੇ ਲੋਕ ਮੈਨੂੰ ਓਦਾਂ ਹੀ ਜਿਉਂਦੇ ਤੇ ਉਹ ਅੱਖਾਂ ਅੱਗੇ ਆ ਜਾਂਦੇ ਨੇ। ਇਹਨਾਂ ਵਿੱਚੋਂ ਬਹੁਤੇ ਚਿਹਰੇ ਅਜਿਹੇ ਨੇ ਜਿਨ੍ਹਾਂ ਨੂੰ ਯਾਦਾਂ ਵਿੱਚ ਉਹਨਾਂ ਦੇ ਨਾਵਾਂ ਕਰਕੇ ਨਹੀਂ ਬਲਕਿ ਉਹਨਾਂ ਦੇ ਕਿੱਤਿਆਂ ਕਰਕੇ ਹੀ ਜਾਣਦੀਆਂ ਤੇ ਉਹਨਾਂ ਨੂੰ ਅਜੇ ਤੱਕ ਵੀ ਆਪਣੀਆਂ ਯਾਦਾਂ 'ਚ ਸੰਭਾਲੀ ਬੈਠੀਆਂ ਜੀ। ਯਾਦ ਕਰੋ ਸਵੇਰੇ ਸਵੇਰੇ ਸਕੂਲਾਂ ਨੂੰ ਸਾਈਕਲਾਂ ਤੇ ਜਾਂਦੇ ਮਾਸਟਰ ਭੈਣ ਜੀਆਂ ਜਿਨ੍ਹਾਂ ਨੂੰ ਵੇਖ ਕੇ ਪਿੰਡ ਦਾ ਹਰ ਬੰਦਾ ਆਦਰ ਨਾਲ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਮਾਸਟਰ ਜੀ, ਸਤਿ ਸ੍ਰੀ ਅਕਾਲ ਭੈਣ ਜੀ, ਦੂਰੋਂ ਹੀ ਹੱਥ ਖੜਾ ਕਰਕੇ ਬੁਲਾਉਂਦੇ ਹੁੰਦੇ ਸੀ ਨਾ ਤੇ ਉਹ ਅਧਿਆਪਕ ਜਿਹੜੇ ਹੁੰਦੇ ਸੀ ਉਹ ਵੀ ਪੂਰੇ ਮਾਣ ਸਤਿਕਾਰ ਦੀ ਭਾਵਨਾ ਨਾਲ ਪਿੰਡ ਵਿੱਚੋਂ ਵਿਚਰਦੇ ਹੁੰਦੇ ਸੀ। ਉਹਨਾਂ ਨੂੰ ਪਤਾ ਹੁੰਦਾ ਸੀ ਕਿ ਉਹਨਾਂ ਦਾ ਕਿੰਨਾ ਆਦਰ ਇਸ ਪਿੰਡ ਦੇ ਵਿੱਚ ਕੀਤਾ ਜਾਂਦਾ ਹੈ ਜੀ। ਸੋ ਥੋੜੀ ਬਹੁਤੀ ਜ਼ਮੀਨ ਦੇ ਜਿਹੜੇ ਮਾਲਿਕ ਹੁੰਦੇ ਸੀ ਜਿਨ੍ਹਾਂ ਨੇ ਖੇਤੀ ਤੇ ਖੇਤਾਂ ਲਈ ਜ਼ਿੰਦਗੀ ਲਾਈ ਹੁੰਦੀ ਸੀ ਉਹ ਕਿਸਾਨ ਵੀ ਬਲਦਾਂ ਦੀ ਜੋੜੀ ਨਾਲ ਹਲ ਜੋੜ ਕੇ ਖੇਤਾਂ ਨੂੰ ਮੂੰਹ ਹਨੇਰੇ ਤੁਰ ਪੈਂਦੇ ਹੁੰਦੇ ਸੀ। ਟਰੈਕਟਰ ਤੇ ਹੋਰ ਜਿਹੜੀਆਂ ਇਹੋ ਜਿਹੀਆਂ ਆਧੁਨਿਕ ਖੇਤੀ ਦੀਆਂ ਮਸ਼ੀਨਾਂ ਜਿਹੜੀ ਉਹ ਮੇਰੀ ਹੋਰ ਸੰਭਾਲਣ ਤੱਕ ਬੇਸ਼ੱਕ ਬਾਜ਼ਾਰ ਵਿੱਚ ਆ ਗਈਆਂ ਸੀ ਪਰ ਆਮ ਤੇ ਜਿਹੜੇ ਛੋਟੇ ਕਿਸਾਨ ਹੁੰਦੇ ਸੀ ਉਹਨਾਂ ਦੀ ਪਹੁੰਚ ਤੋਂ ਬੜੀਆਂ ਦੂਰ ਹੁੰਦੀਆਂ ਸੀ। ਸੋ ਤੁਹਾਡੀਆਂ ਯਾਦਾਂ ਦੇ ਵਿੱਚ ਵੀ ਮੇਰੀਆਂ ਯਾਦਾਂ ਨੂੰ ਸੁਣਦੇ ਹੋਏ ਕੋਈ ਇਹੋ ਜਿਹਾ ਕਿਰਤੀ ਇਹੋ ਜਿਹਾ ਕੰਮ ਆ ਜਾਏ ਕਿ ਜਿਹੜਾ ਤੁਹਾਨੂੰ ਲੱਗਦਾ ਕਿ ਹਾਂ ਉਹ ਚੀਜ਼ ਕਰਨ ਲਈ ਹੀ ਬਣਿਆ ਹੋਇਆ ਸੀ ਜਾਂ ਉਹਨੂੰ ਮੈਂ ਉਹਦੇ ਕੰਮ ਕਰਕੇ ਹੀ ਜਾਣਦਾ ਸੀ ਤੇ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰਨਾ ਹੈ। ਜਿੱਦਾਂ ਮੈਨੂੰ ਯਾਦ ਹੈ ਕਿ ਮੇਰੇ ਪਿੰਡ ਦਾ ਜਿਹੜਾ ਡਾਕੀਆ ਹੁੰਦਾ ਸੀ ਨਾ ਉਹਦਾ ਨਾਮ ਮੈਨੂੰ ਨਾ ਤੇ ਉਦੋਂ ਪਤਾ ਹੁੰਦਾ ਸੀ ਤੇ ਨਾ ਹੀ ਅੱਜ ਪਤਾ ਹੈ ਪਰ ਹਾਂ ਮੈਨੂੰ ਇੰਨਾ ਯਾਦ ਹੈ ਕਿ ਛਾਲਾਂ ਮਾਰ ਮਾਰ ਕੇ ਉਸ ਤੋਂ ਚਿੱਠੀਆਂ ਫੜੀ ਦੀਆਂ ਸੀ ਤੇ ਉਹਦੇ ਕਿੱਤੇ ਵਜੋਂ ਸਾਰੇ ਉਹਨੂੰ ਡਾਕੀਆ ਹੀ ਕਹਿੰਦੇ ਹੁੰਦੇ ਸੀ ਤੇ ਅਸੀਂ ਵੀ ਬਸ ਡਾਕੀਆ ਅੰਕਲ ਹੀ ਕਰੀਦਾ ਹੁੰਦਾ ਸੀ। ਇਸ ਤੋਂ ਇਲਾਵਾ ਸਾਡੇ ਪਿੰਡ ਦੇ ਵਿੱਚ ਨਾ ਦੋ ਕੁ ਡਾਕਟਰਾਂ ਦੀਆਂ ਦੁਕਾਨਾਂ ਵੀ ਹੁੰਦੀਆਂ ਸੀ। ਉਹ ਡਾਕਟਰ ਕਾਹਦੇ ਹੁੰਦੇ ਸੀ ਜੀ ਵੈਸੇ ਤੇ ਕੰਪਾਊਂਡਰ ਹੀ ਹੁੰਦੇ ਸੀਗੇ ਪਰ ਸਾਰਾ ਪਿੰਡ ਸਤਿਕਾਰ ਵਜੋਂ ਉਹਨਾਂ ਨੂੰ ਡਾਕਟਰ ਕਹਿੰਦਾ ਹੁੰਦਾ ਸੀ। ਡਾਕਟਰ ਇੱਕ ਉਹਦਾ ਨਾਮ ਹਰੀ ਹੁੰਦਾ ਸੀ ਉਹਨੂੰ ਸਾਰੇ ਹਰੀ ਡਾਕਟਰ ਕਹਿੰਦੇ ਹੁੰਦੇ ਸੀ ਤੇ ਇੱਕ ਹੁੰਦਾ ਸੀ ਜੀ ਮੋਹਨ ਉਹਨੂੰ ਸਾਰੇ ਮੋਹਨ ਡਾਕਟਰ ਕਹਿੰਦੇ ਹੁੰਦੇ ਸੀ। ਤੇ ਹੁਣ ਮੈਨੂੰ ਐ ਲੱਗ ਰਿਹਾ ਵੀ ਬਚਪਨ ਜਦੋਂ ਬਚਪਨ ਵਿਚ ਜਦੋਂ ਮੈਨੂੰ ਦਵਾਈਆਂ ਦਿੰਦੇ ਹੋਣਗੇ ਤੇ ਉਦੋਂ ਉਹਨਾਂ ਨੇ ਇਹ ਨੀ ਸੋਚਿਆ ਹੋਣਾ ਵੀ ਲੈ ਜੀ ਇਹ ਕੁੜੀ ਕਦੀ ਆਸਟ੍ਰੇਲੀਆ ਜਾ ਕੇ ਰੇਡੀਓ ਤੇ ਸਾਡਾ ਜਿਹੜਾ ਨਾਮ ਹੀ ਲਊਗੀ। ਸੋ ਹਰੀ ਡਾਕਟਰ ਤੇ ਮੋਹਨ ਡਾਕਟਰ ਵੀ ਮੈਨੂੰ ਯਾਦ ਹੈ ਜਿਨ੍ਹਾਂ ਦੇ ਕੋਲ ਲਾਈਨਾਂ ਲੱਗੀਆਂ ਰਹਿੰਦੀਆਂ ਹੁੰਦੀਆਂ ਸੀ, ਪਿੰਡ ਦੇ ਵਿਚਾਰੇ ਮਾੜੇ ਮਾਤੜ ਜੇ ਆ ਕੇ ਬੈਠੇ ਰਹਿੰਦੇ ਹੁੰਦੇ ਸੀ ਉੱਥੇ, ਤੇ ਉਹੀ ਚਾਰ ਪੰਜ ਜਿਹੀਆਂ ਗੋਲੀਆਂ ਹੁੰਦੀਆਂ ਸੀ ਉਹੀ ਕੱਢ ਕੇ ਦੇ ਦਿੰਦੇ ਹੁੰਦੇ ਸੀ ਤੇ ਯਕੀਨ ਦੇ ਦਮ ਤੇ ਸਾਰੇ ਠੀਕ ਵੀ ਹੋ ਜਾਂਦੇ ਹੁੰਦੇ ਸੀ ਜੀ। ਤੇ ਪਿੰਡ ਦੀ ਦਾਈ ਜਿਹਦੇ ਹੱਥਾਂ ਵਿੱਚ ਤਕਰੀਬਨ ਪਿੰਡ ਦਾ ਹਰ ਬੱਚਾ ਪਲਿਆ ਹੋਇਆ ਹੁੰਦਾ ਸੀਗਾ। ਸੋ ਜਣੇਪੇ ਤੇ ਸ਼ੀਲੇ ਦੇ ਦੌਰਾਨ ਇਹ ਦਾਈ ਵੀ ਕਿਸੇ ਨਰਸ ਤੋਂ ਘੱਟ ਨਹੀਂ ਸੀ ਹੁੰਦੀ। ਸਵਾ ਮਹੀਨੇ ਮਾਂ ਤੇ ਬੱਚੇ ਦੀ ਪੂਰੀ ਦੇਖ ਰੇਖ ਜਿਹੜੀ ਲਈ ਦੇਖ ਰੇਖ ਲਈ ਦਾਈ ਨੂੰ ਬੁਲਾਇਆ ਜਾਂਦਾ ਹੁੰਦਾ ਸੀ। ਤੇ ਹਾਂ ਸੱਚ ਡਾਕਟਰ ਤੇ ਦਾਈ ਤੇ ਹੋ ਗਏ। ਤੇ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਪਿੰਡ ਦੇ ਵਿੱਚ ਨਾ ਇੱਕ ਡਾਕਟਰ ਇੱਕ ਵੈਟਨਰੀ ਡਾਕਟਰ ਹੁੰਦਾ ਸੀ, ਕਹਿ ਲਓ ਪਸ਼ੂਆਂ ਨੂੰ ਪਸ਼ੂਆਂ ਦਾ ਡਾਕਟਰ ਹੁੰਦਾ ਸੀ ਜੋ ਲਾਗਲੇ ਸ਼ਹਿਰ ਪਸ਼ੂਆਂ ਦੇ ਹਸਪਤਾਲ 'ਚ ਕੰਮ ਕਰਦਾ ਸੀ। ਤੇ ਸਾਰਾ ਪਿੰਡ ਨਾ ਉਹਨੂੰ ਡੰਗਰ ਡਾਕਟਰ ਹੀ ਕਹਿੰਦਾ ਹੁੰਦਾ ਸੀ ਵੀ ਡੰਗਰ ਡਾਕਟਰ ਆ ਗਿਆ, ਡੰਗਰ ਡਾਕਟਰ ਆ ਗਿਆ। ਤੇ ਕਿਸੇ ਦਾ ਪਸ਼ੂ ਰਾਤ ਬਰਾਤੇ ਬਿਮਾਰ ਹੋ ਜਾਂਦਾ ਸੀ ਨਾ ਤਾਂ ਉਹਨੇ ਵਿਚਾਰੇ ਨੇ ਵੀ ਕੋਈ ਨਹੀਂ ਆਇਆ ਹੁੰਦਾ ਸੀ ਵੀ ਮੈਂ ਡਾਕਟਰ ਆ, ਉਹਨੇ ਰਾਤ ਨੂੰ ਵਿਚਾਰੇ ਨੇ ਟਾਰਚ ਜਿਹੀ ਫੜ ਕੇ ਆ ਜਾਣਾ ਤੇ ਜਿਹੜਾ ਕੰਮ ਹੁੰਦਾ ਸੀਗਾ ਉਹ ਸਾਰ ਜਾਂਦਾ ਹੁੰਦਾ ਸੀ। ਸੋ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਜਿਹੜੀ ਸਾਂਝ ਬਣਾਈ ਹੈ ਜੀ, ਤੇ ਮੈਸੇਜ ਜਿਹੜਾ ਉਹਨਾਂ ਨੇ ਸਾਡੇ ਨਾਲ ਸਾਂਝਾ ਕੀਤਾ, ਕਹਿੰਦੇ ਕਿ ਮੁਕਾਬਲੇ ਨਾਲੋਂ ਯੋਗਦਾਨ ਜ਼ਿਆਦਾ ਅਹਿਮੀਅਤ ਰੱਖਦਾ ਹੈ, ਕਿਸੇ ਨੂੰ ਹਰਾਉਣ ਨਾਲੋਂ ਦਿਲ ਜਿੱਤਣ 'ਚ ਜ਼ਿਆਦਾ ਵਿਸ਼ਵਾਸ ਹੋਣਾ ਚਾਹੀਦਾ ਹੈ। ਸੋ ਇਸ ਜਿਹੜਾ ਵਿਚਾਰ ਹੈ ਇਸ ਵਿਚਾਰ ਦੇ ਨਾਲ ਉਹਨਾਂ ਨੇ ਸਾਨੂੰ ਗੁੱਡ ਮਾਰਨਿੰਗ ਭੇਜੀ ਹੈ ਜੀ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ। ਸੋ ਬੜਾ ਹੀ ਪਿਆਰਾ ਵਿਚਾਰ ਹੈ ਜੀ ਤੁਹਾਡਾ ਬਿਲਕੁਲ ਜੀ, ਜਿਹੜੀਆਂ ਹੋਰ ਕਿਸੇ ਚੀਜ਼ ਨਾਲੋਂ ਜਿੱਤਣ ਨੂੰ ਜ਼ਿਆਦਾ ਜਿਹੜਾ ਕਿਸੇ ਦਾ ਦਿਲ ਜਿੱਤ ਲੈਣਾ ਉਹਦੇ ਤੋਂ ਵੱਡੀ ਹੋਰ ਕੋਈ ਜਿੱਤ ਨਹੀਂ ਹੁੰਦੀ ਜੀ। ਸੋ ਇਹੋ ਜਿਹੇ ਜਿਹੜੇ ਵਿਚਾਰ ਹੈ ਤੁਸੀਂ ਸਾਡੇ ਨਾਲ ਸਾਂਝੇ ਕਰਦੇ ਰਿਹਾ ਕਰੋ, ਤੇ ਅੱਜ ਤੁਸੀਂ ਸਾਂਝੇ ਕਰਨੇ ਨੇ ਉਹ ਕਿਰਤੀ ਉਹ ਕੰਮ ਨੇ ਜਿਹੜੇ ਬਚਪਨ 'ਚ ਦੇਖੇ ਨੇ ਤੇ ਜਿਹੜੇ ਸਾਨੂੰ ਲੱਗਦਾ ਕਿ ਅੱਜ ਕੱਲ੍ਹ ਉਹ ਕੰਮ ਕਾਰ ਜਿਹੜੇ ਵਿਸਤਰਦੇ ਜਾ ਰਹੇ ਨੇ, ਤੇ ਨਾਲ ਦੀ ਨਾਲ ਇੱਕ ਵਾਰੀ ਅਸੀਂ ਉਹ ਆਪਣੇ ਸੱਭਿਆਚਾਰ ਨੂੰ ਵੀ ਯਾਦ ਕਰ ਲੈਂਦੇ ਹਾਂ ਤੇ ਨਾਲ ਦੀ ਨਾਲ ਜੀ ਅਸੀਂ ਆਪਣੀਆਂ ਯਾਦਾਂ ਨੂੰ ਵੀ ਖੰਗਾਲ ਲੈਂਦੇ ਹਾਂ। ਸੋ ਨਾਲੇ ਪੁੰਨ ਤੇ ਨਾਲੇ ਫਲੀਆਂ ਦੋ ਕੰਮ ਕਰ ਲਈਦੇ ਆ। ਤੇ ਬਚਿੱਤਰ ਮੌਰ ਭੁੱਲਰ ਹੋਣਾ ਨੇ ਵੀ ਜੀ ਸਾਨੂੰ ਕਈ ਪਿਆਰੀਆਂ ਪਿਆਰੀਆਂ ਯਾਦਾਂ ਜਿਹੜੀਆਂ ਉਹ ਫੋਟੋਜ਼ ਦੇ ਜ਼ਰੀਏ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ। ਸਵਾਦ ਹੀ ਆ ਗਿਆ ਬਚਿੱਤਰ ਜੀ, ਹੁਣ ਮੈਂ ਇਹ ਜਿਹੜੀਆਂ ਸਾਰੀਆਂ ਫੋਟੋਆਂ ਦਿਖਾ ਤੇ ਨਹੀਂ ਸਕਦੀ ਪਰ ਚਲੋ ਕੋਸ਼ਿਸ਼ ਕਰਦੀ ਹਾਂ ਕਿ ਇਹਨਾਂ ਨੂੰ ਬਿਆਨ ਜ਼ਰੂਰ ਕਰ ਸਕਾਂ ਮੈਂ ਸਰੋਤਿਆਂ ਦੇ ਨਾਲ। ਸੋ ਜੀ ਬੜਾ ਹੀ ਪਿਆਰਾ ਜਿਹਾ ਖੂਬਸੂਰਤ ਜਿਹਾ ਨੇ ਤੇ ਦੋਨੇ ਪਾਸੇ ਘਰ ਹੈ ਤੇ ਵਿੱਚੋਂ ਪੱਕੀ ਗਲੀ ਜਾ ਰਹੀ ਹੈ ਤੇ ਉਹਦੇ ਵਿੱਚ ਜੀ ਤਿੰਨ ਚਾਰ ਔਰਤਾਂ ਉਹਨਾਂ ਦੇ ਸਿਰ ਦੇ ਉੱਤੇ ਚੰਗੀਆਂ ਭਾਰੀਆਂ ਜਿਹੜੀਆਂ ਪੰਡਾਂ ਨਾ ਉਹ ਪੱਠਿਆਂ ਦੀਆਂ ਰੱਖੀਆਂ ਹੋਈਆਂ ਨੇ ਤੇ ਨਾਲੇ ਗੱਲਾਂ ਮਾਰਦੀਆਂ ਜਾ ਰਹੀਆਂ ਤੇ ਨਾਲੇ ਉਹ ਆਪਣੇ ਕੰਮ ਕਾਰ ਕਰਦੀਆਂ ਜਾ ਰਹੀਆਂ ਨੇ। ਸੋ ਜੀ ਇਹ ਸਾਦੀ ਜਿਹੀ ਜ਼ਿੰਦਗੀ, ਇਹ ਜਿਹੜਾ ਸਾਦਾ ਜਿਹਾ ਇੱਕ ਜੀਵਨ ਹੁੰਦਾ ਸੀਗਾ ਜਿਹਦੇ ਵਿੱਚ ਕੋਈ ਕੰਮ ਛੋਟਾ ਵੱਡਾ ਨਹੀਂ ਸੀ ਹੁੰਦਾ, ਬਸ ਕੰਮ ਨੂੰ ਇੱਕ ਰੂਹ ਦੇ ਨਾਲ ਕੀਤਾ ਜਾਂਦਾ ਹੁੰਦਾ ਸੀ। ਸੋ ਦੂਸਰੀ ਫੋਟੋ ਦੇ ਵਿੱਚ ਜੀ ਇੱਕ ਲੋਹ ਤਪ ਰਹੀ ਹੈ ਤੇ ਜੀ ਚਾਰ ਬੀਬੀਆਂ ਬੈਠੀਆਂ ਹੋਈਆਂ ਨੇ, ਇੱਕ ਜਿਹੜੀ ਅੱਗ ਦੇ ਬਾਲਣ ਅੰਦਰ ਨੂੰ ਪਾ ਰਹੀ ਹੈ ਤੇ ਇੱਕ ਬੈਠੀ ਰੋਟੀਆਂ ਚੋਪੜ ਰਹੀ ਹੈ ਤੇ ਇੱਕ ਜਿਹੜੀ ਬੀਬੀ ਹੈ ਉਹ ਵੇਲ ਕੇ ਲੋਹ ਦੇ ਉੱਤੇ ਰੋਟੀਆਂ ਪਾ ਰਹੀ ਹੈ ਤੇ ਇੱਕ ਛੋਟੀ ਜਿਹੀ ਕੁੜੀ ਬੈਠੀ ਨਾਲ ਪੇੜੇ ਕਰ ਰਹੀ ਹੈ। ਤੇ ਬਿਲਕੁਲ ਜੀ ਮੈਨੂੰ ਆਪਣੇ ਬਚਪਨ ਦਾ ਚੌਂਕਾ ਯਾਦ ਆ ਗਿਆ ਤੇ ਉਹ ਛੋਟੀ ਜਿਹੀ ਕੁੜੀ ਏਦਾਂ ਲੱਗਦਾ ਪਿਆ ਕਿ ਮੈਂ ਹੀ ਹਾਂ, ਤੇ ਕਿਉਂਕਿ ਏਦਾਂ ਹੀ ਕਰੀਦਾ ਹੁੰਦਾ ਸੀ ਇੱਕ ਜਿਹੜੇ ਵੱਡੇ ਵਡੇਰੇ ਹੁੰਦੇ ਸੀ ਉਹਨਾਂ ਨੂੰ ਇਹ ਹੁੰਦਾ ਸੀ ਕਿ ਸਾਰਿਆਂ ਨੂੰ ਨਾਲ ਅਸੀਂ ਬੱਚਿਆਂ ਨੂੰ ਵੀ ਇਨਵੋਲਵ ਕਰੀਏ ਕੰਮ ਕਰ ਦੇਣਾ, ਤੇ ਉਹਨਾਂ ਨੇ ਰੋਟੀਆਂ ਬਣਾਉਣੀਆਂ ਤੇ ਅਸੀਂ ਫਿਰ ਨਾਲ ਆਟੇ ਦੇ ਪੇੜੇ ਬਣਾਈ ਜਾਣੇ ਤੇ ਜਾਂ ਫਿਰ ਚਿੜੀਆਂ ਤੇ ਬਣਾਈ ਲਈ ਦੀਆਂ ਸੀਗੀਆਂ ਨੀ ਹੋਰ ਜੇ ਹੋਰ ਕੁਛ ਨੀ। ਤੇ ਤੇ ਉਸ ਤੋਂ ਬਾਅਦ ਇਹਨਾਂ ਨੇ ਇੱਕ ਫੋਟੋ ਜਿਹੜੀ ਸ਼ੇਅਰ ਕੀਤੀ ਹੈ ਉਹਦੇ ਵਿੱਚ ਜੀ ਮੰਜੇ ਦੇ ਬਾਹੀ ਦੇ ਨਾਲ ਜਿਹੜੀ ਸੇਣੀਆਂ ਵੱਟਣ ਵਾਲੀ ਮਸ਼ੀਨ ਬੰਨੀ ਹੋਈ ਹੈ ਤੇ ਸੇਣੀਆਂ ਨਿਕਲ ਰਹੀਆਂ ਨੇ। ਤੇ ਇੱਕ ਜਿਹੜੀ ਆਖਰੀ ਫੋਟੋ ਹੈ ਉਹਦੇ ਵਿੱਚ ਜੀ ਖੁਰਲੀ ਦੇ ਅੱਗੇ ਪਸ਼ੂ ਬੱਜੇ ਹੋਏ ਨੇ ਤੇ ਇੱਕ ਜਿਹੜੀ ਬੀਬੀ ਹੈ ਉਹ ਪੀੜੀ ਡਾ ਕੇ ਜਿਹੜੀ ਧਾਰ ਚੋ ਰਹੀ ਹੈ ਜੀ ਗਾਂ ਦੀ। ਸੋ ਮਜ਼ਾ ਹੀ ਆ ਗਿਆ ਜੀ, ਇਹ ਸਵੇਰ ਦੇਖ ਕੇ ਤਾਂ ਮੈਨੂੰ ਏਦਾਂ ਲੱਗਦਾ ਕਿ ਪਿੰਡ ਹੀ ਪਹੁੰਚ ਗਈ ਹਾਂ ਮੈਂ ਆਪਣੇ। ਸੋ ਇਹ ਇੰਨੇ ਪਿਆਰੀਆਂ ਪਿਆਰੀਆਂ ਜਿਹੜੀਆਂ ਯਾਦਾਂ ਇਹ ਮੈਸੇਜਿਸ ਸਾਡੇ ਨਾਲ ਸਾਂਝੇ ਕਰਨ ਲਈ ਬਚਿੱਤਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਜਗਤਾਰ ਗਿੱਲ ਜੀ ਮੈਨੂੰ ਲੱਗਦਾ ਕਿ ਕੋਸ਼ਿਸ਼ ਕਰ ਰਹੇ ਨੇ ਆਪਣੇ ਪਿੰਡ ਦੀ ਇਹੋ ਜਿਹੀ ਇੱਕ ਸ਼ਖਸੀਅਤ ਦਾ ਜ਼ਿਕਰ ਸਾਡੇ ਨਾਲ ਉਹ ਜ਼ਰੂਰ ਕਰਨਗੇ ਅੱਗੇ। ਤੇ ਜਸਪਾਲ ਸਿੱਧਨੀ ਵਾਲਿਆਂ ਨੇ ਵੀ ਜੀ ਸਤਿ ਸ਼੍ਰੀ ਅਕਾਲ ਬੁਲਾ ਦਿੱਤੀ ਹੈ ਤੇ ਕਹਿੰਦੇ ਕਿ ਪ੍ਰੋਗਰਾਮ ਵਧੀਆ ਚੱਲ ਰਿਹਾ ਹੈ, ਡਰਾਈਵਿੰਗ 'ਚ ਬਿਜ਼ੀ ਹਾਂ ਜੀ ਤੇ ਲਿਖਣ ਦਾ ਟਾਈਮ ਨਹੀਂ। ਸੁਣ ਰਿਹਾ ਹਾਂ ਜ਼ਰੂਰ ਜੀ, ਸੁਣਦੇ ਰਹੋ ਤੇ ਹਾਜ਼ਰੀ ਤੁਹਾਡੀ ਜਿਹੜੀ ਹੈ ਮੈਂ ਲਗਾ ਲਈ ਹੈ। ਸੋ ਕੰਮ ਕਾਰਾਂ ਦੀ ਅਸੀਂ ਗੱਲ ਕਰ ਰਹੇ ਹਾਂ ਤੇ ਕੰਮ ਕਾਰ ਕਰਨੇ ਜਿਹੜੇ ਉਹ ਜ਼ਰੂਰੀ ਵੀ ਬਣਦੇ ਆ ਜੀ। ਕੰਮਾਂ ਕਾਰਾਂ ਤੋਂ ਬਿਨਾਂ ਜ਼ਿੰਦਗੀ ਕਾਹਦੀ ਹੈ, ਪਰਿਵਾਰ ਵੀ ਪਾਲਣੇ ਆ। ਸੋ ਤੁਸੀਂ ਆਪਣੇ ਕੰਮ ਕਾਰ ਤੇ ਬਿਜ਼ੀ ਰਹੋ ਤੇ ਨਾਲ ਹੀ ਸੁਣਦੇ ਰਹੋ ਸਾਡਾ ਅੱਜ ਦਾ ਪ੍ਰੋਗਰਾਮ ਕੰਮਾਂ ਕਾਰਾਂ ਨੂੰ ਜਿਹੜਾ ਸਮਰਪਿਤ ਹੈ ਜੀ। ਸੋ ਮੈਨੂੰ ਲੱਗਦਾ ਕਿ ਗੀਤ ਸੁਣ ਲਈਏ ਤੇ ਗੀਤ ਤੋਂ ਬਾਅਦ ਫਿਰ ਅੱਗੇ ਜਿਹੜੇ ਹੋਰ ਅਸੀਂ ਆਪਣੀਆਂ ਯਾਦਾਂ ਨੂੰ ਫਿਰ ਦੇਖਦੇ ਹਾਂ। ਸੋ ਸੁਣਦੇ ਹਾਂ ਜੀ ਇਹ ਗੀਤ ਤੇ ਗੀਤ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ।
ਪਾਂਡੇ ਕਲੇ ਕਰਾਲਾ ਪਾਂਡੇ ਕਰਾ ਲਓ ਪ੍ਰਾਪਾਂ ਦੇ ਪੌੜ ਲਵਾ ਲਓ ਤਰਾਈਆਂ ਦੇ ਥੱਲੇ ਲਵਾ ਲਓ। ਮੈਂ ਹਾਂ ਲੁਧਿਆਣਿਓਂ ਆਇਆ ਤੇ ਮਾਲ ਮੁਫਤ ਵਿੱਚ ਲਾਇਆ, ਦੋ ਭਾਂਡੇ ਇੱਕ ਰੁਪਈਆ ਨਾ ਬਹੁਤਾ ਟੱਪ ਟਪਈਆ, ਮੈਨੂੰ ਕਹਿੰਦੇ ਜੱਟ ਰੰਗੀਲਾ ਭਾਂਡਾ ਕਰ ਦੂੰਗਾ ਚਮਕੀਲਾ। ਭਾਂਡੇ ਕਲੇ ਕਰਾ ਲਓ ਭਾਂਡੇ
ਭਾਈ ਵੇ ਕਲੀ ਵਾਲਿਆ ਪਾਂਡੇ ਕਲੀ ਕਰ ਜਾ।
ਆਇਆ ਨੀ ਬੀਬੀ ਆਇਆ ਰਤਾ ਕੋ ਬੀਬੀ ਖੜ ਜਾ,
ਮੈਂ ਕੌਲੀ ਕਲੀ ਕਰਾਉਣੀ ਤੇ ਬਾਟੀ ਹੈ ਚਮਕਾਉਣੀ, ਆ ਨਾਲੇ ਇੱਕ ਪਤੀਲਾ ਹੈ ਕਰਨਾ ਵੇ ਚਮਕੀਲਾ, ਇੱਕ ਦੋ ਅਠੰਨੀ ਸਾਰੀ ਤੈਨੂੰ ਪੈਂਦੀ ਏ ਕਰਤਾਰੀ।
ਪਾਂਡੇ ਕਲੀ ਕਰਾ ਲਾ ਪਾਂਡੇ, ਨਵੇਂ ਬਣਾ ਕੇ ਹੱਥ ਫੜਾਵਾਂ ਭਾਂਡੇ ਜੋ ਪੁਰਾਣੇ, ਮੋਇਆਂ ਦੇ ਵਿੱਚ ਜਾਨ ਪਾ ਦਿਆਂ ਕਰਾਂ ਸਜਾ ਕੇ ਕਾਣੇ, ਸ਼ਾਹਕੋਟ ਫਲੌਰ ਬਠਿੰਡਾ ਮੇਰੇ ਕੰਮ ਦਾ ਪਾਣੀ ਭਰਦੇ, ਅੰਮ੍ਰਿਤਸਰ ਜਲੰਧਰ ਏੜੀਏ ਮੇਰੀਆਂ ਸਿਫਤਾਂ ਕਰਦੇ, ਮੈਂ ਤੋਂ ਗੋਰੇ ਕਲੀ ਕਰਾਉਂਦੇ ਮੈਂ ਮਾਂ ਦੇ ਸੱਦੇ ਆਉਂਦੇ, ਲੈ ਪਾਸਪੋਰਟ ਦਖਲਾਵਾਂ ਨਾ ਇੰਡੀਆ ਛੱਡ ਕੇ ਜਾਵਾਂ, ਜੋ ਮੇਰੇ ਤੋਂ ਹੱਥ ਫਰਾਵੇ ਨੀ ਉਹ ਮੇਰੇ ਹੀ ਗੁਣ ਗਾਵੇ। ਭਾਂਡੇ ਕਲੀ ਕਰਾ ਲੋ ਭਾਂਡੇ,
ਰੰਗੀਲਿਆ ਕਲੀ ਵਾਲਿਆ ਨਾ ਕਰ ਮਗਰ ਖਪਾਈ, ਮੇਰੇ ਕੋਲੋਂ ਕੀ ਲਵੇਂਗਾ ਦੱਸ ਵੇ ਚਿਬ ਕਟਾਈ, ਟੁੱਟੀ ਹੋਈ ਪਤੀਲੀ ਮੇਰੀ ਹੈ ਥੱਲਾ ਲਗਵਾਣਾ, ਡਾਲ ਦੇ ਡੱਬੇ ਦਾਵੇ ਟੱਕਣਾ ਟੱਕਣ ਹੈ ਬਣਵਾਣਾ, ਹੈ ਜਾਣ ਵੇ ਕੱਲੀ ਤੇਰੀ ਕਿਉਂ ਕਰਦਾ ਹੇਰੀ ਫੇਰੀ, ਕਲੀ ਕਰਦੇ ਭਾਂਡੇ ਮੇਰੇ ਕਿਉਂ ਹੱਥ ਰੁਪਈਆ ਤੇਰੇ, ਕਿਣ ਤੇਰੇ ਓਨ ਨਿਆਣੇ ਲੈ ਲਈ ਹੋਰ ਕਿਲੋ ਦਾ ਦਾਣੇ।
ਭਾਂਡੇ ਕਲੀ ਕਰਾ ਲਾ ਭਾਂਡੇ, ਛੜਾ ਛੜਾਕ ਨਾ ਸਮਝੀ ਬੀਬੀ ਕੱਲ ਘਰੇ ਵਾਲਿਆ, ਪੂਰਾ ਟਰੱਕ ਨਿਆਣਿਆਂ ਦਾ ਇੱਕ ਵਿੱਚ ਦਾਜ ਦੇ ਆਇਆ, ਜੇ ਆਉਂਦਾ ਅਤਬਾਰ ਨਾ ਤੈਨੂੰ ਮੇਰੇ ਉੱਤੇ ਨਾਰੇ, ਦੇਵ ਸਰੀਕਿਆਂ ਵਾਲੇ ਕੋਲੋਂ ਪੁੱਛ ਲਾ ਤੂੰ ਮਟਿਆਰੇ, ਆਥਣ ਨੂੰ ਲੈ ਕੇ ਜਾਣਾ ਉਹਨਾਂ ਲਈ ਮੁਰਗੀ ਤਾਣਾ, ਜੇ ਘਰੇ ਪਹੁੰਚ ਗਏ ਕੱਲੇ ਲੋ ਵਹੁਟੀ ਗੋਡਿਆਂ ਥੱਲੇ, ਤਾਈਓ ਆਪਣਾ ਰੇਟ ਵਧਾਇਆ ਰੰਗੀਲੇ ਜੱਟ ਨੇ ਸੱਚ ਸੁਣਾਇਆ। ਭਾਂਡੇ ਕਲੀ ਕਰਾ ਲਾ ਭਾਂਡੇ।
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ। ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ, ਕਾਲ +1 2808 05 6 06 8 ਫੋਰ USA ਕਾਲ +1 2139 924 242 ਔਰ +1 1712 432 5857 ਫੋਰ UK ਕਾਲ +44 33 00 102 4 55 ਫੋਰ ਕੈਨੇਡਾ ਕਾਲ +1 8 6 7 6 7 5 0 2 6 4 ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਇਸ ਪ੍ਰੋਗਰਾਮ ਦੇ ਸਪਾਂਸਰ ਨੇ ਪੰਜਾਬ ਗ੍ਰੋਸਰੀ ਹਾਊਸ ਕੈਨਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਈਸੀਟੀ ਆਟੋਮੋਟਿਵ ਕੈਨਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, USA ਤੋਂ ਪ੍ਰਦੀਪ ਤੂਰ।
ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਦੇ ਵਿੱਚ ਅਸੀਂ ਲਹਿਰਾਂ ਲਾਈਆਂ ਹੋਈਆਂ ਨੇ ਆਪਣੀਆਂ ਯਾਦਾਂ ਦੀਆਂ ਤੇ ਯਾਦਾਂ ਦੇ ਵਿੱਚ ਅਸੀਂ ਅੱਜ ਯਾਦ ਕਰ ਰਹੇ ਹਾਂ ਉਹਨਾਂ ਕਿਰਤੀਆਂ ਨੂੰ ਉਹਨਾਂ ਕੰਮਾਂ ਕਾਰਾਂ ਨੂੰ ਜੋ ਅਸੀਂ ਬਚਪਨ ਦੇ ਵਿੱਚ ਜਿਹਨਾਂ ਨੂੰ ਦੇਖਿਆ ਹੋਇਆ। ਸੋ ਗੀਤ ਸੁਣ ਰਹੇ ਸੀ ਜੀ ਭਾਂਡੇ ਕਲੀ ਕਰਾ ਲਓ, ਤੇ ਤੁਹਾਡੇ ਚੋਂ ਦੱਸੋ ਵੀ ਕਿੰਨੇ ਕਿੰਨੇ ਭਾਂਡੇ ਕਲੀ ਕਰਾਏ ਹੋਏ ਆ ਜਾਂ ਭਾਂਡੇ ਕਲੀ ਕਰਦੇ ਹੋਏ ਦੇਖਿਆ ਹੋਇਆ ਕਿਸੇ ਨੂੰ, ਤੇ ਸਾਨੂੰ ਜ਼ਰੂਰ ਦੱਸਿਓ। ਤੇ ਮੈਨੂੰ ਤਾਂ ਯਾਦ ਹੈ ਕਿ ਸਾਡੇ ਪਿੰਡ ਵਿੱਚ ਜਦੋਂ ਵੀ ਕੋਈ ਭਾਂਡੇ ਕਲੀ ਕਰਾਉਣ ਵਾਲਾ ਆਉਂਦਾ ਹੁੰਦਾ ਸੀਗਾ ਤੇ ਅਸੀਂ ਦੂਰੋਂ ਹੀ ਦੇਖ ਕੇ ਰੌਲਾ ਪਾ ਦਈਦਾ ਹੁੰਦਾ ਸੀਗਾ, ਅੰਦਰ ਜਾ ਕੇ ਆਪਣੀ ਦਾਦੀ ਨੂੰ ਜਾਂ ਮੰਮੀ ਹੋਣਾ ਨੂੰ ਦੱਸ ਦੇਣਾ ਭਈ ਉਹ ਕਲੀ ਕਰਾਉਣ ਵਾਲਾ ਆ ਗਿਆ ਤੇ ਭਾਂਡੇ ਕੱਢ ਲਓ। ਤੇ ਅਸੀਂ ਬੜਾ ਗੌਰ ਨਾਲ ਦੇਖਦੇ ਹੁੰਦੇ ਸੀ ਜਦੋਂ ਭਾਂਡੇ ਕਲੀ ਕਰਦਾ ਹੁੰਦਾ ਸੀ ਨਾ, ਤੇ ਉਹ ਜਿਹੜੇ ਪਿੱਤਲ ਦੇ ਪੀਲੇ ਦੇ ਭਾਂਡੇ ਹੋ ਗਏ ਹੁੰਦੇ ਸੀ ਉਹਨਾਂ ਨੂੰ ਚਿੱਟੇ ਕਰ ਦਿੰਦਾ ਹੁੰਦਾ ਸੀਗਾ, ਤੇ ਬੜਾ ਵਧੀਆ ਲੱਗਦਾ ਹੁੰਦਾ ਸੀਗਾ ਤੇ ਵਾਹ ਜੀ ਬੜੇ ਸਵਾਰ ਦਿੱਤੇ ਭਾਂਡੇ ਸਾਡੇ, ਤੇ ਉਹ ਸਾਨੂੰ ਕੋਈ ਜਾਦੂਗਰ ਹੀ ਲੱਗਦਾ ਹੁੰਦਾ ਸੀ ਭਾਂਡੇ ਕਲੀ ਕਰਨ ਵਾਲਾ ਜਿਹੜਾ ਹੁੰਦਾ ਸੀ। ਸੋ ਤੁਹਾਡੇ ਚੋਂ ਕਿੰਨੇ ਭਾਂਡੇ ਕਲੀ ਕਰਵਾਏ ਆ ਸਾਨੂੰ ਜ਼ਰੂਰ ਦੱਸਿਓ। ਤੇ ਜਗਤਾਰ ਸਿੰਘ ਹੁਣੀ ਬ੍ਰਿਸਬੇਨ ਤੋਂ ਸਾਡੇ ਨਾਲ ਜੁੜੇ ਆ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਹਰਮਨ ਪਰਿਵਾਰ ਨੂੰ, ਤੇ ਸਾਡੇ ਵੱਲੋਂ ਵੀ ਸਤਿ ਸ੍ਰੀ ਅਕਾਲ ਜਗਤਾਰ ਜੀ। ਤੇ ਸੌਂਗ ਇਹਨਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ, ਪਟਾਕੇ ਓਏ ਹੋਏ ਬਾਏ ਸੁਨੰਦਾ। ਜ਼ਰੂਰ ਜੀ ਜਿਹੜੀ ਤੁਹਾਡੀ ਫਰਮਾਇਸ਼ ਹੈ ਮੈਂ ਸਰਬਜੀਤ ਭਾਜੀ ਉਹਨਾਂ ਨੂੰ ਦੱਸ ਦਿੱਤੀ ਹੈ, ਤੇ ਉਹ ਲੱਭ ਕੇ ਜਿਹੜੇ ਪਟਾਕੇ ਅੱਜ ਜ਼ਰੂਰ ਪ੍ਰੋਗਰਾਮ ਦੇ ਵਿੱਚ ਚਲਾਉਣਗੇ। ਸੋ ਪੁੱਛ ਰਿਹਾ ਵੀ ਸੁਖਪ੍ਰੀਤ ਜੀ ਅੱਜ ਲੇਟ ਹੋ ਗਏ ਸੀ, ਕੀ ਹੋ ਗਿਆ ਜੀ? ਤੇ ਮੈਂ ਤੇ ਲੇਟ ਨਹੀਂ ਹੋਈ ਸੀ, ਮੈਂ ਤੇ ਬਿਲਕੁਲ ਟਾਈਮ ਤੇ ਪਹੁੰਚ ਗਈ ਸੀਗੀ। ਤੁਹਾਡਾ ਮੈਸੇਜ ਦੇਖ ਲਓ, ਇੱਕ ਪੂਰੇ ਘੰਟੇ ਬਾਅਦ ਆਇਆ, ਮੈਂ ਤੇ ਐਨ ਟਾਈਮ ਤੇ ਆਈ ਹੋਈ ਸੀ। ਤੇ ਸਾਡੇ ਕਹਿੰਦੇ ਅੱਜ ਰੇਨ ਹੋ ਰਹੀ ਹੈ ਜੀ, ਤੇ ਵਾਹ ਜੀ ਵਾਹ ਹੋ ਰਿਹਾ, ਮੀਂਹ ਪੈ ਰਿਹਾ ਤੇ ਝੜੀ ਲੱਗੀ ਹੋਈ ਹੈ। ਚਲੋ ਵੈਸੇ ਤੇ ਜੇ ਵੀਰਵਾਰ ਦੀ ਝੜੀ ਹੁੰਦੀ ਹੈ ਤੇ ਅਸੀਂ ਬੁੱਧਵਾਰ ਦੀ ਝੜੀ ਜਿਹੜੀ ਆ ਉਹ ਹੀ ਮਨਾ ਲੈਂਦੇ ਹਾਂ, ਤੇ ਤੁਹਾਡੇ ਝੜੀ ਲੱਗੀ ਹੋਈ ਹੈ ਮੀਂਹ ਦੀ, ਤੇ ਅਸੀਂ ਝੜੀਆਂ ਲਾਈਆਂ ਹੋਈਆਂ ਇੱਥੇ ਯਾਦਾਂ ਦੀਆਂ। ਤੇ ਚਲੋ ਜੀ ਫਿਰ ਅੱਜ ਦੀ ਇਹ ਯਾਦਾਂ ਦੀ ਝੜੀ ਨੂੰ ਅੱਗੇ ਤੋਰਦੇ ਹਾਂ ਜੀ ਅਸੀਂ। ਤੇ ਗੱਲ ਕਰ ਰਹੇ ਸੀ ਜੀ, ਮੈਂ ਆਪਣੇ ਪਿੰਡ ਦੀ ਗੱਲ ਕਰ ਰਹੀ ਸੀ ਕਿ ਕਿਹੜੇ ਕਿਹੜੇ ਕਾਮੇ ਕਿਰਤੀ ਹੁੰਦੇ ਸੀ ਉਸ ਟਾਈਮ ਤੇ। ਤੇ ਵੈਸੇ ਸਾਡੇ ਪਿੰਡ ਦੇ ਵਿੱਚ ਬਾਜ਼ਾਰ ਜਿਹੜਾ ਸੀ ਥੋੜਾ ਵੱਡਾ ਹੁੰਦਾ, ਕਾਫੀ ਦੁਕਾਨਾਂ ਹੁੰਦੀਆਂ ਸੀ, ਤੇ ਹਰ ਜਿਹੜੀ ਇੱਕ ਜ਼ਰੂਰਤ ਦਾ ਸਮਾਨ ਹੁੰਦਾ ਸੀਗਾ, ਕਹਿ ਲਓ ਕਿ ਟੀਵੀ ਫਰਿੱਜ ਵਾਲੀ ਦੁਕਾਨ ਤੋਂ ਲੈ ਕੇ ਬਿਸਕੁਟ ਬਣਾਉਣ ਵਾਲੀ ਦੁਕਾਨ ਤੱਕ ਸਾਰੀਆਂ ਪਿੰਡ 'ਚ ਹੁੰਦੀਆਂ ਸੀ। ਪਰ ਵਕਤ ਬਦਲਣ ਦੇ ਨਾਲ ਨਾਲ ਫਿਰ ਅੱਗੇ ਐਸਟੀਡੀਆਂ ਖੁੱਲ੍ਹ ਗਈਆਂ, ਧੋਬੀ ਦੁਕਾਨ ਵੀ ਆ ਗਈ, ਬਿਊਟੀ ਪਾਰਲਰ ਖੁੱਲ੍ਹ ਗਏ, ਕੈਸਟਾਂ ਦੀਆਂ ਦੁਕਾਨਾਂ ਆਦਿ, ਇਹ ਸਾਰੀਆਂ ਦੁਕਾਨਾਂ ਸਮੇਂ ਦੇ ਨਾਲ ਨਾਲ ਅੱਗੇ ਵੱਧਦੀਆਂ ਗਈਆਂ। ਤੇ ਤਕਰੀਬਨ ਹਰ ਕਿਸਮ ਦਾ ਖੇਤੀ ਜਿਹੜਾ ਸਾਡੇ ਪਿੰਡ ਮਿਲ ਜਾਂਦਾ ਸੀ, ਤੇ ਉਹ ਹਲਵਾਈ ਦੀ ਦੁਕਾਨ ਤਾਂ ਮੈਨੂੰ ਲੱਗਦਾ ਵੀ ਬਚਪਨ 'ਚ ਸਾਰਿਆਂ ਨੂੰ ਪਸੰਦ ਹੁੰਦੀ ਹੋਣੀ ਆ, ਹੈ ਨਾ? ਉਹ ਹਲਵਾਈ ਦੀ ਦੁਕਾਨ ਤੇ ਸੱਜੀਆਂ ਮਿਠਿਆਈਆਂ, ਤੇ ਉਹ ਬਜਾਜੀ ਦੀ ਦੁਕਾਨ ਤੇ ਟੰਗੇ ਰੰਗ ਬਿਰੰਗੇ ਕੱਪੜੇ ਵੇਖ ਕੇ ਇੱਕ ਮਿੰਟ ਤਾਂ ਖੜੀ ਹੋ ਜਾਂਦੀ ਹੁੰਦੀ ਸੀ, ਤੇ ਏਦਾਂ ਲੱਗਦਾ ਹੁੰਦਾ ਸੀ ਕਿ ਹਾਏ ਸਾਰੇ ਕੁਛ ਹੀ ਲੈ ਲਵਾਂ ਇਹ, ਤੇ ਸਾਰਾ ਕੁਛ ਲੈ ਕੇ ਘਰ ਦੌੜ ਜਾਵਾਂ। ਫਿਰ ਕੱਪੜੇ ਸਿਉਣ ਲਈ ਦਰਜੀ ਹੁੰਦਾ ਸੀ ਜੀ, ਤੇ ਸਬਜ਼ੀ ਫਲਾਂ ਦੀਆਂ ਰੇਹੜੀਆਂ ਵਾਲੇ ਹੋ ਗਏ, ਕਰਿਆਨੇ ਤੇ ਮਨਿਆਰੀ ਦੀਆਂ ਦੁਕਾਨਾਂ ਤੋਂ ਇਲਾਵਾ ਫੋਟੋਗ੍ਰਾਫਰ ਦੀ ਦੁਕਾਨ, ਤੇ ਉੱਥੇ ਤਰ੍ਹਾਂ ਤਰ੍ਹਾਂ ਦੇ ਪੋਜ਼ਾਂ 'ਚ ਲਟਕਦੀਆਂ ਹੁੰਦੀਆਂ ਸੀ ਤਸਵੀਰਾਂ ਨਾ, ਤੇ ਉਹਨਾਂ ਨੇ ਜਿਹੜਾ ਸਾਡਾ ਪਿੰਡ ਦਾ ਬਾਜ਼ਾਰ ਹੁੰਦਾ ਸੀ ਉਹਨੂੰ ਹੋਰ ਵੀ ਰੰਗੀਨ ਬਣਾਇਆ ਹੁੰਦਾ ਸੀ। ਤੇ ਯਾਦ ਹੈ ਕਿ ਫੋਟੋਆਂ ਖਿੱਚ ਕੇ ਕੈਮਰੇ ਦੀ ਰੀਲ ਧਵਾਉਣ ਲਈ ਵੀ ਦੇਣ ਚਾਹੀਦਾ ਹੁੰਦਾ ਸੀਗਾ, ਤੇ ਫਿਰ ਉਡੀਕਦੇ ਰਹੀਦਾ ਸੀ ਵੀ ਹਾਏ ਫੋਟੋਆਂ ਕਦੋਂ ਮਿਲਣਗੀਆਂ। ਉਹ ਇੰਤਜ਼ਾਰ ਦੇ ਵਿੱਚ ਤੇ ਉਹ ਫੋਟੋਆਂ ਦੇਖਣ ਦੇ ਵਿੱਚ ਜੋ ਮਜ਼ਾ ਹੁੰਦਾ ਸੀ, ਮੈਨੂੰ ਲੱਗਦਾ ਉਹ ਸੈਲਫੀ ਖਿੱਚ ਕੇ ਉਹਨੂੰ ਉਸੇ ਵੇਲੇ ਡਿਲੀਟ ਕਰਨ ਦੇ ਵਿੱਚ ਉਹ ਮਜ਼ੇ ਕਿੱਥੇ ਆ ਜੀ। ਸੋ ਸਮੇਂ ਸਮੇਂ ਦੀ ਗੱਲ ਹੈ ਜੀ। ਤੇ ਉਸ ਤੋਂ ਬਾਅਦ ਗੱਲ ਕਰੀਏ ਜੀ ਸੁਨਿਆਰੇ ਦੀ, ਤੇ ਸੁਨਿਆਰੇ ਦੀ ਵੀ ਇੱਕ ਦੁਕਾਨ ਜਿਹੜੀ ਸਾਡੇ ਪਿੰਡ ਵਿੱਚ ਹੁੰਦੀ ਸੀ, ਉਹਦੇ ਉੱਤੇ ਨਾ ਜਿਸ 'ਚ ਉਹਨੇ 5-7 ਸੋਨੇ ਚਾਂਦੀ ਦੇ ਗਹਿਣੇ ਜਾਂ ਸ਼ੀਸ਼ੇ ਦੇ ਸ਼ੋਕੇਸ ਦੇ ਵਿੱਚ ਟੰਗੇ ਹੁੰਦੇ ਸੀ, ਤੇ ਉਹਨਾਂ ਨੂੰ ਵੇਖ ਕੇ ਜੋ ਮੇਰੀ ਸੋਚ ਹੁੰਦੀ ਸੀ ਉਹ ਇਹ ਹੁੰਦੀ ਸੀ ਕਿ ਮੈਂ ਇਹ ਸੋਚਦੀ ਹੁੰਦੀ ਸੀ ਵੀ ਇਹ ਸੁਨਿਆਰਾ ਕਿੰਨਾ ਅਮੀਰ ਆ ਨਾ, ਇਹਦੇ ਤੋਂ ਕਿੰਨੇ ਸੋਨੇ ਚਾਂਦੀ ਦੇ ਸੈੱਟ ਪਏ ਹੋਏ ਆ, ਉਹਨਾਂ 'ਚੋਂ ਹੋਣ ਭਾਵੇਂ ਅੱਧੇ ਤੋਂ ਵੱਧ ਨਕਲੀ। ਤੇ ਆਪਣੇ ਪਿੰਡ ਦੇ ਬਾਜ਼ਾਰ ਦੀ ਗੱਲ ਤੋਰਾਂ ਮੈਂ ਤੇ ਜੀ ਕਿਤਾਬਾਂ ਦੀ ਦੁਕਾਨ ਭੁੱਲ ਜਾਵਾਂ, ਇਹ ਨਹੀਂ ਹੋ ਸਕਦਾ, ਜਿੱਥੇ ਸਾਡੇ ਆਏ ਦਿਨ ਗੇੜੇ ਲੱਗਦੇ ਹੀ ਰਹਿੰਦੇ ਹੁੰਦੇ ਸੀ ਜੀ। ਤੇ ਨੰਦਾ ਬੁੱਕ ਡਿਪੂ ਨਾਮ ਦੀ ਇੱਕ ਦੁਕਾਨ ਹੁੰਦੀ ਸੀਗੀ, ਉਹਨੂੰ ਚਲਾਉਂਦੇ ਹੁੰਦੇ ਸੀ ਅੰਕਲ, ਇਹ ਹੁਣ ਸਾਨੂੰ ਮੈਨੂੰ ਪਤਾ ਨਹੀਂ ਕਿ ਉਹਨਾਂ ਦਾ ਨਾਮ ਕੀ ਹੁੰਦਾ ਸੀ, ਪਰ ਅਸੀਂ ਉਹਨਾਂ ਨੂੰ ਨੰਦਾ ਹੀ ਕਹੀਦਾ ਸੀ, ਉਹਨਾਂ ਦਾ ਨਾਮ ਹੀ ਨੰਦਾ ਅੰਕਲ ਪੈ ਗਿਆ ਸੀਗਾ। ਸੋ ਕਾਪੀਆਂ ਕਿਤਾਬਾਂ ਤੋਂ ਇਲਾਵਾ ਅਸੀਂ ਸਲੇਟੀਆਂ, ਸਿਆਹੀ, ਗਾਚੀ, ਤੇ ਯਾਦ ਹੈ ਉਹ ਕਾਲੀ ਸਿਆਹੀ ਦੇ ਲਈ ਵੀ ਇੱਕ ਛੋਟੀਆਂ ਛੋਟੀਆਂ ਮਿਲਦੀਆਂ ਹੁੰਦੀਆਂ ਸੀਗੀਆਂ ਟਿੱਕੀਆਂ ਜਿਹੀਆਂ, ਹੈ ਨਾ? ਉਹ ਸਾਰਾ ਕੁਛ ਲੈਣ ਤੁਰੇ ਰਹੀਦਾ ਹੁੰਦਾ ਸੀ ਉੱਥੇ। ਤੇ ਕਰਿਆਨੇ ਦੀਆਂ ਵੀ ਦੋ ਵੱਡੀਆਂ ਦੁਕਾਨਾਂ ਸੀ ਜੀ, ਜਿੱਥੋਂ ਲਾਗਲੇ ਪਿੰਡਾਂ ਦੇ ਲੋਕ ਵੀ ਜਿਹੜਾ ਸੌਦਾ ਪੱਤਾ ਲੈਣ ਆਉਂਦੇ ਹੁੰਦੇ ਸੀ। ਤੇ ਇੱਕ ਕਰਿਆਨੇ ਦੀ ਦੁਕਾਨ ਛੋਟੀ ਜੀ ਸਾਡੇ ਘਰ ਦੇ ਬਿਲਕੁਲ ਨਾਲ ਹੀ ਹੁੰਦੀ ਸੀ, ਤੇ ਉਹਨੂੰ ਅਸੀਂ ਗੁਰੂ ਨਾਮ ਦੀ ਹੱਟੀ ਕਹੀਦਾ ਹੁੰਦਾ ਸੀਗਾ। ਤੇ ਗੁਰਨਾਮ ਅੰਕਲ ਦੀ ਦੁਕਾਨ ਤੇ ਅਸੀਂ ਫਿਰ ਗਰਮੀਆਂ 'ਚ ਬੰਟੇ ਵਾਲੀਆਂ ਬੋਤਲਾਂ ਲੈਣ ਜਾਈਦੀਆਂ ਹੁੰਦੀਆਂ ਸੀ, ਮੈਨੂੰ ਯਾਦ ਹੈ ਜੀ। ਸੋ ਤੁਹਾਡੇ ਚ ਮੈਨੂੰ ਕਿਸੇ ਨੇ ਨੀ ਆਪਣੀ ਯਾਦ ਅਜੇ ਤੱਕ ਸ਼ੇਅਰ ਕੀਤੀ ਵੀ ਇਹ ਗੱਲ ਗਲਤ ਆ। ਦੇਖੋ ਵੀ ਹਮੇਸ਼ਾ ਦੀ ਤਰ੍ਹਾਂ ਤੁਸੀਂ ਸੁਣ ਬੈਠ ਜਾਂਦੇ ਹੋ ਤੇ ਆ ਬਚਿੱਤਰ ਮੌਰ ਭੁੱਲਰ ਹੁਣਾਂ ਨੇ ਦੇਖੋ ਕਿੰਨੀਆਂ ਸੋਹਣੀਆਂ ਯਾਦਾਂ ਮੇਰੇ ਨਾਲ ਸਾਂਝੀਆਂ ਕੀਤੀਆਂ। ਸੋ ਹੁਣ ਵਾਰੀ ਤੁਹਾਡੀ ਹੈ ਜੀ, ਤੁਸੀਂ ਵੀ ਆਪਣੀਆਂ ਯਾਦਾਂ ਦੀ ਸਾਂਝ ਜਿਹੜੀ ਹੈ ਉਹ ਜ਼ਰੂਰ ਪਾਇਆ ਕਰੋ ਜੀ। ਤੇ ਸੁਨੀਲ ਮਾਹੀ ਹੁਣਾਂ ਨੇ ਜੀ ਇਟਲੀ ਤੋਂ ਫੇਰ ਪਾਈ ਹੈ ਜੀ, ਤੇ ਕਹਿ ਰਹੇ ਕਿ ਬਚਪਨ ਦੇ ਦੋਸਤਾਂ ਦੀ ਯਾਦ ਆ ਗਈ, ਕਹਿੰਦੇ ਤੁਹਾਡੀਆਂ ਗੱਲਾਂ ਸੁਣ ਕੇ, ਕਹਿੰਦੇ ਆਈ ਮਿਸ ਮਾਈ ਲੁਧਿਆਣਾ ਸਿਟੀ। ਤੇ ਸੌਂਗ ਇਹਨਾਂ ਨੇ ਇੱਕ ਗੀਤ ਜਿਹੜਾ ਉਹ ਸੁਣਨ ਦੀ ਫਰਮਾਇਸ਼ ਕੀਤੀ ਹੈ, ਉਹ ਵੇਲਾ ਯਾਦ ਕਰ। ਸੋ ਜੀ ਇਹ ਉਹ ਵੇਲਾ ਯਾਦ ਕਰ ਅਸੀਂ ਪ੍ਰੋਗਰਾਮ ਦੇ ਵਿੱਚ ਜ਼ਰੂਰ ਲਗਾਉਣਾ, ਤੇ ਅਸੀਂ ਉਹ ਵੇਲੇ ਹੀ ਤਾਂ ਯਾਦ ਕਰਦੇ ਰਹੀਦਾ ਜੀ, ਤੁਹਾਡੇ ਨਾਲ ਬੈਠ ਕੇ ਮੈਂ ਯਾਦ ਕਰ ਲੈਂਦੀ ਹਾਂ, ਤੇ ਇਹ ਅਸੀਂ ਗੀਤ ਪ੍ਰੋਗਰਾਮ ਦੇ ਵਿੱਚ ਜ਼ਰੂਰ ਚਲਾ ਦਾਂਗੇ ਜੀ। ਸੋ ਬਿਲਕੁਲ ਜੀ ਯਾਦਾਂ ਦੀ ਗੱਲ ਛੋੜੋ, ਤੇ ਉਹਦੇ ਨਾਲ ਕਈ ਕੁਛ ਯਾਦ ਆ ਜਾਂਦਾ ਹੈ, ਕਈ ਵਾਰੀ ਦੋਸਤ ਯਾਦ ਆ ਜਾਂਦੇ ਨੇ, ਕਈ ਵਾਰੀ ਉਹ ਤੁਹਾਡੇ ਜਿਹੜੇ ਟੀਚਰਸ ਅਧਿਆਪਕ ਯਾਦ ਆ ਜਾਂਦੇ ਨੇ, ਮਾਂ ਪਿਓ ਯਾਦ ਆ ਜਾਂਦੇ ਨੇ, ਭੈਣਾਂ ਭਰਾ ਯਾਦ ਆ ਜਾਂਦੇ ਨੇ, ਤੇ ਇਸ ਕਰਕੇ ਅੱਜ ਜਿਹੜੀਆਂ ਯਾਦਾਂ ਦੀ ਗੱਲ ਕਰਨੀ ਸ਼ੁਰੂ ਕੀਤੀ ਹੈ ਉਹ ਕੁਛ ਇਹੋ ਜਿਹੇ ਕਰੈਕਟਰ ਕਹਿ ਲਓ, ਉਹ ਇਹੋ ਜਿਹੇ ਕਿਰਤੀ ਕੰਮ ਹੈ ਜਿਹੜੇ ਕਿਤੇ ਦੂਰ ਤੈਅ ਖਾਤੇ ਸਾਡੇ ਅੰਦਰ ਹੈ ਤੇ ਸਹੀ, ਪਰ ਅਸੀਂ ਉਹਨਾਂ ਨੂੰ ਇਹ ਤੇਜ਼ ਰਫਤਾਰ ਜ਼ਿੰਦਗੀ ਕਹਿ ਲਓ ਜਾਂ ਟਾਈਮ ਦੇ ਨਾਲ ਨਾਲ ਭੁੱਲ ਗਏ ਹਾਂ, ਭੁੱਲ ਚੁੱਕੇ ਹਾਂ। ਮੇਰਾ ਮਕਸਦ ਸਿਰਫ ਇਹ ਗੱਲਾਂ ਬਾਤਾਂ ਕਰਕੇ ਸਿਰਫ ਉਹਨਾਂ ਨੂੰ ਯਾਦ ਕਰਨਾ ਹੀ ਨਹੀਂ ਹੁੰਦਾ, ਜਾਂ ਸਿਰਫ ਕਹਿ ਲਓ ਕਿ ਇੱਕ ਬੀਤੇ ਟਾਈਮ ਦੇ ਵਿੱਚ ਜਾ ਕੇ ਵੀ ਚਲੋ ਗੱਲ ਕਰ ਲਈ, ਉਹੀ ਨਹੀਂ ਹੁੰਦਾ। ਇਸ ਤੋਂ ਇਲਾਵਾ ਮੈਂ ਇਹ ਦੇਖਦੀ ਹੁੰਦੀ ਹਾਂ ਕਿ ਉਸ ਟਾਈਮ ਦੇ ਵਿੱਚ ਜੋ ਸਾਦਗੀ ਹੁੰਦੀ ਸੀ, ਜੋ ਦਿਖਾਵਾ ਨਹੀਂ ਹੁੰਦਾ ਸੀਗਾ, ਇੱਕ ਸੱਚਾਪਨ ਹੁੰਦਾ ਸੀ, ਉਹਨੂੰ ਅਸੀਂ ਆਪਣੀ ਅੱਜ ਦੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਰੱਖ ਸਕੀਏ। ਤੇ ਮੈਨੂੰ ਲੱਗਦਾ ਕਿ ਉਹ ਇਹੋ ਜਿਹੀਆਂ ਗੱਲਾਂ ਬਾਤਾਂ ਕਰਨੀਆਂ ਫੇਰ ਹੀ ਕੁਛ ਜਾਇਜ਼ ਹੁੰਦੀਆਂ ਨੇ ਜੀ। ਸੋ ਅੱਗੇ ਗੱਲ ਤੋਰਦੀਆਂ ਤੇ ਗੱਲ ਕਰਦੀਆਂ ਜੀ ਲੁਹਾਰਾਂ ਦੀ ਦੁਕਾਨ ਦੀ, ਤੇ ਉਹ ਲੁਹਾਰਾਂ ਦੀ ਦੁਕਾਨ ਤੇ ਲੋਹੇ ਨੂੰ ਪੈਂਦੀਆਂ ਸੱਟਾਂ ਤੇ ਵੈਲਡਿੰਗ ਕਰਦੇ ਹੋਏ ਉਹ ਜਿਹੜੇ ਨਿਕਲਦੇ ਚੰਗਿਆੜੇ ਹੁੰਦੇ ਸੀ ਨਾ, ਉਹ ਚੰਗਿਆੜਿਆਂ ਨੂੰ ਮੈਂ ਘਰਦਿਆਂ ਦੇ ਵਰਜਣ ਦੇ ਬਾਵਜੂਦ ਵੀ ਜ਼ਰੂਰ ਦੇਖਦੀ ਹੁੰਦੀ ਸੀ, ਤੇ ਮੈਂ ਤੇ ਮੇਰੀ ਭੈਣ ਨਾ ਉੱਥੇ ਅਸੀਂ ਖੜੀਆਂ ਹੋ ਕੇ ਦੇਖੀਦਾ ਹੁੰਦਾ ਸੀ ਦੂਰੋਂ ਚੰਗਿਆੜੇ ਜਿਹੇ ਨਿਕਲਦੇ ਵੈਲਡਿੰਗ ਦੀ ਦੁਕਾਨ ਤੇ, ਤੇ ਅਸੀਂ ਸੋਚਦੇ ਸੀ ਆਪਸ ਚ ਕਹਿਣਾ ਵੀ ਕਿੰਨੇ ਵਧੀਆ ਹੈ ਨਾ, ਇਹਨਾਂ ਨੂੰ ਦੀਵਾਲੀ ਤੇ ਫੁੱਲਝੜੀਆਂ ਲੈਣ ਦੀ ਤੇ ਲੋੜ ਹੀ ਨਹੀਂ ਪੈਂਦੀ ਹੋਣੀ, ਇਹ ਆਪਣੀ ਵੈਲਡਿੰਗ ਮਸ਼ੀਨ ਦੇ ਫੁੱਲਝੜੀਆਂ ਚਲਾ ਲੈਂਦੇ ਹੋਣੇ ਆ ਦੀਵਾਲੀ ਤੇ। ਤੇ ਸਾਡੇ ਪਿੰਡ ਫਿਰ ਤਰਖਾਣਾ ਦੀ ਵੀ ਕੋਈ ਦੁਕਾਨ ਤਾਂ ਨਹੀਂ ਸੀ, ਪਰ ਤਰਖਾਣ ਜ਼ਰੂਰ ਹੁੰਦੇ ਸੀ ਜੋ ਘਰ ਆ ਕੇ ਲੱਕੜ ਦਾ ਕੰਮ ਕਰ ਜਾਂਦੇ ਹੁੰਦੇ ਸੀ। ਤੇ ਇੱਕ ਦੁਕਾਨ ਹੋਰ ਬੜੀ ਮਸ਼ਹੂਰ ਸੀ ਮੇਰੇ ਪਿੰਡ ਦੀ, ਉਹ ਸੀ ਜੀ ਬਿਸਕੁਟ ਬਣਾਉਣ ਵਾਲੀ। ਤੇ ਅੱਜ ਵੀ ਕਿਤੇ ਮੈਂ ਬੇਸ਼ੱਕ ਦੇਖ ਲਓ ਜੀ ਉਸ ਪਿੰਡ ਚੋਂ ਉੱਠ ਕੇ, ਬੇਸ਼ੱਕ ਉਸ ਤੋਂ ਬਾਅਦ ਚੰਡੀਗੜ੍ਹ ਰਹੀ ਹਾਂ ਜਾਂ ਹੋਰ ਸ਼ਹਿਰਾਂ ਦੇ ਵਿੱਚ ਵੀ ਗਈ ਹਾਂ ਤੇ ਉਸ ਤੋਂ ਬਾਅਦ ਆਸਟ੍ਰੇਲੀਆ ਵੀ ਆ ਬੈਠੀ ਹਾਂ, ਪਰ ਉਹ ਦੁਕਾਨ ਵਰਗੇ ਬਿਸਕਿਟ ਮੈਨੂੰ ਅੱਜ ਤੱਕ ਨਹੀਂ ਮਿਲੇ, ਉਹਨਾਂ ਦਾ ਕੋਈ ਮੁੱਲ ਨਹੀਂ ਜੀ ਉਸ ਸਵਾਦ ਦਾ। ਸੋ ਉਹ ਅਜੇ ਵੀ ਯਾਦ ਕਰਦੀ ਹਾਂ ਜੀ, ਸਾਡੇ ਰਿਸ਼ਤੇਦਾਰ ਜਿਹੜੇ ਹੁੰਦੇ ਸੀਗੇ ਲਾਗਲੇ ਪਿੰਡਾਂ ਤੋਂ ਕਿ ਸ਼ਹਿਰਾਂ ਤੋਂ ਵੀ ਉੱਥੇ ਬਿਸਕੁਟ ਬਣਾਉਣ ਆਉਂਦੇ ਹੁੰਦੇ ਸੀ, ਤੇ ਪੀਪੇ ਬਣਵਾ ਕੇ ਫਿਰ ਅਸੀਂ ਉਹ ਬਿਸਕੁਟਾਂ ਦੇ ਜਿਹੜੇ ਰੱਖ ਲਈਦੇ ਹੁੰਦੇ ਸੀ, ਤੇ ਫਿਰ ਚਾਹ ਚ ਡੋਬ ਡੋਬ ਕੇ ਕਿੰਨੇ ਬਿਸਕਿਟ ਖਾ ਜਾਈਦੇ ਸੀ ਉਹ ਤੇ ਯਾਦ ਨਹੀਂ ਸੀ। ਤੇ ਮੈਨੂੰ ਪਤਾ ਹੈ ਕਿ ਤੁਸੀਂ ਵੀ ਇਹ ਜ਼ਾਇਕਾ ਲਿਆ ਹੋਣਾ ਹੈ, ਮੈਨੂੰ ਪਤਾ ਹੈ ਦੇਸੀ ਬਿਸਕੁਟ ਕਿਹੜੇ ਪੰਜਾਬੀ ਨੇ ਨਹੀਂ ਖਾਧੇ ਹੋਣੇ। ਸੋ ਜੀ ਇਹਨਾਂ ਸਭ ਤੋਂ ਇਲਾਵਾ ਫਿਰ ਕਈ ਕੰਮ ਕਾਰ ਇਹੋ ਜਿਹੇ ਵੀ ਹੁੰਦੇ ਸੀ ਜਿਨ੍ਹਾਂ ਲਈ ਦੁਕਾਨ ਦੀ ਲੋੜ ਨਹੀਂ ਸੀ ਹੁੰਦੀ, ਬਸ ਥੋੜੀ ਜਿਹੀ ਜਗ੍ਹਾ ਦੇ ਵਿੱਚ ਕੋਈ ਬੋਰੀ ਜਾਂ ਪੱਲੀ ਜਿਹੀ ਵਿਛਾ ਕੇ ਆਪਣਾ ਕਿੱਤਾ ਜਿਹੜਾ ਉਹ ਕਰ ਲੈਂਦੇ ਹੁੰਦੇ ਸੀ ਉਹ ਲੋਕ, ਜਿਵੇਂ ਮੋਚੀ ਹੋ ਗਿਆ ਨਾਈ, ਮੋਚੀ ਦੀ ਦੁਕਾਨ ਤੇ ਕਈ ਵਾਰ ਜੁੱਤੀਆਂ ਕਢਾਉਣ ਜਾਈਦਾ ਹੁੰਦਾ ਸੀ ਜੀ ਅਸੀਂ, ਤੇ ਉੱਥੇ ਉਹਦੇ ਬਜ਼ੁਰਗ ਚਿਹਰੇ ਤੇ ਪਈਆਂ ਝੁਰੜੀਆਂ ਦੇਖ ਕੇ ਬੜਾ ਹੀ ਤਰਸ ਆਉਣਾ, ਪਰ ਉਹਨਾਂ ਝੁਰੜੀਆਂ ਦੇ ਪਿੱਛੇ ਲੁਕੀ ਹੋਈ ਜਿਹੜੀ ਅਣਖ ਹੁੰਦੀ ਸੀ, ਜਿਹੜੀ ਖੁਦਦਾਰੀ ਹੁੰਦੀ ਸੀ, ਉਹ ਅਜੇ ਵੀ ਮੈਨੂੰ ਯਾਦ ਹੈ ਜੀ। ਤੇ ਕਿਸੇ ਵੀ ਕੰਮ ਨੂੰ ਛੋਟਾ ਵੱਡਾ ਨਹੀਂ ਸਮਝਿਆ ਜਾਂਦਾ ਸੀ, ਤੇ ਉਹ ਜਿਹੜੀ ਬੇਸ਼ੱਕ ਮੋਚੀ ਹੁੰਦਾ ਸੀ, ਨਾਈ ਹੁੰਦਾ ਸੀ ਜਾਂ ਕੋਈ ਵੀ ਹੁੰਦਾ ਸੀ, ਉਹਦਾ ਓਨਾ ਹੀ ਸਤਿਕਾਰ ਕੀਤਾ ਜਾਂਦਾ ਹੁੰਦਾ ਸੀ ਜੀ। ਤੇ ਇਸ ਤੋਂ ਬਾਅਦ ਗੱਲ ਕਰਦੀ ਹਾਂ ਲਲਾਰੀ ਦੀ, ਲਲਾਰੀ ਨੂੰ ਵੀ ਕਿਸੇ ਦੁਕਾਨ ਦੇ ਕੋਨੇ ਤੇ ਹੀ ਉਹ ਕਿਸੇ ਨਾ ਕੋਨੇ ਜਿਹੇ ਤੇ ਹੀ ਇੱਕ ਰੰਗ ਤੇ ਲੁਹਾਂਡਾ ਤੇ ਅੱਗ ਦੀ ਇੱਕ ਅੰਗੀਠੀ ਜਿਹੀ ਰੱਖ ਕੇ ਆਪਣੀ ਕਿਰਤ ਕਰ ਲੈਂਦਾ ਹੁੰਦਾ ਸੀ, ਤੇ ਨਾਲ ਹੀ ਉਹਨੇ ਫਿਰ ਰੱਸੀ ਜਿਹੀ ਬੰਨ ਕੇ ਉਹਦੇ ਤੇ ਰੰਗ ਬਿਰੰਗੀਆਂ ਚੁੰਨੀਆਂ ਪੱਗਾਂ ਇਹ ਸੁੱਕਣੇ ਪਾ ਦੇਣੀਆਂ। ਤੇ ਉਸ ਤੋਂ ਬਾਅਦ ਘੁਮਿਆਰ ਜੀ, ਘੁਮਿਆਰਾਂ ਨੂੰ ਚੱਕ ਦੇ ਭਾਂਡੇ ਬਣਾਉਂਦੇ ਆ, ਮੈਂ ਕਦੇ ਆਪਣੀ ਅੱਖੀ ਤਾਂ ਨਹੀਂ ਵੇਖਿਆ, ਪਰ ਹਾਂ ਗਰਮੀਆਂ ਦੇ ਦਿਨਾਂ ਵਿੱਚ ਘੜੇ ਤੇ ਸੁਰਾਈਆਂ ਸੜਕ ਦੇ ਕਿਨਾਰੇ ਵੇਚਦੇ ਜ਼ਰੂਰ ਦੇਖਿਆ, ਤੇ ਦੀਵਾਲੀ ਦੇ ਦਿਨਾਂ ਦੇ ਵਿੱਚ ਫਿਰ ਦੀਵੇ ਵੀ ਘਰੋਂ ਘਰੀ ਜਾ ਕੇ ਵੇਚਦੇ ਹੁੰਦੇ ਸੀ, ਤੇ ਉਹ ਵੀ ਉਹਦੀਆਂ ਵੀ ਗਵਾਹ ਅੱਖਾਂ ਰਹੀਆਂ ਨੇ ਜੀ। ਸੋ ਸਰੀ ਸਿੰਘ ਹੁਣਾਂ ਨੇ ਜੀ ਲਿਖਿਆ ਕਿ ਜਦੋਂ ਵੀ ਬਾਰਿਸ਼ ਹੁੰਦੀ ਹੈ ਤਾਂ ਮੈਂ ਕਦੀ ਸਕੂਲ ਨਹੀਂ ਗਿਆ, ਉਸ ਦਿਨ ਤਾਂ ਕਹਿੰਦੇ ਕਿ ਕੁੱਟ ਪੈਂਦੀ ਸੀ, ਯਾਦ ਤਾਂ ਬਹੁਤ ਆ ਜੀ, ਪਰ ਇਸ ਟਾਈਮ ਤਾਂ ਬਸ ਕੰਮ ਤੋਂ ਘਰ ਤੇ ਘਰ ਤੋਂ ਕੰਮ, ਲਾਈਫ ਚ ਬਸ ਬਿਜ਼ੀਆਂ ਸੀ ਤੇ ਕੰਮ ਕਰ ਰਿਹਾ ਤੇ ਇੰਡੀਆ ਜਾ ਕੇ ਫੇਰ ਫ੍ਰੀ ਫ੍ਰੀ ਲੱਗਦਾ ਹੈ। ਬਿਲਕੁਲ ਜੀ, ਤੁਸੀਂ ਜਿਸ ਤਰ੍ਹਾਂ ਇਟਲੀ ਚੋ ਇਸ ਵੇਲੇ ਮੈਨੂੰ ਲੱਗ ਰਿਹਾ ਇਟਲੀ ਚ ਤੁਸੀਂ ਸਾਨੂੰ ਇਹ ਮੈਸੇਜ ਕਰ ਰਹੇ ਹੋ, ਸੋ ਬਾਹਰਲੇ ਦੇਸ਼ਾਂ ਚ ਇੰਡੀਆ ਬੈਠਿਆਂ ਨੂੰ ਲੱਗਦਾ ਹੈ ਫੇਰ ਜੀ ਬੜੇ ਸੁਖਾਲੇ ਕੰਮ ਨੇ, ਪਰ ਜਦੋਂ ਤੁਸੀਂ ਬਾਹਰ ਆ ਕੇ ਉਹ ਕੰਮ ਕਰਦੇ ਹੋ, ਮਿਹਨਤ ਕਰਦੇ ਹੋ ਤੇ ਫੇਰ ਪਤਾ ਲੱਗਦਾ ਹੈ ਤੇ ਫੇਰ ਹੀ ਜਿਹੜੀ ਅਸਲੀ ਕੀਮਤ ਹੈ ਉਹ ਉਸ ਪਿੰਡ ਦੀ, ਉਸ ਘਰ ਦੀ ਤੇ ਉਹ ਮਾਂ ਦੇ ਹੱਥਾਂ ਦੀਆਂ ਰੋਟੀਆਂ ਦੀ ਜਿਹੜੀ ਉਹ ਤੁਹਾਨੂੰ ਯਾਦ ਆਉਂਦੀ ਹੈ। ਪਰ ਕੋਈ ਨੀ ਜੀ, ਇਹ ਜ਼ਿੰਦਗੀ ਹੈ, ਜ਼ਿੰਦਗੀ ਦੇ ਵਿੱਚ ਹਰ ਕੰਮ ਹੋਣਾ ਜ਼ਰੂਰੀ ਹੈ, ਪਰ ਕੋਈ ਗੱਲ ਨਹੀਂ ਜੀ, ਤੁਸੀਂ ਡਟ ਕੇ ਮਿਹਨਤ ਕਰੋ ਤੇ ਫੇਰ ਉਹ ਵੇਲਾ ਯਾਦ ਕਰੋ ਕਿ ਜਦੋਂ ਤੁਸੀਂ ਇੰਡੀਆ ਜਾ ਕੇ ਫੇਰ ਫ੍ਰੀ ਟਾਈਮ ਸੀ ਜਿਵੇਂ ਲਿਖਿਆ ਕਿ ਉਹਨੂੰ ਇੰਜੋਏ ਕਰਨਾ, ਉਹ ਪੁਰਾਣੇ ਦੋਸਤਾਂ ਮਿੱਤਰਾਂ ਨੂੰ ਮਿਲਣਾ। ਸੋ ਜ਼ਿੰਦਗੀ ਦਾ ਕੋਈ ਵੀ ਦੌਰ ਹੈ ਜੀ, ਉਹਨੂੰ ਰੱਜ ਕੇ ਮਾਨਣਾ ਚਾਹੀਦਾ ਹੈ। ਸੋ ਪਰ ਹਾਂ, ਮੈਨੂੰ ਲੱਗਦਾ ਕਿ ਆਪਣੇ ਜੜ੍ਹਾਂ ਦੇ ਨਾਲ ਜੁੜੇ ਰਹਿ ਕੇ ਹੀ ਜਿਹੜਾ ਤੁਸੀਂ ਉਹ ਆਨੰਦ ਮਾਣ ਸਕਦੇ ਹੋ। ਸੋ ਇੱਥੇ ਬੈਠੀ ਆ ਜੀ ਮੈਂ ਤੁਹਾਡੇ ਨਾਲ, ਉਹ ਤੁਹਾਨੂੰ ਯਾਦਾਂ ਜਿਹੜੀਆਂ ਯਾਦ ਕਰਵਾਉਂਦੀ ਰਹਿੰਦੀ ਹਾਂ ਤੇ ਤੁਹਾਡੇ ਤੋਂ ਯਾਦਾਂ ਸੁਣ ਕੇ ਮੈਂ ਆਪਣੀ ਸਵੇਰ ਬਣਾਉਂਦੀ ਰਹਿੰਦੀ ਹਾਂ। ਤੇ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਵੀ ਜੀ ਸਾਂਝ ਪਾਈ ਹੈ ਜੀ, ਤੇ ਉਹਨਾਂ ਨੇ ਲਿਖਿਆ ਕਿ ਮੈਂ ਆਪਣੇ ਪਿੰਡ ਦੀ ਇੱਕ ਸ਼ਖਸੀਅਤ ਦਾ ਜ਼ਿਕਰ ਜਿਹੜਾ ਉਹ ਕਰਨਾ ਚਾਹੁੰਦਾ ਹਾਂ ਜੋ ਆਪਣੇ ਆਪ 'ਚ ਆਮ ਇਨਸਾਨ ਨਾਲੋਂ ਨਿਗੁਣਾ ਸਮਝਿਆ ਜਾਂਦਾ ਹੈ, ਪਰ ਮੇਰੀ ਅੱਖ ਨੇ ਉਹਨਾਂ ਨੂੰ ਹਮੇਸ਼ਾ ਹੀ ਪ੍ਰੇਰਨਾ ਦੇ ਸਰੋਤ ਵਜੋਂ ਦੇਖਿਆ ਹੈ। ਉਹਨਾਂ ਦਾ ਨਾਮ ਕਹਿੰਦੇ ਦਰਸ਼ਨ ਸਿੰਘ। ਇੱਕ ਹਾਦਸੇ 'ਚ ਦੋਵੇਂ ਬਾਹਾਂ ਕੱਟੀਆਂ ਗਈਆਂ ਸਨ। ਘਰ 'ਚ ਸਭ ਤੋਂ ਵੱਡਾ ਸੀ ਤੇ ਲਾਚਾਰ ਨਹੀਂ ਬਣਿਆ, ਅੱਤ ਦੀ ਗਰੀਬੀ ਸੀ, ਗਰੀਬੀ 'ਚ ਨਿਕਲ ਕਹਿੰਦੇ ਕਿ ਬਿਨਾਂ ਬਾਹਾਂ ਤੋਂ ਖੇਤੀ ਕਰਨਾ ਕੇ ਆਪਣੇ ਛੋਟੇ ਭੈਣਾਂ ਭਰਾਵਾਂ ਨੂੰ ਪਾਲਿਆ ਪੋਸਿਆ, ਸਗੋਂ ਵੱਡੇ ਵੱਡੇ ਟਰੈਕਟਰਾਂ ਦੇ ਮਾਲਕ ਬਣਾਇਆ। ਅੱਜ ਵੀ ਪਿੰਡ 'ਚ ਸਤਿਕਾਰ ਸਹਿਤ ਜ਼ਿੰਦਗੀ ਬਸਰ ਕਰ ਰਿਹਾ ਹੈ ਜੀ। ਇਹੋ ਜਿਹੇ ਇਨਸਾਨ ਹਾਦਸਾ ਗ੍ਰਸਤ ਲੋਕਾਂ ਲਈ ਪ੍ਰੇਰਨਾ ਪੜਦੇ ਨੇ। ਬਿਲਕੁਲ ਜਗਤਾਰ ਜੀ, ਬਹੁਤ ਵੱਡੀ ਗੱਲ ਹੈ ਤੇ ਦੋਵੇਂ ਵਾਹਾਂ ਕੱਟੀਆਂ ਗਈਆਂ, ਉਹਦੇ ਬਾਵਜੂਦ ਵੀ ਤੁਹਾਡੇ ਵਿੱਚ ਉਹ ਜ਼ਿੰਦਾ ਦੀ ਨਹੀਂ ਰਹਿਣਾ। ਇੱਕ ਤਾਂ ਜ਼ਿੰਦਗੀ ਜੀਣ ਦੇ ਲਈ ਸਭ ਤੋਂ ਵੱਡੀ ਗੱਲ ਕਿ ਮੈਂ ਜੀਣਾ ਆ ਇਸ ਏਡੇ ਵੱਡੇ ਹਾਦਸੇ ਤੋਂ ਬਾਅਦ, ਤੇ ਉਸ ਤੋਂ ਬਾਅਦ ਦੂਸਰਿਆਂ ਲਈ ਪ੍ਰੇਰਨਾ ਸਰੋਤ ਬਣਨਾ ਤੇ ਆਪਣੇ ਨਾਲ ਟੱਬਰ ਦਾ ਵੀ ਪਾਲਣ ਪੋਸ਼ਣ ਕਰਨਾ। ਸੋ ਬਿਲਕੁਲ ਜੀ, ਇਹੋ ਜਿਹੇ ਲੋਕ ਜਿਹੜੇ ਸਾਡੇ ਲਈ ਹਮੇਸ਼ਾ ਪ੍ਰੇਰਨਾ ਦਾ ਸਰੋਤ ਬਣੇ ਰਹਿੰਦੇ ਨੇ। ਸੋ ਮੈਨੂੰ ਲੱਗਦਾ ਹੈ ਜੀ ਕਿ ਮੈਨੂੰ ਹਮੇਸ਼ਾ ਲੱਗਦਾ ਕਿ ਮੈਂ ਆਪਣੇ ਬੁੱਧਵਾਰ ਦੇ ਪ੍ਰੋਗਰਾਮ ਦੇ ਵਿੱਚ ਇਹੋ ਜਿਹੇ ਲੋਕਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਇੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਵੀ ਉਸ ਜ਼ਿੰਦਗੀ ਨੂੰ ਮਖੌਲ ਕੀਤੇ ਹੋਏ ਜੀ ਤੇ ਹੱਸਦੇ ਹੱਸਦੇ ਜ਼ਿੰਦਗੀ ਨੂੰ ਜੀ ਰਹੇ ਨੇ। ਸੋ ਤੁਹਾਡੀ ਨਜ਼ਰ 'ਚ ਕੋਈ ਇਹੋ ਜਿਹੇ ਇਨਸਾਨ ਹੋਣ ਤੇ ਮੈਨੂੰ ਤੁਸੀਂ ਉਹਨਾਂ ਦਾ ਪਤਾ ਜਾਂ ਫੋਨ ਨੰਬਰ ਜ਼ਰੂਰ ਸਾਂਝਾ ਕਰਿਓ, ਕਿਉਂਕਿ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਕੇ ਮੈਨੂੰ ਬੜੀ ਖੁਸ਼ੀ ਹੋਏਗੀ। ਸੋ ਪ੍ਰੋਗਰਾਮ ਦੇ ਵਿੱਚ ਇਹ ਇਹਨਾਂ ਦਾ ਨਾਮ ਦੱਸਣ ਲਈ ਤੇ ਇਹੋ ਜਿਹੇ ਕਿਰਤੀ ਲੋਕਾਂ ਦੀ ਜਿਹੜੀ ਗੱਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਗਤਾਰ ਜੀ ਤੇ ਨਾਲ ਹੀ ਸਨੀ ਜੀ ਤੁਹਾਡਾ। ਸੋ ਪ੍ਰੋਗਰਾਮ ਦੇ ਵਿੱਚ ਜੀ ਹੁਣ ਸੁਣਦੇ ਹਾਂ ਇੱਕ ਹੋਰ ਗੀਤ ਤੇ ਉਸ ਗੀਤ ਤੋਂ ਬਾਅਦ ਫੇਰ ਮੈਂ ਜਿਹੜੀਆਂ ਯਾਦਾਂ ਦੀਆਂ ਆਪਣੀ ਕੜੀ ਨੂੰ ਹੋਰ ਅੱਗੇ ਤੋਰਦੀ ਹਾਂ ਜੀ।
ਮੇਰੀ ਗੱਲ ਸੁਣੋ ਸਰਦਾਰ ਜੀ, ਮੈਨੂੰ ਸਾੜੀ ਇੱਕ ਲਿਆ ਦਿਓ, ਨਖਰੇ ਵਾਲੀ ਨਾਰ ਦਾ ਜਲਵਾ ਹੋਰ ਵਧਾ ਦਿਓ, ਨਖਰੇ ਵਾਲੀ ਨਾਰ ਦਾ ਜਲਵਾ ਹੋਰ ਵਧਾ ਦਿਓ।
ਤੁਸੀਂ ਲੈ ਲਓ ਸਾੜੀ ਸੋਹਣਿਓ, ਪਾਵੇਂ ਪਾਂਡੇ ਗਹਿਣੇ ਪਾ ਦਿਓ, ਪਾਟੀ ਹੋਈ ਪਤਲੂਣ ਨੂੰ ਟਾਂਕਾ ਤੇ ਪਹਿਲਾਂ ਲਾ ਦਿਓ, ਪਾਟੀ ਹੋਈ ਪਤਲੂਣ ਨੂੰ ਟਾਂਕਾ ਤੇ ਪਹਿਲਾਂ ਲਾ ਦਿਓ।
ਮੇਰੀ ਗੱਲ ਸੁਣੋ ਸਰਦਾਰ ਜੀ, ਤੁਸੀਂ ਚੱਲੋ ਜਰਾ ਬਾਜ਼ਾਰ ਜੀ, ਦੋ ਤਿੰਨ ਚੀਜ਼ਾਂ ਲੈਣੀਆਂ ਤੁਸੀਂ ਕਰਿਓ ਨਾ ਇਨਕਾਰ ਜੀ, ਦੋ ਤਿੰਨ ਚੀਜ਼ਾਂ ਲੈਣੀਆਂ ਤੁਸੀਂ ਕਰਿਓ ਨਾ ਇਨਕਾਰ ਜੀ।
ਦੱਸੋ ਕੀ ਲੈਣਾ ਬਾਦਸ਼ਾਹ?
ਸਾੜੀ, ਜੰਪਰ, ਸੁਰਖੀ, ਬਾਰਡਰ, ਕੋਟੀਆ, ਕੱਜਲ, ਸੱਤ ਜਾੜੀਆਂ, ਨੌ ਪਰਾਂਦੇ, ਅੱਠ ਜੁਰਾਬਾਂ, ਨਕਲੀ ਜ਼ੁਲਫਾਂ, ਅਸਲੀ ਸੂਈਆਂ, ਇੱਕ ਦੁਪੱਟਾ, ਪਤਲਾ ਪਤਲਾ, ਮੋਤੀਆਂ ਆਲਾ, ਸੈਂਟ ਜਮੇਲੀ, ਨਾ ਪਾਲਿਸ਼ ਤੇ।
ਬਸ ਕਰੋ ਜੀ ਬਸ ਕਰੋ, ਇੱਥੇ ਹੀ ਡੱਕਾ ਲਾ ਦਿਓ, ਅਸੀਂ ਤਾਂ ਸੁਣ ਕੇ ਮਰ ਗਏ ਜੀ, ਫੱਟੇ ਤੇ ਲੰਮਾ ਪਾ ਦਿਓ।
ਮੇਰੀ ਗੱਲ ਸੁਣੋ ਸਰਦਾਰ ਜੀ, ਮੈਨੂੰ ਤੇਤੀ ਜ਼ਰਾ ਮੰਗਾ ਦਿਓ,
बन गया मेरा मूड जे दिल्ली दी सैर करा दियो, बन गया मेरा मूड जे दिल्ली दी सैर करा दियो।
ए लो बाशो टैक्सी भी हाजिर है।
मैं क्या कितने कितने ले जाऊंगे दीसी?
बिल्ला मंदिर सिंह में अंदर शहर जलंधर कला कलंदर मुगल काटे राम तलाई हेठ तलाई पुत्ते रजाई सब्जी मंडी मोया दी मंडी बिच जमना दे गोते छोटे वड्डी जेल कोतवाली थाना गंदा नाला मैका वाला हस्पताल परिवार नियोजन
बस करो जी बस करो ऐसे ही धक्का ला दियो सेल बथेरी हो गई मेनू मंजी जरा बिछा दियो मेरी गल सुनो सरदार जी हुन गल नहीं वारा खाम दी ताड़ी मेरी नहीं निभदी मैं पेके जाना चाहूंगी ताड़ी मेरी नहीं निभदी मैं पेके जाना चाहूंगी।
हाय हाय वापस कदों आओगे सोने हो?
एक महीना दो महीने तीन महीने चिट्ठी पत्र नारा लपा अड्डी तपा एक साल फिर दो साल फिर तीन साल फिर हौली हौली किस आना से किस जाना रड़ा रप्पा शोर शराबा फिर मुकदमा नाल तरीका फिर तलाक से
बस करो जी बस करो एक ही चक्का ला दियो शुगल गुस्से बच आके ना किते रंडा मेनू बना दियो।
जी बड़ा ही प्यारा जिहा गीत सुन रहे सी जी असी ते हरमीत सिंह चन्ना होना ने मेलबर्न तो तारीफ करते हुए कहा कि पुराना टाइम याद करवा रहे हो जी सरबजीत भाजी। बिल्कुल जी बड़े प्यारे प्यारे जिहड़े गीत है वह सरबजीत भाजी चुन चुन के लगा रहे ने अज साडियां यादां नूं होर चमका रहे ने जी ये सो इन्हां दा भी खास तौर पर धन्यवाद करना बनता है जी। ते नाल ही साडे तरसेम रटौल परस तो जुड़े रहे सत श्री अकाल बुला रहे ने जी तरसेम जी साडे सारे हरमन परिवार वालों भी तुहाडा प्रोग्राम दे विच स्वागत है जी ते प्यार भरी सत श्री अकाल कबूल करो। तो चलो जी बाकी गल्लां बातां हो गईयां सी ते इस तों बाद हुण चलदे आ इक जिहड़ा इहो जी किरती जिहड़ा बच्चियां दा बड़ा चहेता हुंदा सी जी सो साडे न्याणियां दा खास करके बड़ा चहेता हुंदा सी है ना इक रेहड़ी वाला हुंदा सी जी जो सर्दियां दे विच गच्चक रिओड़ियां ते मूंगफली ते ओह मूंगफली दे उत्ते ओह अग दा कुज्जा जिहा धर के ना गरम गरम मूंगफली वेचदा हुंदा सी ते कदे गोल गप्पे ते कदे पाप पापड़ी चाट माफ करना ते गर्मियां दे विच फिर ओह तीखे जिहे वाली कुल्फी जिहड़ी हुंदी सी है ना इहदे लई ओह पिंड विच असीं उहनूं सारे रेशम कुल्फियां वाला कह के बुलाउंदे हुंदे सी कुल्फिया वाला यानी ओहदा नाम ही रेशम कुल्फिया वाला हुंदा सीगा ते ओहदियां खादियां कुल्फियां अजे भी याद आउंदियां जी। सो पिंड दे विच स्कूल जांदियां नूं रस्ते दे विच इक ना खूह हुंदा सीगा ते खूह दे नाल ही इक होर हट्टी जिही हुंदी सी ते जिहदे मालिक दा नाम हुंदा सीगा जी भूपा ते उहनूं असीं फिर भूपे दी हट्टी कहिंदा हुंदा सी ते भूपे दी दुकान तों न्याणियां ने ना भूपने जिहे लै लैणे आ याद आ उंगलां दे विच फसा फसा के खाईदे हुंदे सीगे ते नाल ही फिर कदे इमली मरूंडा ते फिर गर्मियां दे विच जिहड़े बर्फ दे गोले हुंदे सी ना जी ओह सिर्फ साडे पिंड दे विच इक भूपे दी हट्टी तों ही मिलदे हुंदे सीगे सो इस लई असीं उहनूं मालिक कहिंदे ਹੁੰਦਾ ਸੀਗਾ ਕਿਉਂਕਿ ਉਹਦੇ ਕੋਲ ਸਾਡੇ ਲਈ ਕਹਿ ਲਓ ਬੜੀਆਂ ਕੀਮਤੀ ਚੀਜ਼ਾਂ ਹੁੰਦੀਆਂ ਸੀਗੀਆਂ ਇਮਲੀ ਪਈ ਹੁੰਦੀ ਸੀਗੀ ਸੰਤਰੇ ਦੀਆਂ ਗੋਲੀਆਂ ਹੋ ਗਈਆਂ ਭੂਪਨੇ ਹੋ ਗਏ ਤੇ ਬਰਫ਼ ਦੇ ਗੋਲੇ ਹੋ ਗਏ ਜੀ ਸੋ ਸਾਡਾ ਸਾਰਿਆਂ ਦਾ ਬੜਾ ਚਹੇਤਾ ਹੁੰਦਾ ਸੀ ਜੀ ਤੇ ਅਮਰਦੀਪ ਹੁਣਾਂ ਨੇ ਸਾਡੇ ਨਾਲ ਸਾਂਝ ਪਾਈ ਹੈ ਜੀ ਸੋ ਕਹਿ ਰਹੇ ਕਿ ਬਹੁਤ ਖੂਬਸੂਰਤ ਪਿੰਡ ਦੀਆਂ ਯਾਦਾਂ ਤਾਜ਼ੀਆਂ ਕਰ ਰਹੇ ਆ ਸੁਖਪ੍ਰੀਤ ਤੇ ਮੈਨੂੰ ਕਹਿੰਦੇ ਮੇਰੇ ਨਾਨਕੇ ਪਿੰਡ ਪੱਠੀ ਵਾਲੀ ਆਂਟੀ ਨਹੀਂ ਭੁੱਲਦੀ ਜਿਹਦੇ ਕੋਲ ਜਾ ਕੇ ਮੇਰੇ ਨਾਨੀ ਜੀ ਹਮੇਸ਼ਾ ਸਾਨੂੰ ਮੱਕੀ ਦੇ ਦਾਣੇ ਛੋਲੇ ਅਤੇ ਹੋਰ ਕਈ ਕੁਛ ਬਣਾਉਣ ਲਈ ਲੈ ਕੇ ਜਾਂਦੇ ਹੁੰਦੇ ਸੀਗੇ ਤੇ ਕਹਿੰਦੇ ਥੋੜਾ ਜਿਹਾ ਪੂਰ ਵਿੱਚੋਂ ਪੂਰੇ ਪੂਰ ਹਿੱਸਾ ਆਪਣਾ ਲਈ ਰੱਖ ਲੈਂਦੀ ਸੀ ਬਿਲਕੁਲ ਜੀ ਉਹ ਆਪਣਾ ਪੂਰ ਕੱਢ ਲੈਂਦੀ ਹੁੰਦੀ ਸੀਗੀ ਪਹਿਲਾਂ ਹਨਾ ਉਹ ਮੱਕੀ ਦੇ ਦਾਣਿਆਂ ਦੇ ਵਿੱਚੋਂ ਤੇ ਸਾਡੀਆਂ ਪੋਟਲੀਆਂ ਲਈ ਅਸੀਂ ਬੈਠ ਜਾਣਾ ਹਨਾ ਤੇ ਉਹਦੇ ਦੁਆਲੇ ਬੈਠ ਜਾਈਦਾ ਹੁੰਦਾ ਸੀ ਤੇ ਕਹਿੰਦੇ ਫਿਰ ਉਹ ਉਡੀਕਣਾ ਤੇ ਹੁਣ ਭੁੱਜਦੇ ਆ ਸਾਡੇ ਦਾਣੇ ਤੇ ਹੁਣ ਭੁੱਜਦੇ ਆ ਤੇ ਤੇ ਕਹਿੰਦੇ ਉਹ ਜਦੋਂ ਭੁੰਦੀ ਹੁੰਦੀ ਸੀ ਉਹਨਾਂ ਨੂੰ ਦੇਖ ਕੇ ਸਾਨੂੰ ਬੜਾ ਮਜ਼ਾ ਆਉਂਦਾ ਹੁੰਦਾ ਸੀਗਾ। ਤੇ ਪਿੰਡ ਦੀ ਕਹਿੰਦੇ ਹੱਟੀ ਤੋਂ ਮਿੱਠੀਆਂ ਗੋਲੀਆਂ ਤੇ ਮਿੱਠੀਆਂ ਚੂਰਨ ਵਾਲੀਆਂ ਪੂੜੀਆਂ ਵੀ ਜ਼ਰੂਰ ਲਈਆਂ ਹੁੰਦੀਆਂ ਸੀ ਜੀ। ਸੋ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਅਮਰਦੀਪ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਡੇ ਸਾਰਿਆਂ ਤੋਂ ਬਹੁਤ ਸਿੱਖ ਰਹੀ ਹਾਂ ਜੀ। ਇਹ ਅਮਰਦੀਪ ਸਾਡੇ ਤੁਸੀਂ ਸਾਰੇ ਵਾਕਿਫ ਹੋ ਜੀ ਸਾਡੇ ਮੰਗਲਵਾਰ ਦੇ ਹੋਸਟ ਹੁੰਦੇ ਜੀ ਜ਼ਹਿਰਾ ਪ੍ਰੋਗਰਾਮ ਦੇ। ਸੋ ਇਹਨਾਂ ਤੋਂ ਵੀ ਮੈਂ ਬਹੁਤ ਕੁਝ ਸਿੱਖਦੀ ਹਾਂ। ਸੋ ਪ੍ਰੋਗਰਾਮ ਨੂੰ ਜਦੋਂ ਇਹੋ ਜਿਹੇ ਲੋਕ ਪਸੰਦ ਕਰਦੇ ਤੇ ਬੜਾ ਹੌਸਲਾ ਅਫਜ਼ਾਈ ਹੁੰਦਾ। ਸੋ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਤੇ ਇਹਨਾਂ ਕਿਉਂਕਿ ਯਾਦਾਂ ਤੇ ਸਭ ਦੀਆਂ ਸਾਂਝੀਆਂ ਹੁੰਦੀਆਂ। ਦੇਖੋ ਇੱਕ ਯਾਦ ਆਉਂਦੀ ਹੈ ਤੇ ਉਹਦੇ ਨਾਲ ਸਾਨੂੰ ਚਾਰ ਯਾਦਾਂ ਜਿਹੜੀਆਂ ਹੋਰ ਯਾਦ ਆ ਜਾਂਦੀਆਂ। ਸੋ ਪ੍ਰੋਗਰਾਮ ਚ ਹਾਜ਼ਰੀ ਲਵਾਉਣ ਲਈ ਤੇ ਆਪਣੀਆਂ ਯਾਦਾਂ ਸਾਂਝੀਆਂ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਮਰਦੀਪ ਜੀ। ਤੇ ਬਚਿੱਤਰ ਮੋਰਪੁਲਰ ਹੁਣਾਂ ਨੇ ਲਿਖਿਆ ਜੀ ਕਿ ਹੱਟੀ ਤੇ ਸਬਜ਼ੀ ਆਦਿ ਲੈ ਕੇ ਬਾਅਦ ਚ ਲਾਲੇ ਤੋਂ ਝੂੰਗਾ ਮੰਗਣਾ। ਬਿਲਕੁਲ ਜੀ, ਉਹ ਕਿਵੇਂ ਭੁੱਲ ਸਕਦੇ ਆ ਹਨਾ। ਉਹ ਲਾਲੇ ਤੋਂ ਝੂੰਗਾ ਮੰਗਣਾ ਤੇ ਭੱਠੀ ਵਾਲੀ ਦੇ ਆਬੂ ਹੋ ਗਏ ਤੇ ਛੱਪੜ ਤੇ ਮੱਝਾਂ ਨਹਾਉਣ ਜਾਣਾ, ਬੰਟੇ ਖੇਡਣੇ, ਗੁੱਲੀ ਡੰਡਾ ਖੇਡਣਾ, ਲਿਫਾਫਾ ਲੈ ਕੇ ਸਰਦੀਆਂ ਤੀਲੀਆਂ ਨਾਲ ਪਤੰਗ ਬਣਾਉਣੇ। ਬਿਲਕੁਲ ਜੀ, ਲਿਫਾਫੇ ਲੈ ਕੇ ਉਹਦੀਆਂ ਤੀਲੀਆਂ ਜਿਹੀਆਂ ਝਾੜੂ ਦੀਆਂ ਕੱਢ ਕੇ ਉਹਨਾਂ ਦੇ ਨਾਲ ਪਤੰਗ ਬਣਾਉਣੇ ਤੇ ਅਸਮਾਨ ਵੱਲ ਚੜਾਉਣੇ। ਪਿੰਡ ਦੀ ਇੱਕ ਔਰਤ ਮੱਕੀ 'ਚ ਫੁੱਲੇ ਬਣਵਾ ਕੇ ਲਿਆਉਣੇ। ਬਸ ਯਾਦਾਂ ਹੀ ਰਹਿ ਗਈਆਂ ਜੀ। ਬਿਲਕੁਲ ਯਾਦਾਂ ਤੇ ਰਹਿ ਗਈਆਂ, ਪਰ ਦੇਖੋ ਜੀ ਉਹਨਾਂ ਯਾਦਾਂ ਨੂੰ ਯਾਦ ਕਰਕੇ ਵੀ ਅਸੀਂ ਕਿੰਨਾ ਹਲਕਾ ਮਹਿਸੂਸ ਕਰਦੇ ਹਾਂ ਤੇ ਯਾਦ ਕਰਦੇ ਹਾਂ ਕਿ ਹਾਂ ਅਸੀਂ ਸਾਡਾ ਬਚਪਨ ਕਿੰਨਾ ਵਧੀਆ ਸੀ, ਕਿੰਨਾ ਸਾਦਾ ਸੀ ਔਰ ਕਿੰਨੇ ਸਬਰ ਸੰਤੋਖ ਵਾਲਾ ਹੁੰਦਾ ਸੀ। ਉਹ ਭੂਪਨੇ ਲੈ ਕੇ, ਉਹ ਦਾਣੇ ਮੱਕੀ ਦੇ ਬਣਾ ਕੇ, ਜਾਂ ਕਹਿ ਲਓ ਵੀ ਲਾਲੇ ਦੀ ਸਬਜ਼ੀ ਤੋਂ ਝੂੰਗਾ ਲੈ ਕੇ, ਜਿਹੜੀ ਸਾਨੂੰ ਕਿੰਨਾ ਸਬਰ ਸੰਤੋਖ ਆ ਜਾਂਦਾ ਹੁੰਦਾ ਸੀ ਤੇ ਅਸੀਂ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਮੰਨਦੇ ਹੁੰਦੇ ਸੀ। ਸੋ ਗੱਲ ਇਹ ਹੈ ਜੀ ਕਿ ਇਹੋ ਜਿਹੇ ਸਬਰ ਸੰਤੋਖ ਦੀ, ਇਹੋ ਜਿਹੇ ਸ਼ੁਕਰਾਨੇ ਦੀ ਜਿਹੜੀ ਅੱਜ ਦੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ, ਬੇਸ਼ੱਕ ਸਾਡੇ ਕੋਲ ਹੋਰ ਬਹੁਤ ਕੁਛ ਆ ਗਿਆ, ਪਰ ਉਹ ਜਿਹੜਾ ਸਬਰ ਹੈ, ਉਹ ਜਿਹੜਾ ਸ਼ੁਕਰਾਨਾ, ਉਹਨੂੰ ਵੀ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਲੈ ਕੇ ਤੁਰਨਾ ਚਾਹੀਦਾ। ਉਹ ਜਿਹੜੀ ਇੱਕ ਸਾਦਗੀ ਹੈ ਉਹ ਜ਼ਿੰਦਗੀ ਦੇ ਵਿੱਚ ਜ਼ਰੂਰ ਰਹਿਣੀ ਚਾਹੀਦੀ ਹੈ ਜੀ। ਸੋ ਪ੍ਰੋਗਰਾਮ ਦੇ ਵਿੱਚ ਆਪਣੀਆਂ ਯਾਦਾਂ ਸਾਂਝੀਆਂ ਕਰਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਮਜ਼ਾ ਆ ਜਾਂਦਾ ਮੈਨੂੰ ਤੁਹਾਡੀਆਂ ਯਾਦਾਂ ਸੁਣ ਕੇ ਸਭ ਦੀਆਂ। ਤੇ ਇੱਕ ਸਾਡੇ ਪਿੰਡ ਦੀ ਹੋਰ ਬੜੀ ਸ਼ਖਸੀਅਤ ਹੁੰਦੀ ਸੀਗੀ, ਬੜੀ ਸ਼ਰੀਫ ਜਿਹੀ ਸ਼ਖਸੀਅਤ ਹੁੰਦੀ ਸੀਗੀ, ਗੁਰਸਿੱਖ ਹੁੰਦੇ ਸੀ ਤੇ ਜੋ ਮੇਰੇ ਲਈ ਨਾ ਇੱਕ ਨਾਮ ਜਪੋ ਤੇ ਕਿਰਤ ਕਰੋ ਲਈ ਕਹਿ ਲਓ ਵੀ ਪਿੰਡ 'ਚ ਸਾਡੇ ਮਿਸਾਲ ਹੁੰਦੇ ਸੀ। ਉਹ ਥੋੜ੍ਹੀ ਜਿਹੀ ਜ਼ਮੀਨ ਹੁੰਦੀ ਸੀ ਤੇ ਉਹਦੇ ਵਿੱਚ ਉਹ ਖੇਤੀ ਵੀ ਕਰਦੇ ਹੁੰਦੇ ਸੀ ਤੇ ਨਾਲ ਹੀ ਇਸ ਤੋਂ ਇਲਾਵਾ ਉਹਨਾਂ ਨੇ ਨਾ ਸਾਈਕਲਾਂ ਨੂੰ ਪੈਂਚਰ ਲਾਉਣ ਦਾ ਕੰਮ ਕਰਦੇ ਹੁੰਦੇ ਸੀ। ਸਵੇਰੇ ਸ਼ਾਮ ਉੱਠ ਕੇ ਉਹਨਾਂ ਨੇ ਗੁਰਦੁਆਰੇ ਜਾ ਕੇ ਗੁਰੂ ਘਰ ਦੀ ਸੇਵਾ ਵੀ ਕਰਨੀ ਨੇਮ ਹੁੰਦਾ ਸੀ ਜੀ ਉਹਨਾਂ ਦਾ, ਤੇ ਉਸ ਤੋਂ ਬਾਅਦ ਫਿਰ ਸਵੇਰੇ ਸਵੇਰੇ ਖੇਤਾਂ ਨੂੰ ਤੁਰ ਪੈਣਾ ਤੇ ਫਿਰ ਉਹ ਹੀ 10-11 ਵਜੇ ਖੇਤਾਂ ਤੋਂ ਆ ਕੇ ਫਿਰ ਉਹਨਾਂ ਨੇ ਸਾਈਕਲਾਂ ਨੂੰ ਪੈਂਚਰ ਲਾਉਣ ਲੱਗ ਜਾਣਾ ਤੇ ਉਹ ਹੀ ਹੱਸੂ ਹੱਸੂ ਕਰਦਾ ਚਿਹਰਾ, ਨਾ ਕਿਸੇ ਗੱਲ ਦੀ ਸ਼ਿਕਾਇਤ ਤੇ ਨਾ ਹੀ ਕੋਈ ਕਿਸੇ ਦੇ ਨਾਲ ਗਿਲਾ। ਤੇ ਅਸੀਂ ਉਹਨਾਂ ਨੂੰ ਸੁਰਜੀਤ ਸਾਈਕਲਾਂ ਵਾਲੇ ਅੰਕਲ ਕਹੀਦਾ ਹੁੰਦਾ ਸੀ। ਤੇ ਬਿਲਕੁਲ ਜੀ, ਇਹ ਤਾਂ ਸੀ ਮੇਰੇ ਪਿੰਡ ਵਿੱਚ ਪੈਂਦੇ ਬਾਜ਼ਾਰ ਦੇ ਕਿਰਤੀ ਤੇ ਉਹਨਾਂ ਦੇ ਨਾਲ ਕਾਰ ਵਿਹਾਰ ਕੰਮ ਕੋਈ ਵੀ ਜਿਹੜਾ ਹੁੰਦਾ ਸੀਗਾ ਉਹ ਬੜੀ ਇਮਾਨਦਾਰੀ ਇਹ ਹੁੰਦੀ ਸੀ ਕਿ ਪਹਿਲਾਂ ਅਸੂਲ ਹੁੰਦਾ ਸੀ, ਅਸੀਂ ਕਿਸੇ ਵੀ ਦੁਕਾਨ ਤੇ ਕੋਈ ਸਮਾਨ ਲੈ ਕੇ ਆਉਣਾ ਨਾ ਤੇ ਸਾਡੇ ਕੋਲ ਕਿਹੜਾ ਪੈਸੇ ਹੁੰਦੇ ਸੀ ਨਿਆਣਿਆਂ ਤੋਂ ਹਰ ਵੇਲੇ ਹਨਾ, ਤੇ ਅਸੀਂ ਕਿਸੇ ਵੀ ਦੁਕਾਨ ਤੇ ਚਲ ਜਾਣਾ ਤੇ ਬਸ ਇਹ ਕਹਿ ਦੇਣਾ ਵੀ ਅੰਕਲ ਜੀ ਪੈਸੇ ਲਿਖ ਲਿਓ ਤੁਸੀਂ, ਨਾ ਅਸੀਂ ਪੁੱਛਣਾ ਕਿ ਕਿੰਨੇ ਦੀ ਚੀਜ਼ ਆ, ਨਾ ਘਰ ਆ ਕੇ ਦੱਸਣਾ ਕਿ ਅਸੀਂ ਫਲਾਨੀ ਦੁਕਾਨ ਤੋਂ ਇੰਨੇ ਦਾ ਜਿਹੜਾ ਸਮਾਨ ਲੈ ਕੇ ਆਏ ਹਾਂ। ਤੇ ਸਾਰੇ ਪਿੰਡ ਦੀਆਂ ਦੁਕਾਨਾਂ ਨੇ ਜਿਵੇਂ ਸਾਨੂੰ ਲੱਗਦਾ ਹੁੰਦਾ ਸੀ ਕਿ ਸਾਡੀਆਂ ਆਪਣੀਆਂ ਹੀ ਹੋਣ, ਤੇ ਫਿਰ ਡੈਡੀ ਨੇ ਮਹੀਨੇ ਦੇ ਅਖੀਰ ਦੇ ਵਿੱਚ ਜਾ ਕੇ ਸਾਰੇ ਦੁਕਾਨਦਾਰਾਂ ਨੂੰ ਪੁੱਛ ਲੈਣਾ ਭਾਈ ਕਿੰਨੇ ਪੈਸੇ ਬਣਾਏ ਆ ਮੇਰੇ ਜਵਾਕਾਂ ਨੇ, ਤੇ ਉਹਨਾਂ ਨੇ ਉਹ ਪੈਸੇ ਫਿਰ ਉਹਨਾਂ ਨੂੰ ਦੇ ਆਉਣੇ। ਸੋ ਇਹ ਇਮਾਨਦਾਰੀ ਹੁੰਦੀ ਸੀ ਜੀ। ਸੋ ਇਮਾਨਦਾਰੀ ਜਿਹੜੀ ਹੁੰਦੀ ਸੀ ਉਹ ਮੈਨੂੰ ਯਾਦ ਹੈ ਕਿ ਬਚਪਨ ਦੇ ਵਿੱਚ ਇਹ ਜਿਹੜੇ ਕੰਮ ਕਾਰ ਹੁੰਦੇ ਸੀ ਇਹਨਾਂ ਦੇ ਵਿੱਚ ਬਹੁਤ ਵੱਡੀ ਚੀਜ਼ ਹੁੰਦੀ ਸੀਗੀ। ਸੋ ਤੇ ਅੱਛਾ ਪਟਵਾਰੀ ਹੁੰਦੇ ਸੀ ਜੀ, ਤੇ ਪਟਵਾਰੀ ਹੁੰਦੇ ਸੀ, ਲੰਬੜਦਾਰ ਹੁੰਦੇ ਸੀ, ਤੇ ਲੰਬੜਦਾਰਾਂ ਦੀ ਵੀ ਤੇ ਪਟਵਾਰੀਆਂ ਦੀ ਪਿੰਡ 'ਚ ਬੜੀ ਪੁੱਛ ਹੁੰਦੀ ਸੀਗੀ ਨਾ। ਤੇ ਚੌਂਕੀਦਾਰ ਹੁੰਦੇ ਸੀਗੇ, ਫਿਰ ਲੰਬੜਦਾਰਾਂ ਦਾ ਕੰਮ ਤਾਂ ਇਹ ਹੁੰਦਾ ਸੀ ਜੀ ਵੀ ਖੇਤਾਂ ਦਾ ਮਾਮਲਾ ਤੇ ਚੌਂਕੀਦਾਰਾਂ ਵਗੈਰਾ ਇਕੱਠਾ ਕਰ ਲੈਣਾ, ਤੇ ਕਚਹਿਰੀਆਂ 'ਚ ਚੱਲਦੇ ਜਿਹੜੇ ਮੁਕੱਦਮੇ ਹੁੰਦੇ ਸੀ ਉਹਦੇ ਵਿੱਚ ਵੀ ਜਿਹੜਾ ਪਿੰਡ ਦਾ ਲੰਬੜਦਾਰ ਹੁੰਦਾ ਸੀ ਨਾ ਉਹਦੀ ਗਵਾਹੀ ਬੜੀ ਅਹਿਮ ਹੁੰਦੀ ਸੀ ਇਹਦੇ ਲਈ, ਇਸ ਕਰਕੇ ਪਿੰਡ ਦੇ ਲੰਬੜਦਾਰ ਨਾਲ ਕੋਈ ਵਿਗਾੜਦਾ ਨਹੀਂ ਸੀ ਹੁੰਦਾ ਜੀ। ਤੇ ਪੰਚ ਤੇ ਸਰਪੰਚ ਮੰਨੋ ਪਿੰਡ ਦੀ ਅਦਾਲਤ ਹੁੰਦੇ ਸੀ, ਪਿੰਡ ਦੇ ਛੋਟੇ ਮੋਟੇ ਝਗੜੇ ਜਿਹੜੇ ਪੰਚਾਇਤ ਪਿੰਡ ਦੇ ਸਿਆਣੇ ਬੰਦਿਆਂ ਨਾਲ ਬਹਿ ਕੇ ਹੀ ਨਿਪਟਾ ਲੈਂਦੇ ਹੁੰਦੇ ਸੀ। ਤੇ ਇੱਕ ਚੌਂਕੀਦਾਰ ਹੁੰਦਾ ਸੀ ਜੀ ਪਿੰਡ ਦਾ ਪਹਿਰੇਦਾਰ, ਜੋ ਰਾਤ ਦੇ ਥੋੜਾ ਗੂੜਾ ਹੁੰਦਿਆਂ ਹੀ ਪਿੰਡ ਦੇ ਲੋਕਾਂ ਨੂੰ ਚੁਕੰਨਾ ਰੱਖਦਾ ਹੁੰਦਾ ਸੀ, ਜਾਗਦੇ ਰਹੋ ਦੇ ਹੋਕੇ ਲਾਉਂਦੇ ਹੁੰਦੇ ਸੀ ਨਾ। ਤੇ ਮਾਵਾਂ ਨੇ ਤਾਂ ਮੈਨੂੰ ਚੌਂਕੀਦਾਰ ਨਿਆਣੇ ਡਰਾਉਣ ਲਈ ਰੱਖਿਆ ਹੁੰਦਾ ਸੀ। ਮੈਨੂੰ ਪਤਾ ਹੈ ਕਿ ਰਾਤ ਨੂੰ ਕਿਸੇ ਬੱਚੇ ਨੇ ਨਾ ਸੌਣਾ ਨਾ ਤੇ ਮਾਵਾਂ ਨੇ ਕਹਿਣਾ ਸੌਂ ਜਾਓ ਜਲਦੀ, ਨਹੀਂ ਤਾਂ ਚੌਂਕੀਦਾਰ ਨੇ ਆ ਜਾਣਾ। ਤੇ ਬੱਚਿਆਂ ਨੇ ਵੀ ਚੌਂਕੀਦਾਰ ਨੂੰ ਵੇਖਿਆ ਤਾਂ ਨਹੀਂ ਹੁੰਦਾ ਸੀ, ਬਸ ਉਹਨਾਂ ਦੀ ਭਾਰੀ ਜਿਹੀ ਆਵਾਜ਼ ਹੀ ਸੁਣੀ ਹੁੰਦੀ ਸੀ ਤੇ ਉਹਨਾਂ ਨੇ ਬਸ ਫਿਰ ਉਹਦੀ ਆਵਾਜ਼ ਸੁਣ ਕੇ ਨਾ ਸਿਸਤਰੀ ਵਾਂਗ ਸੌਂ ਜਾਣਾ। ਤੇ ਪਿੰਡ ਦੇ ਵਿੱਚ ਫਿਰ ਪਹਿਲਾਂ ਪੈਲ ਦੋਧੀ ਵੀ ਨਹੀਂ ਹੁੰਦੇ ਸੀ ਤੇ ਜਿਨ੍ਹਾਂ ਘਰਾਂ ਦੇ ਵਿੱਚ ਲਵੇਰਾ ਨਹੀਂ ਸੀ ਹੁੰਦਾ ਉਹ ਹੋਰ ਘਰੋਂ ਫਿਰ ਸਵੇਰੇ ਸ਼ਾਮ ਦੋਧੇ ਡੋਲੀ ਬਾਅਦ ਵਿੱਚ ਦੁੱਧ ਵਗੈਰਾ ਵੀ ਪਵਾ ਕੇ ਲਿਆਉਂਦੇ ਹੁੰਦੇ ਸੀ ਤੇ ਦੋਧੀ ਫਿਰ ਦੁੱਧ ਵੀ ਸਵੇਰੇ ਸਵੇਰੇ ਦੇਣ ਜਾਂਦੇ ਹੁੰਦੇ ਸੀ ਸਾਈਕਲਾਂ ਤੇ ਬਾਅਦ ਵਿੱਚ ਫਿਰ ਮੋਟਰਸਾਈਕਲਾਂ ਦੇ ਆਲੇ ਦੁਆਲੇ ਵੱਡੇ ਵੱਡੇ ਡੋਲੂ ਉਹਨਾਂ ਨੇ ਬੰਨੇ ਹੁੰਦੇ ਸੀ ਜੀ। ਤੇ ਸਾਡੇ ਪਿੰਡਾਂ ਵਾਲੇ ਗੁੱਜਰ ਵੀ ਆਉਂਦੇ ਹੁੰਦੇ ਸੀ, ਉਹ ਖਾਨਾ ਬਦੋਸ਼ਾਂ ਵਾਂਗ ਹੁੰਦੇ ਆ ਜੀ ਗੁੱਜਰ, ਜਿਹਨਾਂ ਤੋਂ ਕਾਫੀ ਲਵੇਰਾ ਹੁੰਦਾ, ਕਾਫੀ ਪਸ਼ੂ ਹੁੰਦੇ ਆ ਤੇ ਕਿਤੇ ਵੀ ਜਾ ਕੇ ਆਪਣਾ ਡੇਰਾ ਜਿਹਾ ਲਾ ਲੈਂਦੇ ਆ ਤੇ ਦੁੱਧ ਵੇਚਦੇ ਆ ਜੀ। ਤੇ ਇਹਨਾਂ ਤੋਂ ਇਲਾਵਾ ਮਦਾਰੀ ਸਪੇਰੇ ਆਦਿ ਇਹ ਵੀ ਸਾਡੇ ਪਿੰਡ ਦਾ ਚੱਕਰ ਲਗਾ ਲੈਂਦੇ ਹੁੰਦੇ ਸੀ ਤੇ ਉਹਨਾਂ ਦੇ ਤਮਾਸ਼ੇ ਦਿਖਾ ਦੇਣੇ ਤੇ ਦਾਣੇ ਤੇ ਪੈਸੇ ਲੈ ਜਾਣੇ ਤੇ ਫਿਰ ਪਤਾ ਨੀ ਕਿੱਧਰ ਨੂੰ ਚਲੇ ਜਾਣਾ। ਤੇ ਨਾਲੀਆਂ ਸਾਫ਼ ਕਰਨ ਲਈ ਜਮਾਦਾਰ ਵੀ ਮਹੀਨੇ ਬਾਅਦ ਆ ਕੇ ਫਿਰ ਪੈਸੇ ਤੇ ਦਾਣੇ ਘਰੋਂ ਘਰ ਜਾ ਕੇ ਲੈ ਜਾਂਦੇ ਹੁੰਦੇ ਸੀ। ਤੇ ਇਸ ਤੋਂ ਇਲਾਵਾ ਪਿੰਡ ਦੇ ਕਈ ਲੋਕ ਕੰਡਕਟਰ, ਡਰਾਈਵਰ, ਬੈਂਕ ਮੈਨੇਜਰ, ਵਕੀਲ ਆਦਿ ਵੀ ਸੀ। ਸੋ ਦੋ ਮਹਿਕਮੇ ਜਿਹੜੇ ਪੁਲਿਸ ਤੇ ਬਿਜਲੀ ਦਾ ਹੁੰਦਾ ਸੀ ਉਹਨਾਂ ਦਿਨਾਂ ਵਿੱਚ ਵੀ ਆਲੋਚਨਾ ਦਾ ਸ਼ਿਕਾਰ ਰਿਹਾ ਤੇ ਮੈਨੂੰ ਲੱਗਦਾ ਹੁਣ ਵੀ ਓਦਾਂ ਹੀ ਹੁੰਦਾ ਹੈ ਜੀ। ਸੋ ਇੱਕ ਹੋਰ ਕਿੱਤਾ ਜਿਸ ਤੋਂ ਬਿਨਾਂ ਜ਼ਿੰਦਗੀ ਦੀ ਵੱਡੀ ਲੋੜ ਦੀ ਜਿਹੜੀ ਪੂਰਤੀ ਨਹੀਂ ਹੋ ਸਕਦੀ ਉਹ ਹੈ ਜੀ ਮਿਸਤਰੀ। ਸੋ ਸਾਡੇ ਪਿੰਡ ਦਾ ਇੱਕੋ ਇੱਕ ਮਿਸਤਰੀ ਹੁੰਦਾ ਸੀਗਾ ਜੀ ਚਰਨਜੀਤ, ਤੇ ਲਾਗਲੇ ਪਿੰਡਾਂ ਦੇ ਵਿੱਚ ਵੀ ਉਹ ਮਸ਼ਹੂਰ ਹੁੰਦਾ ਸੀ। ਕਿਸੇ ਨੇ ਮਕਾਨ ਬਣਵਾਉਣਾ ਹੁੰਦਾ ਸੀ ਤੇ ਉਹਦੀ ਜਿਹੜੀ ਅਪੁਆਇੰਟਮੈਂਟ ਉਹ ਲੈ ਲਈ ਜਾਂਦੀ ਸੀ। ਸੋ ਇੱਕ ਤਰ੍ਹਾਂ ਕਹਿ ਲਓ ਵੀ ਸਾਡੇ ਪਿੰਡ ਦਾ ਵਿਸ਼ਵਕਰਮਾ ਹੁੰਦਾ ਸੀ ਜੀ ਉਹ, ਤੇ ਉਹਦੇ ਨਾਲ ਚਾਰ ਕੁ ਮਜ਼ਦੂਰ ਵੀ ਹੁੰਦੇ ਸੀ ਤੇ ਪਿੰਡ ਦੇ ਲੋਕ ਸਾਰਾ ਕੰਮ ਜਿਹੜਾ ਹੱਥੀਂ ਕਰਦੇ ਹੁੰਦੇ ਸੀ। ਭਈਏ ਉਦੋਂ ਕਹਿੰਦੇ ਮੈਨੂੰ ਯਾਦ ਆ ਵੀ ਭਈਏ ਹੁੰਦੇ ਸੀ ਪਰ ਕੋਈ ਕੋਈ ਹੁੰਦਾ ਸੀ, ਇੱਕ ਦੋ ਹੀ ਭਈਏ ਲੱਭਦੇ ਹੁੰਦੇ ਸੀ ਪੂਰੇ ਪਿੰਡ ਵਿੱਚ ਜੋ ਪਿੰਡ ਵਿੱਚ ਕਿਸੇ ਦੀ ਮੋਟਰ ਤੇ ਰਹਿੰਦੇ ਹੁੰਦੇ ਸੀ ਉਦੋਂ। ਸੋ ਪਿੰਡਾਂ ਦੇ ਵਿਆਹਾਂ ਸ਼ਾਦੀਆਂ ਦੇ ਵਿੱਚ ਝੀਲ ਝੀਲੀਆਂ ਨੈਣ ਨਾਈ ਇਹਨਾਂ ਦੀ ਬੜੀ ਪੁੱਛ ਹੁੰਦੀ ਸੀ ਜੀ। ਕਹਾਵਤ ਹੈ ਬਈ ਇੱਦਾਂ ਘੁੰਮਦੀ ਹੈ ਭਈ ਜਿੱਦਾਂ ਵਿਆਹ 'ਚ ਨੈਣ। ਸੋ ਨੈਣ ਦੀ ਬੜੀ ਪੁੱਛ ਹੁੰਦੀ ਸੀ ਵਿਆਹ ਵਾਲੇ ਘਰ ਦੇ ਵਿੱਚ, ਤੇ ਨੈਣ ਘਰੋਂ ਘਰ ਜਾ ਕੇ ਵਿਆਹ ਦੀਆਂ ਰੀਤਾਂ ਦੇ ਸੱਦੇ ਦਿੰਦੀ ਹੁੰਦੀ ਸੀ ਤੇ ਵਿਆਹਦੜ ਕੁੜੀ ਦੇ ਨਾਲ ਫਿਰ ਸਹੁਰਿਆਂ ਨੂੰ ਵੀ ਜਾਂਦੀ ਹੁੰਦੀ ਸੀ। ਤੇ ਨਾਈ ਨੇ ਹੋਰ ਲਾਗ ਵਿਹਾਰ ਦੇ ਕੰਮ ਕਰਨੇ ਤੇ ਵਾਰਨੇ ਫੜਨੇ, ਝੀਰ ਝੀਰੀਆਂ ਨੇ ਰੋਟੀਆਂ ਲਾਉਣੀਆਂ ਤੇ ਭਾਂਡੇ ਵਗੈਰਾ ਮਾਂਜਣੇ। ਤੇ ਯਾਦ ਹੈ ਵਿਆਹਾਂ 'ਚ ਝੀਰ ਉਹ ਵੱਡੇ ਵੱਡੇ ਰੁਮਾਲੀ ਫੁਲਕੇ ਲਾਉਂਦੇ ਹੁੰਦੇ ਸੀ, ਉਹ ਬੜੇ ਗੋਹਨਾ ਦੇਖਦੀ ਹੁੰਦੀ ਸੀ ਮੈਂ ਵੀ ਹੱਥਾਂ ਦੇ ਉੱਤੇ ਹੀ ਕਰ ਲੈਂਦੇ ਹੁੰਦੇ ਸੀ, ਯਾਨੀ ਵੇਲਦੇ ਨਹੀਂ ਸੀ ਹੱਥਾਂ ਦੇ ਉੱਤੇ, ਉਹ ਰੁਮਾਲੀ ਫੁਲਕੇ ਐਂ ਘੁਮਾ ਘੁਮਾ ਕੇ ਲਾਉਂਦੇ ਹੁੰਦੇ ਸੀ। ਤੇ ਕਿਸੇ ਵੀ ਖੁਸ਼ੀ ਜਾਂ ਗਮ ਦੇ ਵੇਲੇ 'ਚ ਝੀਰ ਨਾਈ ਆਦਿ ਬਿਨਾਂ ਬੁਲਾਏ ਹੀ ਕੰਮਾਂ ਕਾਰਾਂ 'ਚ ਹੱਥ ਵਟਾਉਣ ਆ ਜਾਂਦੇ ਹੁੰਦੇ ਸੀ। ਤੇ ਵਿਆਹ 'ਚ ਫਿਰ ਮੁੰਡਾ ਜੰਮਣ ਤੇ ਬਾਜੀ ਗਰਮੀਆਂ ਤੇ ਖੁਸਰੇ ਨੱਚਣ ਆਉਂਦੇ ਹੁੰਦੇ ਸੀ ਤੇ ਉਹ ਵੀ ਆਪਣਾ ਜਿਹੜਾ ਸਗਨ ਉਹ ਲੈ ਜਾਂਦੇ ਹੁੰਦੇ ਸੀ। ਇਸ ਤੋਂ ਇਲਾਵਾ ਭੰਡ ਹੋ ਗਏ ਜੀ, ਉਹ ਵੀ ਖੁਸ਼ੀ ਦੇ ਮੌਕਿਆਂ ਤੇ ਖੂਬ ਰੌਣਕਾਂ ਬੰਨਦੇ ਹੁੰਦੇ ਸੀ। ਤੇ ਬਾਕੀ ਹੋਰ ਵੀ ਇਹੋ ਜਿਹੇ ਕਈ ਹੁੰਦੇ ਸੀ ਜੋ ਪਿੰਡ ਦੇ ਲੋਕਾਂ ਦੇ ਹੱਥਾਂ ਦੇ ਆ ਕੇ ਘਰੋਂ ਘਰ ਜਾ ਕੇ ਕੰਮ ਕਰਦੇ ਹੁੰਦੇ ਸੀ ਜੀ। ਤੇ ਘਰ ਜਾ ਕੇ ਕੰਮ ਕਰਨ ਵਾਲਿਆਂ ਨੂੰ ਸੇਪੀ ਕਿਹਾ ਜਾਂਦਾ ਸੀ। ਇਹਨਾਂ ਨੇ ਘਰਾਂ 'ਚ ਜਾ ਕੇ ਕੰਮ ਕਾਰ ਕਰ ਜਾਣਾ ਤੇ ਫਿਰ ਨਵੀਂ ਫਸਲ ਆਉਣ ਤੇ ਉਹਨਾਂ ਨੂੰ ਜਿਹੜੇ ਦਾਣੇ ਜਾਂ ਪੈਸੇ ਜਿਹੜੇ ਦੇ ਦਿੱਤੇ ਜਾਂਦੇ ਸੀਗੇ। ਤੇ ਪਿੰਡ ਦੇ ਮੇਰੇ ਪਿੰਡ ਦੇ ਜ਼ਿਆਦਾਤਰ ਲੋਕ ਜਿਹੜੇ ਪੜ੍ਹੇ ਲਿਖੇ ਤੇ ਨੌਕਰੀ ਪੇਸ਼ਾ ਸੀ, ਸੋ ਜਾਤ ਪਾਤ ਦਾ ਕੋਈ ਬਹੁਤਾ ਵਿਤਕਰਾ ਮੈਂ ਆਪਣੀ ਹੋਸ਼ ਵਿੱਚ ਨਹੀਂ ਸੀ ਦੇਖਿਆ। ਹਰ ਕਿਸੇ ਦੇ ਕੰਮ ਦੀ ਇੱਜ਼ਤ ਕੀਤੀ ਜਾਂਦੀ ਸੀ ਤੇ ਬੰਦੇ ਦੀ ਇੱਜ਼ਤ ਉਹਦੀ ਜਾਤ ਬਿਰਾਦਰੀ ਜਾਂ ਕੰਮ ਕਰਕੇ ਨਹੀਂ ਬਲਕਿ ਉਹਦੇ ਚਰਿੱਤਰ ਤੇ ਉਹਦੇ ਆਚਰਣ ਕਰਕੇ ਕੀਤੀ ਜਾਂਦੀ ਸੀ। ਤੇ ਪਿੰਡ ਦੇ ਕਿਸੇ ਜ਼ਰੂਰਤਮੰਦ ਦੀ ਮਦਦ ਪੂਰਾ ਪਿੰਡ ਮਿਲ ਕੇ ਕਰਦਾ ਹੁੰਦਾ ਸੀ। ਤੇ ਇਸ ਤੋਂ ਬਾਅਦ ਜੀ ਮੈਂ ਪਹਿਲਾਂ ਮੈਸੇਜ ਲੈ ਲਵਾਂ ਫਿਰ ਉਸ ਤੋਂ ਬਾਅਦ ਅੱਗੇ ਵਧਦੇ ਹਾਂ ਜੀ। ਤੇ ਜਗਤਾਰ ਗਿੱਲ ਤੋਂ ਲਿਖੇ ਹਾਂਗਕਾਂਗ ਵਾਲਿਆਂ ਨੇ ਲਿਖਿਆ ਜੀ ਕਿ ਲੱਦੇ ਦੀ ਹੱਟੀ ਤੋਂ ਮਿਲੇ ਰੂੰਗੇ 'ਚ ਮਿਲੀਆਂ ਫੁੱਲੀਆਂ ਬਾਪੂ ਜੀ ਯਾਰ ਕਰਨੈਲ ਚਮਿਆਰ, ਬਾਪੂ ਜੀ ਦੇ ਯਾਰ ਕਰਨੈਲ ਚਮਿਆਰ ਦੇ ਹੱਥਾਂ ਦੇ ਬਣੇ ਮੌਜੇ ਅੱਜ ਵੀ ਯਾਦ ਨੇ। ਦੇਖਿਆ ਜੀ ਬਿਲਕੁਲ ਜੀ, ਕੁਛ ਕਿਰਦਾਰ ਇਹੋ ਜਿਹੇ ਹੁੰਦੇ ਨੇ ਕਿ ਜਿਹੜੇ ਸਾਡੇ ਜ਼ਿਹਨ 'ਚ ਵੱਸ ਜਾਂਦੇ ਨੇ ਤੇ ਕਦੀ ਨਹੀਂ ਨਿਕਲਦੇ। ਸੋ ਉਹ ਚਾਹੇ ਮੇਰੇ ਪਿੰਡ ਦਾ ਭੂਪਾ ਹੋਵੇ ਜਾਂ ਰੇਸ਼ਮ ਕੁਲਫੀਆਂ ਵਾਲਾ ਹੋਵੇ ਜੀ, ਤੇ ਚਾਹੇ ਤੁਹਾਡੇ ਪਿੰਡ ਦੇ ਲੱਦਾ ਹੋਵੇ ਜਿਹਦੀ ਹੱਟੀ 'ਚ ਤੁਸੀਂ ਫੁੱਲੀਆਂ ਲੈ ਕੇ ਖਾਧੀਆਂ ਹੋਣ, ਜਾਂ ਫਿਰ ਕੋਈ ਕਰਨੈਲ ਚਨਿਆਰ ਜਿਨ੍ਹਾਂ ਦੇ ਹੱਥਾਂ ਦੇ ਬਣੇ ਮੌਜੇ ਤੁਸੀਂ ਪਾਏ ਹੋਣ। ਸੋ ਇਸ ਗੱਲ 'ਤੇ ਤਾਂ ਤੁਸੀਂ ਵੀ ਜ਼ਰੂਰ ਸਹਿਮਤੀ ਰੱਖਦੇ ਹੋਵੋਗੇ ਕਿ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਇੱਕ ਕਿਰਦਾਰ ਇੱਕ ਚਰਿੱਤਰ ਦੇ ਕਰਕੇ ਇਨਸਾਨ ਨੂੰ ਜਾਣਿਆ ਜਾਂਦਾ ਸੀ, ਕਿਸੇ ਕੰਮ ਕਰਕੇ ਜਾਂ ਕਿਸੇ ਜਾਤ ਪਾਤ ਕਰਕੇ ਛੋਟਾ ਵੱਡਾ ਮੈਨੂੰ ਲੱਗਦਾ ਮੇਰੇ ਪਿੰਡ ਦੇ ਵਿੱਚ ਮੈਂ ਆਪਣੇ ਬਚਪਨ ਦੇ ਵਿੱਚ ਬਹੁਤਾ ਭੇਦਭਾਵ ਨਹੀਂ ਦੇਖਿਆ। ਹਾਂ ਬਾਅਦ ਵਿੱਚ ਜਦੋਂ ਇੱਕ ਸੁਰਤ ਸੰਭਾਲੀ ਤੇ ਪਤਾ ਲੱਗਾ ਕਿ ਹਾਂ ਕਈ ਦੇਸ਼ਾਂ ਦੇ ਵਿੱਚ ਕਈ ਸੋਰੀ ਸ਼ਹਿਰਾਂ ਜਾਂ ਪਿੰਡਾਂ ਦੇ ਵਿੱਚ ਜਾਤ ਪਾਤ ਦੀ ਵੀ ਕੀਤੀ ਜਾਂਦੀ ਸੀ। ਤੇ ਇੱਕ ਹੋਰ ਜੀ ਸਾਨੂੰ ਤਰਸੇਮ ਡਟੋਲ ਹੁਣਾਂ ਨੇ ਜਿਹੜਾ ਮੈਸੇਜ ਭੇਜਿਆ ਉਹਦੇ ਵਿੱਚ ਇੱਕ ਹੋਰ ਯਾਦ ਸਾਂਝੀ ਕੀਤੀ ਹੈ। ਕਹਿੰਦੇ ਕਿ ਵੀਰਵਾਰ ਵਾਲੇ ਦਿਨ ਪੀਰਾਂ ਦੀਆਂ ਸਮਾਧਾਂ ਤੇ ਮਿੱਠੇ ਚੌਲ ਦੀਆਂ ਦੇਗਾਂ ਜੜਦੀਆਂ ਹੁੰਦੀਆਂ ਸੀ। ਬਿਲਕੁਲ ਜੀ, ਸਾਡੇ ਪਿੰਡ ਵੀ ਪੰਜਾਂ ਪੀਰਾਂ ਦੀ ਸਮਾਧ ਹੁੰਦੀ ਸੀਗੀ ਤੇ ਉਹ ਮਿੱਠੇ ਚੌਲ ਦੀਆਂ ਜਿਹੜੀਆਂ ਦੇਗਾਂ ਤੁਸੀਂ ਖਾਧੀਆਂ ਹੋਈਆਂ ਨੇ ਉਹਦਾ ਸਵਾਦ ਮੈਂ ਵੀ ਲਿਆ ਹੋਇਆ ਹੈ ਜੀ। ਸੋ ਸਾਡੇ ਲਿਸਨਰਸ ਦੇ ਵਿੱਚੋਂ ਕਾਫੀ ਇਹੋ ਜਿਹੇ ਹੋਣਗੇ। ਸੋ ਬੜੀਆਂ ਹੀ ਪਿਆਰੀਆਂ ਯਾਦਾਂ ਜੀ। ਇੱਕ ਯਾਦ ਖੋਲੋ ਤੇ ਕਈ ਕੁਛ ਯਾਦ ਆ ਜਾਂਦਾ ਹੈ। ਕਹਿੰਦੇ ਤੇ ਕਰੋਗੇ ਯਾਦ ਤੋਂ ਹਰ ਬਾਤ ਯਾਦ ਆਏਗੀ। ਸੋ ਮੇਰੀਆਂ ਕੁਛ ਯਾਦਾਂ ਨਾ ਤੁਹਾਡੀਆਂ ਯਾਦਾਂ ਤੇ ਤੁਹਾਡੀਆਂ ਕੁਝ ਯਾਦਾਂ ਨਾ ਮੇਰੀਆਂ ਯਾਦਾਂ ਜਿਹੜੀਆਂ ਬੱਝੀਆਂ ਹੋਈਆਂ ਨੇ। ਸੋ ਜੀ ਅੱਜ ਦੇ ਜਿਹੜੇ ਇਹਨਾਂ ਲੇਖ ਦੇ ਵਿੱਚ ਅੱਜ ਜਿਹੜੀ ਅਸੀਂ ਗੱਲਬਾਤ ਕੀਤੀ ਉਹਦੇ ਵਿੱਚ ਸਿਰਫ ਕਿੱਤਿਆਂ ਤੇ ਜਿਹੜੇ ਕਾਰ ਵਿਹਾਰਾਂ ਦਾ ਉਲੇਖ ਕੀਤਾ ਗਿਆ ਉਹ ਆਪਣੇ ਬਚਪਨ ਦੇ ਵਿੱਚ ਮੈਂ ਆਪਣੇ ਪਿੰਡ ਵਿੱਚ ਹੁੰਦੇ ਵੇਖੇ ਨੇ। ਸੋ ਵਕਤ ਦੇ ਨਾਲ ਟਾਈਮ ਦੇ ਨਾਲ ਨਾਲ ਸਮੇਂ ਦੇ ਨਾਲ ਨਾਲ ਮੇਰੇ ਪਿੰਡ ਵਿੱਚ ਵੀ ਬਹੁਤ ਕੁਝ ਬਦਲ ਗਿਆ ਹੋਵੇਗਾ। ਇਹ ਕੰਮ ਕਾਰ ਤੇ ਕਾਰ ਵਿਹਾਰ ਕਰਨ ਵਾਲੇ ਤੇ ਉਹਨਾਂ ਦੇ ਤੌਰ ਤਰੀਕੇ ਵੀ ਸ਼ਾਇਦ ਹੁਣ ਬਦਲ ਗਏ ਹੋਣਗੇ। ਪਰ ਚਲੋ ਜੀ, ਬਦਲਾਵ ਜਿਹੜਾ ਉਹ ਜ਼ਿੰਦਗੀ ਦਾ ਅਸੂਲ ਹੈ ਤੇ ਜ਼ਿੰਦਗੀ ਹਰ ਦਿਨ ਬਦਲਦੀ ਹੈ। ਪਰ ਆਚਰਣ ਚਰਿੱਤਰ ਤੇ ਜ਼ਿੰਦਗੀ ਦੀਆਂ ਕਦਰਾਂ ਕੀਮਤਾਂ ਜਿਹੜੀਆਂ ਉਹ ਕਿਸੇ ਵੀ ਪਰਿਸਥਿਤੀ ਸਮੇਂ ਜਾਂ ਮਜਬੂਰੀ ਵਾਸੀ ਕਿਉਂ ਨਾ ਹੋਵੇ ਕਦੇ ਨਹੀਂ ਬਦਲਣੀਆਂ ਚਾਹੀਦੀਆਂ ਸਾਨੂੰ। ਕਿਉਂਕਿ ਜ਼ਿੰਦਗੀ ਜਿਉਣ ਲਈ ਕੰਮ ਚਾਹੇ ਕੋਈ ਵੀ ਕਰੋ ਪਰ ਅਸਲੀ ਕਮਾਈ ਜਿਹੜੀ ਹੈਗੀ ਆ ਉਹ ਸਾਡਾ ਆਚਰਣ, ਸਾਡਾ ਚਰਿੱਤਰ ਤੇ ਕਮਾਈ ਹੋਈ ਜਿਹੜੀ ਚੰਗਿਆਈ ਹੈ ਉਹੀ ਹੈ ਜੀ। ਸੋ ਬਜ਼ੁਰਗਾਂ ਦੀਆਂ ਸਮਝਾਈਆਂ ਹੋਈਆਂ ਇਹਨਾਂ ਗੱਲਾਂ ਨੂੰ ਅਸੀਂ ਸਿਰਫ ਪੜ੍ਹੀਏ ਸੁਣੀਏ ਹੀ ਨਾ ਬਲਕਿ ਜ਼ਿੰਦਗੀ ਵਿੱਚ ਅਪਣਾਈਏ ਵੀ, ਕਿਉਂਕਿ ਇਹ ਬਹੁਤ ਜ਼ਰੂਰੀ ਹੈ। ਸੋ ਅੱਜ ਦਾ ਇਹ ਪ੍ਰੋਗਰਾਮ ਕਰਕੇ ਮੈਨੂੰ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਬੀੜ ਬੈਠ ਕੇ ਤੁਹਾਡੇ ਵਿਚਾਰ ਸੁਣੇ ਤੇ ਤੁਹਾਡੀਆਂ ਯਾਦਾਂ ਸੁਣ ਕੇ ਬੜਾ ਹੀ ਇੰਜੋਏ ਕੀਤਾ ਜੀ। ਬੁੱਧਵਾਰ ਦੀ ਸਵੇਰ ਮੇਰੀ ਬੜੀ ਵਧੀਆ ਬਣ ਗਈ ਹੈ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰਿਆਂ ਨੇ ਪ੍ਰੋਗਰਾਮ ਦਾ ਆਨੰਦ ਮਾਣਿਆ ਹੋਵੇਗਾ ਤੇ ਅੱਜ ਦਾ ਜਿਹੜਾ ਦਿਨ ਹੈ ਤੁਹਾਡਾ ਚੜ੍ਹਦੀਆਂ ਕਲਾ ਵਾਲਾ ਰਹੇ। ਸੋ ਆਪਣੇ ਕੰਮਾਂ ਕਾਰਾਂ ਦੇ ਵਿੱਚ ਤੁਸੀਂ ਜਿੱਤ ਹਾਸਲ ਕਰੋ, ਤਰੱਕੀਆਂ ਹਾਸਲ ਕਰੋ, ਅੱਗੇ ਵੱਧਦੇ ਰਹੋ, ਪਰ ਨਾਲ ਦੀ ਨਾਲ ਜਿਹੜਾ ਉਹ ਅਸੀਂ ਆਪਣੇ ਪਿਛੋਕੜ ਦਾ ਹੱਥ ਜਿਹੜਾ ਉਹ ਫੜ ਕੇ ਜ਼ਰੂਰ ਰੱਖੀਏ, ਕਿਉਂਕਿ ਨਹੀਂ ਤੇ ਅੱਜ ਜਿਹੜੇ ਅਸੀਂ ਦੇਸ਼ਾਂ ਦੇ ਵਿੱਚ ਆ ਕੇ ਬੈਠੇ ਆ ਇਸ ਭੀੜ ਦੇ ਵਿੱਚ ਕਿਤੇ ਅਸੀਂ ਆਪਣੀ ਜਿਹੜੀ ਆਈਡੈਂਟੀ ਆ ਉਹ ਨਾ ਗਵਾ ਲਈਏ। ਸੋ ਬਾਕੀ ਤੁਸੀਂ ਸਾਰੇ ਸਮਝਦਾਰ ਹੋ ਜੀ, ਮੈਨੂੰ ਵੀ ਤੁਹਾਡੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਸੋ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਫਰਮਾਇਸ਼ਾਂ ਆਈਆਂ ਹੋਈਆਂ ਹੈ ਜੀ ਤੇ ਦਰਸ਼ਨ ਲੱਖੇਵਾਲ ਦਾ ਆਸਟ੍ਰੇਲੀਆ ਦੀ ਧਰਤੀ ਤੇ ਜੇ ਗੀਤ ਮਿਲ ਗਿਆ ਤੇ ਸਰਬਜੀਤ ਹੁਣੀ ਜ਼ਰੂਰ ਚਲਾ ਦੇਣਗੇ ਤੇ ਭੰਗੂ ਸਾਹਿਬ ਦੀ ਫਰਮਾਇਸ਼ ਤੇ ਇੱਕ ਪਟਾਕੇ ਸੁਨੰਦਾ ਦੀ ਆਵਾਜ਼ ਦੇ ਵਿੱਚ ਸੁਣਨਾ ਹੈ ਜੀ ਗੀਤ, ਉਹ ਵੀ ਜਗਤਾਰ ਸਿੰਘ ਹੁਣਾਂ ਨੇ ਫਰਮਾਇਸ਼ ਕੀਤੀ ਹੈ ਤੇ ਸੁਨੀਲ ਮਾਹੇ ਹੁਣਾਂ ਨੇ ਉਹ ਵੇਲੇ ਯਾਦ ਜਿਹੜੇ ਹੈ ਇਹ ਵੀ ਅਸੀਂ ਜ਼ਰੂਰ ਸੁਣਨਾ ਪ੍ਰੋਗਰਾਮ ਦੇ ਵਿੱਚ। ਸੋ ਮੇਰਾ ਹੁਣ ਜਿਹੜਾ ਸਮਾਂ ਉਹ ਪ੍ਰੋਗਰਾਮ ਦੇ ਵਿੱਚ ਪੂਰਾ ਹੋ ਗਿਆ। ਸੋ ਅਗਲੀ ਵਾਰ ਜਿਹੜੀ ਅਗਲੇ ਬੁੱਧਵਾਰ ਨੂੰ ਫਿਰ ਕਿਸੇ ਹੋਰ ਯਾਤਰਾ ਨਾਲ ਜਾਂ ਕਿਸੇ ਹੋਰ ਗੱਲਾਂ ਬਾਤਾਂ ਨਾਲ ਜ਼ਰੂਰ ਸ਼ਾਮਿਲ ਹੋਵਾਂਗੀ ਜੀ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਨੂੰ ਦਿਓ ਇਜਾਜ਼ਤ ਤੇ ਤੁਹਾਡੇ ਲਈ ਤੁਹਾਡੀ ਜਿਹੜੇ ਫਰਮਾਇਸ਼ ਤੇ ਗੀਤ ਆ ਉਹ ਮੈਂ ਛੱਡ ਕੇ ਜਾ ਰਹੀ ਹਾਂ ਜੀ। ਸਤਿ ਸ੍ਰੀ ਅਕਾਲ, ਰੱਬ ਰਾਖਾ। ਜੀ ਇਹ ਗੀਤ ਸੰਗੀਤ ਤੋਂ ਬਾਅਦ, ਇਹ ਫਰਮਾਇਸ਼ੀ ਗੀਤਾਂ ਤੋਂ ਬਾਅਦ ਅਸੀਂ ਇੱਕ ਖਾਸ ਜਿਹੜੀ ਇੰਟਰਵਿਊ ਹੈ ਉਹ ਕੀਤੀ ਹੋਈ ਹੈ ਜੀ ਤੇ ਉਹ ਵੀ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਹੈ। ਸੋ ਪ੍ਰੋਗਰਾਮ ਦੇ ਵਿੱਚ ਉਹ ਇੰਟਰਵਿਊ ਨੂੰ ਵੀ ਤੁਸੀਂ ਸਾਰਿਆਂ ਨੇ ਜ਼ਰੂਰ ਸੁਣਨਾ ਹੈ ਜੀ।
ਯਾਰ ਬਚਪਨ ਦੇ ਵਿੱਚ ਗੱਲਾਂ ਯਾਦ ਸਕੂਲ ਦੀਆਂ ਉਹ ਨਿੱਕੀਆਂ ਨਿੱਕੀਆਂ ਖੇਡਾਂ ਯੂਲਿਟ
ਜੀ 9 ਅਕਤੂਬਰ ਨੂੰ ਮੈਲਬਰਨ ਦੇ ਵਿੱਚ ਕਰਵਾ ਚੌਥ ਦੇ ਰਿਕਾਰਡਿੰਗ ਇੱਕ ਪ੍ਰੋਗਰਾਮ ਹੋ ਰਿਹਾ ਹੈ। ਸੋ ਉਸ ਪ੍ਰੋਗਰਾਮ ਦੇ ਰਿਕਾਰਡਿੰਗ ਉੱਥੋਂ ਦੇ ਪ੍ਰਬੰਧਕਾਂ ਦੇ ਨਾਲ ਅਮਰਦੀਪ ਉਹਨਾਂ ਨੇ ਇੱਕ ਖਾਸ ਇੰਟਰਵਿਊ ਜਿਹੜੀ ਉਹ ਰਿਕਾਰਡ ਕੀਤੀ ਹੋਈ ਹੈ ਜੋ ਇਸ ਗੀਤ ਤੋਂ ਬਾਅਦ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ।
ਓ ਬੇੜਾ ਯਾਦ ਕਰੀ
ਓ ਬੇੜਾ ਯਾਦ ਕਰੀ ਓ ਬੇੜਾ
ਆਵਾਜ਼